ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਤੰਦਰੁਸਤ ਹੋ? ਅਤੇ ਆਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਔਰ ਜਾਣਦੇ ਹਾਂ ਕਿ ਅੱਜ ਦਿਲ ਵਾਲੀਆਂ ਗੱਲਾਂ ਕੀ ਨੇ, ਸਾਡੀਆਂ ਤੁਹਾਡੀਆਂ ਕੀ ਵਲਵਲੇ ਉੱਠ ਰਹੇ ਨੇ ਮਨ ਦੇ ਵਿੱਚ। ਅੱਜ ਦਿਨ ਬੜਾ ਖੂਬਸੂਰਤ ਚੜ੍ਹਿਆ ਕੌਫ਼ ਸਾਰਬਰ ਦੇ ਵਿੱਚ, ਧੁੱਪ ਖਿੜੀ ਹੋਈ ਆ ਔਰ ਆਨੰਦਮਈ ਮਾਹੌਲ ਬਣਿਆ ਹੋਇਆ। 16 ਡਿਗਰੀ ਤਾਪਮਾਨ ਹੈ। ਆਪ ਸਭ ਨੂੰ ਫਤਿਹ ਔਰ ਆਓ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 24 ਅਗਸਤ ਹੋ ਚੁੱਕੀ ਆ, ਸੰਨ 2024 ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, 8:01 ਸੁਬਾਹ ਦੇ ਸਿਡਨੀ ਸਮੇਂ ਦੇ ਮੁਤਾਬਕ ਹੋ ਚੁੱਕੇ ਨੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਸਾਡੇ ਨਾਲ ਸ਼ਾਮਿਲ ਹੋਣਗੇ ਗੁਰਪ੍ਰੀਤ ਗਿੱਲ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅਤੇ ਜਾਣਾਂਗੇ ਕਿ ਕੀ ਵਾਪਰ ਰਿਹਾ, ਕੀ ਕੁਛ ਹੋ ਰਿਹਾ ਅਤੇ ਹੋਰ ਸਾਡੇ ਆਸ ਪਾਸ ਇਰਦ ਗਿਰਦ ਕਿਹੜੀਆਂ ਘਟਨਾਵਾਂ ਵਾਪਰਦੀਆਂ ਨੇ। ਇਸ ਤੋਂ ਇਲਾਵਾ ਵਿਚਾਰ ਵੀ ਹੋਏਗਾ, ਖਬਰਾਂ ਵੀ ਹੋਣਗੀਆਂ, ਮਸਲਿਆਂ ਦੇ ਹੱਲ ਅਤੇ ਹੋਰ ਬਹੁਤ ਕੁਛ। ਸੁਬਾਹ ਤੋਂ ਹੀ ਅਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰਦੇ ਹਾਂ 4 ਵਜੇ ਤੋਂ ਲੈ ਕੇ, ਅਤੇ ਸਾਡੇ ਬੜੇ ਸਤਿਕਾਰਤ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਇਸ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ। ਹੋਰ ਵੀ ਬੜੀ ਮਿਹਨਤ ਕਰ ਰਹੇ ਨੇ ਉਹ, ਅਤੇ ਬੜੀਆਂ ਰਿਕਾਰਡਿੰਗਸ ਅਤੇ ਨਵੀਆਂ ਚੀਜ਼ਾਂ ਆ ਰਹੀਆਂ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ। ਸਾਰਾ ਮਕਸਦ, ਹੋਲ ਪੁਆਇੰਟ ਇਸ ਕਿ ਜ਼ਿੰਦਗੀ ਸੰਪੂਰਨ ਹੋਣੀ ਚਾਹੀਦੀ ਹੈ। ਗੁਰਬਾਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਗੁਰਬਾਣੀ ਹੀ ਜ਼ਰੂਰੀ ਹੈ। ਬਾਕੀ ਜੋ ਇਸ ਸਰੀਰ ਨੂੰ ਚਲਾਉਣ ਵਾਸਤੇ, ਆਪਣੀ ਕਾਇਆ ਨੂੰ ਚਲਾਉਣ ਵਾਸਤੇ, ਪਰਿਵਾਰ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਸ੍ਰਿਸ਼ਟੀ ਦੀਆਂ ਗੱਲਾਂ, ਦਵੈਤ ਦੀਆਂ ਗੱਲਾਂ ਵੀ ਕਰਨੀਆਂ ਨੇ ਔਰ ਇਹ ਬੈਲੈਂਸ ਹੋਣਾ ਚਾਹੀਦਾ ਹੈ, ਇੱਕ ਪਾਸੜ ਨਹੀਂ ਹੋਣਾ ਚਾਹੀਦਾ। ਇਸ ਦੀਆਂ ਕਈ ਉਦਾਹਰਨਾਂ ਨੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਯੋਗੀਆਂ ਦੇ ਨਾਲ ਬੜਾ ਚੰਗਾ ਸੰਬੰਧ ਸੀ, ਕਈ ਵਾਰੀ ਉਹਨਾਂ ਦੀ ਤਲਖੀ ਵੀ ਹੋਈ ਉਹਨਾਂ ਨਾਲ, ਪਰ ਤਲਖੀ ਕਿਸ ਪੁਆਇੰਟ 'ਤੇ ਹੋਈ? ਉਹ ਇਸ ਪੁਆਇੰਟ 'ਤੇ ਹੋਈ ਕਿ ਉਹ ਸੁਸਾਇਟੀ ਦੇ ਵਿੱਚ ਯੋਗਦਾਨ ਨਹੀਂ ਸੀ ਪਾਉਂਦੇ। ਰੂਹਾਨੀਅਤ ਤੌਰ 'ਤੇ ਉਹ ਬਹੁਤ ਨੇੜੇ ਸੀ, ਬੜਾ ਉਹਨਾਂ ਦਾ ਡੂੰਘਾਈ ਸੀ, ਪਰ ਲੋਕਾਂ ਵਾਸਤੇ ਕੰਟਰੀਬਿਊਸ਼ਨ ਜਿਹੜਾ ਆ ਬਹੁਤ ਘੱਟ ਸੀ। ਬਹੁਤ ਸਾਰੇ ਧਰਮ ਇਹੋ ਜਿਹੇ ਸਨ ਉਸ ਵੇਲੇ ਜਿਨ੍ਹਾਂ ਦਾ ਸੁਸਾਇਟੀ ਦੇ ਲਈ ਕੋਈ ਬਹੁਤਾ ਖਾਸ ਯੋਗਦਾਨ ਨਹੀਂ ਰਿਹਾ, ਸਮਾਂ ਕਿ ਉਹ ਛੱਡ ਕੇ ਗਏ ਨੇ। ਇਸੇ ਟਰੈਂਡ ਨੂੰ ਉਲਟ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਔਰ ਗ੍ਰਿਸਤੀ ਦਾ ਜੀਵਨ ਧਾਰਨ ਕਰਕੇ ਗ੍ਰਿਸਤ ਦੇ ਵਿੱਚ ਹੀ ਸਾਰਾ ਕੁਛ ਸੰਪੂਰਨਤਾ ਦੀ ਪ੍ਰਾਪਤੀ ਦੇ ਲਈ ਪਾਇਆ, ਅਤੇ ਅਸੀਂ ਉਸ ਨੂੰ ਹੰਢਾ ਰਹੇ ਹਾਂ ਅਤੇ ਅਸੀਂ ਵੀ ਸ਼ੁੱਡ ਬੀ ਪ੍ਰਾਊਡ ਆਫ ਦੈਟ। ਅਤੇ ਸਾਰੇ ਜਿਹੜੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਲੜ ਲੱਗਦੇ ਨੇ, ਨਾਨਕ ਨਾਮ ਲੇਵਾ ਸੰਗਤ ਹੈ ਜਿੰਨੀ ਵੀ, ਉਹ ਸਾਰੀ ਹੀ ਵਡਭਾਗੀ ਆ ਕਿ ਅਸੀਂ ਔਖੇ ਜਿਹੜੇ ਬਹੁਤ ਜ਼ਿਆਦਾ ਹੀ ਕਠਿਨ ਰਾਹ ਬਣਾ ਦਿੱਤੇ ਸੀ ਉਹਨਾਂ ਨੂੰ ਸੁਪਰ ਹਾਈਵੇ ਬਣਾ ਕੇ ਮਹਾਰਾਜ ਨੇ ਸਾਡੇ ਸਾਹਮਣੇ ਪੇਸ਼ ਕਰ ਦਿੱਤੇ ਰੂਹਾਨੀਅਤ ਤੌਰ 'ਤੇ। ਔਰ ਦੇਖੋ ਗ੍ਰਿਸਤੀ ਦੇ ਵਿੱਚ ਵੀ ਸਿੱਖ ਦਾ ਜੀਵਨ ਜਿਹੜਾ ਆ ਉਹ ਸੰਪੂਰਨ ਹੁੰਦਾ ਆ ਔਰ ਆਪਣੇ ਕਾਰਜ ਕਰਦਾ ਆ ਅਤੇ ਧਰਮ ਨੂੰ ਨਾਲ ਰੱਖਦਾ ਹੈ। ਸੋ ਗੁਰਬਾਣੀ ਦੇ ਰਾਹੀਂ ਅਸੀਂ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ, ਸਾਡੀ ਕਮਿਟਮੈਂਟ ਹੈ ਹਰਮਨ ਰੇਡੀਓ ਦੀ ਕਿ ਅਸੀਂ ਵੱਧ ਤੋਂ ਵੱਧ ਬੈਲੈਂਸ ਰੱਖ ਕੇ ਪ੍ਰੋਗਰਾਮ ਪੇਸ਼ ਕੀਤਾ ਕਰੀਏ। ਸੋ ਵਿਚਾਰਾਂ ਦੀ ਗੱਲ ਚੱਲਦੀ ਹੈ ਅਤੇ ਜ਼ਿੰਦਗੀ ਦੇ ਵਿੱਚ ਜਿਹੜੇ ਵਿਚਾਰ ਵੀ ਸਾਡੇ ਉਤਪੰਨ ਹੁੰਦੇ ਉਹ ਤਾਂ ਹੀ ਉਤਪੰਨ ਹੁੰਦੇ ਨੇ ਜੇ ਅਸੀਂ ਸੈਂਸਿਟਿਵ ਹੋਈਏ, ਜੇ ਸਾਡੇ ਵਿੱਚ ਸੈਂਸ ਹੋਵੇ ਕੋਈ। ਬੋਲਣ ਦੀ, ਸੁਣਨ ਦੀ, ਮੰਨਣ ਦੀ। ਔਰ ਇਹੀ ਤਿੰਨ ਚੀਜ਼ਾਂ ਜਿਹੜੀਆਂ ਨੇ ਗੁਰਬਾਣੀ ਕਹਿੰਦੀ ਹੈ, ਜਪੁਜੀ ਸਾਹਿਬ ਦੇ ਵਿੱਚ ਆਉਂਦਾ, ਉਹਦੇ ਵਿੱਚ ਤਾਂ ਗਾਵੀਏ ਵੀ ਕਹਿੰਦੇ ਨੇ, ਚਾਰ ਸੈਂਸਿਸ ਹੋਣੀਆਂ ਚਾਹੀਦੀਆਂ, ਫਿਰ ਇੱਕ ਬੰਦਾ ਜਿਹੜਾ ਸੰਪੂਰਨ ਬਣਦਾ ਆ। ਪਹਿਲਾਂ ਸੁਣਨ ਦੀ ਆਦਤ ਹੋਣੀ ਚਾਹੀਦੀ ਆ, ਫਿਰ ਗਾਉਣ ਦੀ ਵੀ ਆਦਤ ਹੋਣੀ ਚਾਹੀਦੀ ਆ, ਫਿਰ ਮੰਨਣ ਦੀ ਵੀ ਆਦਤ ਹੋਣੀ ਚਾਹੀਦੀ ਆ। ਸੋ ਇਹ ਸਾਰੇ ਸੈਂਸਿਸ ਅਸੀਂ ਡਿਵੈਲਪ ਕਰਨੇ ਨੇ, ਅਤੇ ਇਹਨਾਂ ਦੇ ਵਿੱਚੋਂ ਹੀ ਫਿਰ ਜਦੋਂ ਅਸੀਂ ਇਹਨੂੰ ਪੜ੍ਹਦੇ ਸੁਣਦੇ ਹਾਂ, ਗੁਰਬਾਣੀ ਵੀ ਪੜ੍ਹਦੇ ਹਾਂ, ਹੋਰ ਧਰਮ ਗ੍ਰੰਥ ਵੀ ਪੜ੍ਹਦੇ ਹਾਂ, ਕਿਤਾਬਾਂ ਵੀ ਪੜ੍ਹਦੇ ਹਾਂ, ਤਾਂ ਫਿਰ ਜੋ ਸਾਡੇ ਆਸ ਪਾਸ ਹੋ ਰਿਹਾ ਉਹਨਾਂ ਦੇ ਹੱਲ ਲੱਭਣੇ ਸ਼ੁਰੂ ਹੋ ਜਾਂਦੇ ਨੇ। ਸੋ ਵਿਚਾਰ ਡਾਕਟਰ ਕੁਲਦੀਪ ਸਿੰਘ ਹੇੜੀਆਂ ਨੇ ਬੜਾ ਖੂਬਸੂਰਤ ਕੱਲ੍ਹ ਸਾਂਝਾ ਕੀਤਾ ਸੀ ਫੇਸਬੁੱਕ 'ਤੇ, ਮੈਂ ਵੀ ਕੁਛ ਇਸ ਬਾਰੇ ਸੋਚ ਰਿਹਾ ਸੀ, ਪਰ ਮੈਂ ਪਹਿਲਾਂ ਉਹਨਾਂ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਦਾ ਕਿ ਕੀ ਮਾਇਆ ਡੰਗ ਵੀ ਮਾਰਦੀ ਹੈ। ਉਹ ਕਹਿੰਦੇ ਨੇ ਹਾਂ, ਡੰਗ ਮਾਰਦੀ ਹੈ, ਬੰਦਾ ਮਰਦਾ ਨਹੀਂ, ਪਰੰਤੂ ਹਾਲਾਤ ਮਰਿਆਂ ਤੋਂ ਵੀ ਮਾੜਾ ਹੋ ਜਾਂਦਾ ਹੈ। ਉਹਨਾਂ ਨੇ ਉਦਾਹਰਣ ਦਿੱਤੀ ਕਿ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ, ਆਲੇ ਦੁਆਲੇ ਉਸਦਾ ਬਹੁਤ ਕਾਰੋਬਾਰ ਸੀ, ਉਸਦੇ ਕੋਲ ਬਹੁਤੀ ਦੌਲਤ ਹੋਣ ਕਾਰਨ ਉਹ ਬਹੁਤ ਹੰਕਾਰੀ ਹੋ ਗਿਆ। ਪਿੰਡ ਵਿੱਚ ਜਦੋਂ ਵੀ ਕਿਸੇ ਦੇ ਗਮੀ ਖੁਸ਼ੀ ਹੋਵੇ ਤਾਂ ਉਹ ਆਪ ਨਹੀਂ ਸੀ ਜਾਂਦਾ, ਆਪਣੇ ਨੌਕਰ ਭੇਜ ਦਿੰਦਾ ਸੀ ਟੌਰ ਮਾਰਨ ਦੀ ਖਾਤਰ। ਲੋਕ ਉਸ ਤੋਂ ਦੁਖੀ ਹੋ ਗਏ, ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਸਨ। ਸਮਾਂ ਪਾ ਕੇ ਉਸਦੇ ਲੜਕੇ ਦਾ ਵਿਆਹ ਆ ਗਿਆ, ਸਾਰੇ ਪਿੰਡ ਨੂੰ, ਇਲਾਕੇ ਦੇ ਮੋਹਤਵਾਰ ਨੂੰ, ਰਿਸ਼ਤੇਦਾਰਾਂ ਨੂੰ ਅਤੇ ਵੱਡੇ ਵੱਡੇ ਅਧਿਕਾਰੀਆਂ ਨੂੰ ਸੱਦੇ ਪੱਤਰ ਦਿੱਤੇ ਗਏ, ਵਿਆਹ ਦੇ ਕਾਰਡ ਗਏ। ਬਹੁਤ ਰੌਣਕ ਸੀ, ਬਾਹਰੋਂ ਬੜੇ ਪ੍ਰਾਹੁਣੇ ਆਏ ਹੋਏ ਸਨ, ਜਿਹੜਿਆਂ ਨੂੰ ਕਾਰਡ ਗਏ ਉਹ ਵੀ ਆਏ ਹੋਏ ਸਨ, ਗਾਉਣ ਵਾਲੀ ਵੀ ਸੱਦੀ ਗਈ। ਪਿੰਡ ਬਹੁਤ ਵੱਡਾ ਸੀ, ਹਜ਼ਾਰਾਂ ਬੰਦਿਆਂ ਦਾ ਇਕੱਠ ਸੀ, ਬੜੀਆਂ ਰੌਣਕਾਂ ਲੱਗੀਆਂ, ਪਰ ਪਿੰਡ ਵਾਸੀ ਕੋਈ ਵੀ ਉਸਦੀ ਖੁਸ਼ੀ ਵਿੱਚ ਸ਼ਾਮਲ ਨਾ ਹੋਇਆ, ਸਗੋਂ ਆਪਣੇ ਆਪਣੇ ਸੀਰੀ ਭੇਜ ਦਿੱਤੇ। ਵਿਆਹ ਵਿੱਚ ਸੀਰੀ ਹੀ ਸੀਰੀ ਨਜ਼ਰ ਆਉਣ, ਸਾਰੇ ਹੀ ਪੁੱਛਣ ਕਿ ਪਿੰਡ ਵਾਲਾ ਕੋਈ ਕਿਉਂ ਨਹੀਂ ਆਇਆ। ਉਤਸੁਕਤਾ ਤਾਂ ਹੁੰਦੀ ਹੈ ਸਾਰਿਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਪਤਾ ਹੁੰਦਾ, ਆਂਢ ਗੁਆਂਢ ਦਾ ਜਾਣਦੇ ਹੀ ਹੁੰਦੇ ਆ, ਰਿਸ਼ਤੇਦਾਰੀਆਂ ਬੜੀਆਂ ਨੇੜੇ ਦੀਆਂ ਹੁੰਦੀਆਂ ਨੇ, ਮਲਟੀਪਲ ਹੁੰਦੀਆਂ ਨੇ, ਇੱਕੋ ਪਿੰਡ ਦੇ ਵਿੱਚ ਕਈ ਕਈ ਰਿਸ਼ਤੇਦਾਰੀਆਂ ਜਾਣਕਾਰੀਆਂ ਹੁੰਦੀਆਂ ਨੇ। ਹੁਣ ਉਹ ਕੀ ਜਵਾਬ ਦੇਣ, ਬਹੁਤ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੋਈ ਜਦੋਂ ਰਿਸ਼ਤੇਦਾਰਾਂ ਨੇ, ਹੋਰ ਅਧਿਕਾਰੀਆਂ ਨੇ ਪੁੱਛਿਆ ਵੀ ਪਿੰਡ ਦਾ ਫਲਾਣਾ ਨਹੀਂ ਆਇਆ, ਪਿੰਡ ਦਾ ਫਲਾਣਾ ਨਹੀਂ ਆਇਆ, ਕਿਧਰੇ ਮੂੰਹ ਦਿਖਾਉਣ ਜੋਗਾ ਨਾ ਰਿਹਾ। ਇੰਨੀ ਨਮੋਸ਼ੀ ਹੋਈ ਕਿ ਜਿਉਂਦਾ ਹੀ ਮਰ ਗਿਆ, ਮਾਇਆ ਨੇ ਐਸਾ ਡੰਗ ਮਾਰਿਆ ਕਿ ਉਹ ਮਰਿਆ ਨਹੀਂ, ਪਾਗਲ ਹੋ ਗਿਆ। ਸੋ ਇਹ ਮਾਇਆ ਇਸ ਤਰ੍ਹਾਂ ਕੰਮ ਕਰਦੀ ਹੈ, ਹੰਕਾਰ ਲਿਆਉਂਦੀ ਹੈ ਬੰਦੇ 'ਚ, ਔਰ ਅਹੰਕਾਰ ਜਿਹੜਾ ਆ ਉਹ ਆਪਣੇ ਰਿਸ਼ਤੇਦਾਰੀਆਂ ਤੋਂ, ਆਪਣੀ ਜ਼ਿੰਮੇਵਾਰੀਆਂ ਤੋਂ, ਆਪਣੇ ਭਾਈਚਾਰਕ ਦੋਸਤਾਂ ਤੋਂ ਦੂਰ ਕਰ ਦਿੰਦੀ ਹੈ। ਅਤੇ ਇਹ ਮਾਇਆ ਦਾ ਫਿਰ ਛੱਟਾ ਦਿੰਦੇ ਹੋਏ ਅਸੀਂ ਕਈ ਦੇਖੇ ਨੇ, ਲੋਕ ਹੰਕਾਰ ਕਰਦੇ ਨੇ, ਆਪਣੇ ਰਿਲੇਸ਼ਨ ਵਿਗਾੜ ਕੇ ਬਹਿ ਜਾਂਦੇ ਨੇ ਅਤੇ ਵੱਡੇ ਵੱਡੇ ਫੰਕਾਰੇ ਮਾਰਦੇ ਨੇ, ਅਤੇ ਜਿੱਥੇ ਕਈ ਵਾਰੀ ਉਹ ਇੱਥੇ ਹਾਲਾਤ ਆ ਜਾਂਦੇ ਨੇ ਕਿ ਉਹ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਵੀ ਬੰਦੇ ਜਿਹੜੇ ਆ ਉਹ ਨੀਵੀਂ ਪਾ ਕੇ ਫਿਰ ਪਾਸੇ ਨੂੰ ਹੋ ਕੇ ਲੰਘਦੇ ਨੇ, ਇਹੋ ਜਿਹੀਆਂ ਹਰਕਤਾਂ ਉਹ ਕਰਦੇ ਨੇ, ਬੜੀ ਮਾੜੀ ਗੱਲ ਹੈ। ਸੋ ਗੁਰਬਾਣੀ ਦੇ ਵਿੱਚ ਮਾਇਆ ਦਾ ਬੜਾ ਜ਼ਿਕਰ ਹੈ, ਬਹੁਤ ਤੁਸੀਂ ਆਪਾਂ ਗੁਰਬਾਣੀ ਪੜ੍ਹੀਏ ਤਾਂ ਉਹ ਸਾਨੂੰ ਇਹ ਚੀਜ਼ਾਂ ਸਾਰੀਆਂ, ਇਹ ਸਮਰੀ ਉਹਦੀ ਹੀ ਹੈ ਕਿ ਮਾਇਆ ਕੀ ਹੈ, ਕੁਐਸਚਨ ਇਹ ਹੈ, ਮਾਇਆ ਕੀ ਹੈ, ਮਾਇਆ ਕਿੱਦਾਂ ਓਪਰੇਟ ਕਰਦੀ ਹੈ, ਇਸ ਦੇ ਬਾਰੇ ਸਾਨੂੰ ਗੁਰੂ ਸਾਹਿਬ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ ਕਿ ਇਹ ਸ਼ਬਦ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਤੀਜੇ ਪਾਤਸ਼ਾਹ ਜੀ ਦਾ ਸ਼ਬਦ ਹੈ ਰਾਗ, ਸ਼੍ਰੀ ਰਾਗ ਦੇ ਵਿੱਚ। ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ। ਕਹਿੰਦੇ ਕਿ ਜਿਹੜੀ ਮਾਇਆ ਆ ਇਹ ਕਿਸ ਨੂੰ ਕਹਿੰਦੇ ਹਨ, ਅਤੇ ਇਹ ਮੋਹਣੀ ਮਾਇਆ ਕੀ ਕਰਦੀ ਹੈ। ਦੁੱਖ ਸੁੱਖ ਇਹੋ ਜੀਉ ਹੈ, ਬੁੱਧ ਹੈ ਹਉਮੈ ਕਰਮ ਕਮਾਏ। ਕਹਿੰਦੇ ਦੁੱਖ ਸੁੱਖ ਦੇ ਵਿੱਚ ਇਹ ਮੋਹਣੀ ਜਿਹੜੀ ਮਾਇਆ ਆ ਇਹ ਪਰਮਾਤਮਾ ਨੂੰ, ਪਰਮਾਤਮਾ ਤੋਂ ਪਾਸੇ ਰੱਖਦੀ ਆ ਔਰ ਇਸ ਪ੍ਰਾਣੀ ਨੂੰ ਜਕੜ ਕੇ ਰੱਖਦੀ ਹੈ, ਅਤੇ ਹਉਮੈ ਦੇ ਵਿੱਚ ਬੰਦਾ ਕੰਮ ਕਰਾਉਂਦਾ, ਇਹਨੂੰ ਮਾਇਆ ਕਹਿੰਦੇ ਨੇ। ਬਿਨ ਸ਼ਬਦੇ ਭਰਮ ਨਾ ਚੁੱਕੇ ਹੀ ਨਾ ਵਿੱਚੋਂ ਹਉਮੈ ਜਾਏ। ਹੁਣ ਇਹਦਾ ਐਂਟੀਡੋਟ ਕੀ ਆ, ਇਹਦਾ ਇਲਾਜ ਕੀ ਆ, ਕਿ ਮਾਇਆ ਨੇ ਤਾਂ ਆਪਣਾ ਕੰਮ ਕਰਨਾ, ਉਹਦੀ ਉਹਦਾ ਇਹ ਨੇਚਰ ਹੈ, ਅਤੇ ਇਹਦਾ ਐਂਟੀਡੋਟ ਕੀ ਹੈ, ਹਉਮੈ ਨੂੰ ਕਿੱਦਾਂ ਦੂਰ ਕੀਤਾ ਜਾਵੇ, ਦੁੱਖ ਸੁੱਖ ਕਿੱਦਾਂ ਸਹਿਣ ਕੀਤਾ ਜਾਵੇ, ਭਾਣੇ ਦੇ ਵਿੱਚ ਰਹਿ ਕੇ ਆਪਣੀ ਜਿਹੜੀ ਬੰਨਿਆ ਹੋਇਆ ਹੈ ਜੀਓ, ਉਹਨੂੰ ਕਿੱਦਾਂ ਛੁਡਾਇਆ ਜਾਵੇ, ਉਹ ਤੋਂ ਕਿੱਦਾਂ ਨਿਰਲੇਪ ਲਿਆ ਰਿਹਾ ਜਾਵੇ। ਵੈਸੇ ਤਾਂ ਬਹੁਤ ਐਗਜ਼ਾਮਪਲਸ ਨੇ, ਜਿੱਦਾਂ ਮੁਰਗਾਬੀ ਆ ਪਾਣੀ ਦੇ ਵਿੱਚ ਹੁੰਦੀ ਆ ਪਰ ਉਹ ਭਿੱਜਦੀ ਨਹੀਂ, ਜਿਸ ਤਰ੍ਹਾਂ ਕਮਲ ਦਾ ਫੁੱਲ ਖਿੜਦਾ ਆ ਪਾਣੀ ਦੇ ਵਿੱਚ ਪਰ ਉਹ ਭਿੱਜਦਾ ਨਹੀਂ, ਉਹ ਕਹਿੰਦੇ ਇੱਦਾਂ ਰਹਿਣਾ ਆ। ਪਰ ਉਹਦਾ ਐਂਟੀਡੋਟ ਇਹ ਆ ਕਿ ਬਿਨ ਸ਼ਬਦ ਦੇ ਭਰਮ ਨਾ ਚੁੱਕੀ ਨਾ ਵਿੱਚੋਂ ਹੋਮੇ ਜਾਏ, ਸ਼ਬਦ ਦੇ ਨਾਲ ਜੁੜਨਾ ਆ। ਜਿਹੜਾ ਅਕਾਲ ਪੁਰਖ ਮਹਾਰਾਜ ਦਾ ਸ਼ਬਦ ਹੈ ਜਿਹਨੂੰ ਅਸੀਂ ਜਪਣਾ ਆ, ਜਿਹਨੂੰ ਅਸੀਂ ਆਪਣੇ ਮਨ ਦੇ ਵਿੱਚ ਧਾਰਨਾ ਆ, ਉਸ ਦੀ ਮਹਿਮਾ ਕਰਨੀ ਆ, ਉਸ ਦੇ ਨਾਲ ਹੀ ਮਾਇਆ ਦੂਰ ਭੱਜਦੀ ਆ। ਇਹਦਾ ਹੋਰ ਕੋਈ ਤਰੀਕਾ ਨਹੀਂ ਹੈਗਾ, ਹੋਰ ਕੋਈ ਤਰੀਕਾ ਨਹੀਂ ਹੈਗਾ। ਔਰ ਇੱਕ ਸ਼ਬਦ ਦੇ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ ਪੰਜਵੇਂ ਪਾਤਸ਼ਾਹ ਨੇ, ਇਹ ਵੀ ਸ਼੍ਰੀ ਰਾਗ ਦੇ ਵਿੱਚ ਹੀ ਹੈ ਕਿ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ, ਕਿ ਤੂੰ ਦੁਰਸੀਸਾਂ ਲੈਂਦਾ ਆ ਅਤੇ ਦੌਲਤ ਜਮ੍ਹਾਂ ਕਰਦਾ। ਦੇਖੋ ਇੱਕ ਦੌਲਤ ਜਿਹੜੀ ਆ ਨਿਰਵਾ ਲਈ ਹੁੰਦੀ ਆ, ਆਪਣੇ ਰੋਜ਼ਮਰਾ ਜ਼ਿੰਦਗੀ ਨੂੰ ਉਨੀ ਮਾਇਆ ਚਾਹੀਦੀ ਆ, ਮਾਇਆ ਤੋਂ ਬਿਲਕੁਲ ਛੱਡਣਾ ਨਹੀਂ ਹੈਗਾ ਗੁਰੂ ਸਾਹਿਬ ਨੇ ਕਿਹਾ। ਪਰ ਜਦੋਂ ਅਸੀਂ ਇਕੱਠੀ ਕਰਨ ਲੱਗ ਪੈਂਦੇ ਹਾਂ ਨਾ, ਉਹ ਬੜੀ ਬਦ ਦੁਆਵਾਂ ਤੁਹਾਡੇ ਲਈ ਲੈ ਕੇ ਆਉਂਦੀ ਆ, ਸਾਡੇ ਲਈ ਲੈ ਕੇ ਆਉਂਦੀ ਆ। ਜਿਸ ਨੂੰ ਤੂੰ ਪਤਿਆਇੰਦਾ ਸੋ ਸਣ ਤੁਝੇ ਅਨਿਤ, ਵੀ ਜਿਸ ਮਾਇਆ ਨੂੰ ਖੁਸ਼ ਕਰਨ ਦੇ ਲਈ ਇਕੱਠੀ ਕਰਦਾ, ਉਹਨੂੰ ਦੇਖ ਦੇਖ ਕੇ ਆਪ ਵੀ ਖੁਸ਼ ਹੋਈ ਜਾਂਦਾ, ਉਹ ਸਣੇ ਹੀ ਤੇਰੇ ਨਾਸ਼ਵੰਤ ਹੈ, ਤੂੰ ਵੀ ਨਾਸ਼ ਹੋ ਜਾਣਾ ਅਤੇ ਉਹਨੂੰ ਵੀ ਨਾਸ਼ ਹੀ ਹੋ ਜਾਣਾ। ਕੀ ਇਕੱਠਾ ਕਰ ਰਹੇ ਹੋ ਤੁਸੀਂ? ਇਹ ਸਰੀਰ ਵੀ ਜਾਂਦਾ ਲੱਗਣਾ, ਮਾਇਆ ਵੀ ਜਾਂਦੀ ਲੱਗਣੀ ਹੈ। ਨੋਟਬੰਦੀ ਹੋਈ, ਸਭ ਕੁਝ ਖਤਮ ਹੋ ਗਿਆ। ਅਹੰਕਾਰ ਕਰੇ ਹੰਕਾਰੀਆਂ ਵਿਆਪੇ ਮਨ ਕੀ ਮੱਤ, ਫਿਰ ਅਹੰਕਾਰ ਹੋ ਜਾਂਦਾ ਆ ਅਤੇ ਮਨ ਦੀ ਮੱਤ ਜਿਹੜੀ ਚੱਲਣ ਲੱਗ ਪੈਂਦੀ ਆ, ਫਿਰ ਉਹ ਮਾਇਆ ਜਿਹੜੀ ਆ ਇੱਧਰ ਨੂੰ ਖਿੱਚ ਲੈਂਦੀ ਆ। ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪੱਤ, ਨਾ ਉਹਨਾਂ ਦੀ ਫਿਰ ਜਾਤ ਰਹਿੰਦੀ ਆ ਅਤੇ ਨਾ ਉਹਨਾਂ ਦੀ ਫਿਰ ਪੱਤ ਇੱਜ਼ਤ ਰਹਿੰਦੀ ਆ। ਜਾਤ ਦਾ ਮਤਲਬ ਜਿਹੜੇ ਕੰਮ ਲਈ ਉਹ ਉਹਨਾਂ ਦੀ ਸਪੈਸ਼ਲਿਟੀ ਹੁੰਦੀ ਆ, ਉਹ ਖਤਮ ਹੋ ਜਾਂਦੀ ਆ, ਕਿਉਂਕਿ ਉਹ ਮੱਤ ਜਿਹੜੀ ਆ ਉਹ ਮਾਇਆ ਨੇ ਤਾਂ ਮਾਰ ਲਈ। ਅਤੇ ਨਾ ਹੀ ਫਿਰ ਜਦੋਂ ਜਿਹੜਾ ਕੰਮ ਤੁਸੀਂ ਕਰਦੇ ਹੁੰਦੇ ਹੋ ਉਸ ਸੁਚੱਜੇ ਤਰੀਕੇ ਨਾਲ ਕਰਦੇ ਨਹੀਂ, ਉਹਦੇ ਵਿੱਚ ਵੀ ਲਾਲਚ ਲੋਭ ਹੰਕਾਰ ਆ ਜਾਂਦਾ ਆ ਅਤੇ ਫਿਰ ਇੱਜ਼ਤ ਵੀ ਨਹੀਂ ਰਹਿੰਦੀ। ਸੋ ਗੁਰੂ ਸਾਹਿਬ ਇਹ ਸਾਰੇ ਇਸ ਅੰਤਰੇ ਦਾ ਕਰਦੇ ਕਿ ਲੈਦਾ ਬਦ ਦੁਆਏ ਤੂੰ ਮਾਇਆ ਕਰੇ ਕਿ, ਫਿਰ ਲੋਕਾਂ ਦੀਆਂ ਬਦ ਦੁਆਵਾਂ ਲੈਂਦੇ ਨੇ, ਹੈ ਨਾ। ਕੀ ਹੋਇਆ ਜਦੋਂ ਯੂਰਪ ਦੇ ਵਿੱਚ ਜਿਹੜੀ ਲੜਾਈ ਲੱਗੀ ਸੀ ਵਰਲਡ ਵਾਰ ਟੂ, ਉਹ ਜੀਊ ਭਾਈਚਾਰੇ ਨੇ ਪੈਸਾ ਜਮ੍ਹਾਂ ਕਰ ਕਰਕੇ ਬਾਕੀਆਂ ਨੂੰ ਖਤਮ ਕਰਤਾ। ਸੋ ਇਸੇ ਕਰਕੇ ਉਹ ਬਦਦੁਆਵਾਂ ਲੈ ਲੈ ਕੇ ਫਿਰ ਮਿਲਟਰੀ ਐਕਸ਼ਨ ਹਿਟਲਰ ਨੇ ਲਿਆ, ਉਹ ਵੀ ਗਲਤ ਕੀਤਾ ਹੁਣ। ਪਰ ਉਹ ਫਸਟ ਪਲੇਸ ਕੀ ਹੈ ਕਿ ਮਾਇਆ ਇਕੱਠੀ ਕਰ ਕਰਕੇ ਦੱਬ ਲਈ, ਹੋਰ ਕਿਸੇ ਨੂੰ ਦੇਣੀ ਨਹੀਂ, ਸ਼ੇਅਰਿੰਗ ਨਹੀਂ ਕਰਨੀ। ਇਸੇ ਕਰਕੇ ਸਿੱਖੀ ਦਾ ਜਿਹੜਾ ਫਿਲੋਸਫੀ ਹੈ, ਜਿਹੜੀ ਗੋਲਕ ਦੀ ਫਿਲੋਸਫੀ ਇਹੀ ਆ ਕਿ ਸਾਂਝੇ ਥੈਂ ਪਾ ਕੇ ਦਸਵੰਧ ਆਪਾਂ ਵੰਡਣਾ ਆ, ਅਸੀਂ ਕਮਿਊਨਿਟੀ ਨੂੰ ਹੋਰ ਪ੍ਰਫੁੱਲਿਤ ਕਰਨਾ, ਕਿਤੇ ਇੱਕ ਥਾਂ ਜੱਫਾ ਮਾਰ ਕੇ ਨਹੀਂ ਬਹਿ ਜਾਣਾ। ਸੋ ਪਿਆਰੇ, ਇਹ ਸੀ ਆਪਣਾ ਸ਼ਬਦ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਬਹੁਤ ਸਾਰੇ ਸੱਜਣ ਮਿੱਤਰ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ, ਅਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਵਟਸਐਪ 'ਤੇ ਹਰਮਨ ਰੇਡੀਓ ਦਾ ਜਿਹੜਾ ਨੰਬਰ ਹੈ ਉਹ ਚੱਲ ਰਿਹਾ, ਸੋ ਉਹ ਮੈਂ ਦੁਹਰਾ ਵੀ ਦਿੰਦਾ ਹਾਂ। ਵੈਸੇ ਤਾਂ ਨੰਬਰ ਚੇਤਾ ਨਹੀਂ ਰਹਿੰਦਾ ਕਿਸੇ ਨੂੰ, +61 41 26 54 927। ਅਤੇ ਅਗਰ ਨੰਬਰ ਚਾਹੀਦਾ ਟੈਲੀਗ੍ਰਾਮ ਜਾਂ ਹੋਰ ਸਿਸਟਮ 'ਚ ਤੁਸੀਂ ਗੱਲ ਕਰ ਰਹੇ ਹੋ, ਫੇਸਬੁੱਕ ਦਾ ਵੀ ਮੈਸੰਜਰ 'ਤੇ ਮੇਰਾ ਪਰਸਨਲ ਚੱਲ ਰਿਹਾ, ਸੋ ਮੇਰਾ ਪਰਸਨਲ ਵਟਸਐਪ ਵੀ ਚੱਲ ਰਿਹਾ। ਸੋ ਕਿਸੇ 'ਤੇ ਟੈਲੀਗ੍ਰਾਮ 'ਤੇ ਵੀ ਤੁਸੀਂ ਮੈਸੇਜ ਪਾ ਕੇ ਇਹ ਨੰਬਰ ਨਵਾਂ ਲੈ ਸਕਦੇ ਹੋ, ਇਹ ਸਟੂਡੀਓ 'ਚ ਸਿੱਧਾ ਹੀ ਜਾਏਗਾ। ਅਤੇ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਆਪ ਸਭ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਔਰ ਪ੍ਰੋਗਰਾਮ ਦੇ ਵਿੱਚ ਅੱਜ ਲਹਿਰਾਂ ਬਹਿਰਾਂ ਲੱਗਣਗੀਆਂ, ਠੀਕ ਹੈ, ਫੋਟੋਆਂ ਤਸਵੀਰਾਂ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਨੇ, ਕਰਦੇ ਹਾਂ ਜੀ ਸ਼ੇਅਰ। ਅਤੇ ਪਹਿਲਾਂ ਇੱਕ ਅੱਜ ਰੋਮੈਂਟਿਕ ਜਿਹੇ 3 ਗੀਤ ਸੁਣਾਉਣੇ ਆ, ਅਤੇ ਇੱਕ ਗੀਤ ਅਮਰਿੰਦਰ ਗਿੱਲ ਦਾ ਮੈਨੂੰ ਬੜਾ ਚੰਗਾ ਲੱਗਿਆ, 2023 ਦਾ ਮੈਂ ਰਾਤੀ ਸੁਣ ਰਿਹਾ ਸੀ, ਸੋ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਾਂ। ਸੋ ਗੀਤ ਦੇ ਉਸ ਪਾਰ ਫਿਰ ਥੋੜ੍ਹੀਆਂ ਖਬਰਾਂ ਵੀ ਆਪਾਂ ਸੁਣਾਂਗੇ।
ਡੂੰਘਾ ਸਾਗਰ ਤੇਰਾ ਨੀ, ਕਹਿੰਦੇ ਹੁੰਦਾ ਸੱਜਣਾ ਬਾਜ ਹਨੇਰਾ ਨੀ, ਚੜ੍ਹਦੇ ਸੂਰਜ ਵਰਗੀ ਲਾਲੀ ਮੁਖੜੇ ਦੀ, ਲੰਘਦਾ ਪਰੀਆਂ ਧਰਤੀ ਪਾਇਆ ਫੇਰਾ ਨੀ, ਤੇਰੇ ਨਾਲ ਮੁਹੱਬਤ ਪਾ
गल की तारीफ करा दिल ज्यादा सोना आया फिर चेहरा नी अखां दे विच डूंगा सागर तेरा नी कहिंदे हुंदा सजना बाज हनेरा नी चढ़दे सूरज वर्गी लाली मुखड़े दी लगदा परियां धरती पाया फेरा सजना बाज हनेरानी अखां दे विच डूंगा सागर तेरा नी कहिंदे हुंदा सजना बाज हनेरानी चढ़दे सूरज वर्गी लाली मुखड़े दी लगदा परियां धरती पाया फेरा
ਬਹੁਤ ਸੋਹਣਾ ਗੀਤ ਜੀ ਇਸ ਦਾ ਸੰਗੀਤ ਵੀ ਬੜਾ ਖੂਬਸੂਰਤ ਅਤੇ ਇਹ ਗੀਤ ਗਾਇਆ ਅਮਰਿੰਦਰ ਗਿੱਲ ਨੇ ਔਰ ਬਹੁਤ ਬਹੁਤ ਵਧੀਆ ਮੈਨੂੰ ਲੱਗਿਆ ਗੀਤ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕੀਤਾ ਸੋ ਹੋਰ ਵੀ ਗੀਤ ਵਧੀਆ ਵਧੀਆ ਆਉਣਗੇ ਅਤੇ ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਮੌਸਮ ਇਸ ਵੇਲੇ 17.2 ਡਿਗਰੀ ਕੋਫ ਸਾਰਬਰ ਦੇ ਵਿੱਚ ਔਰ ਆਸਟ੍ਰੇਲੀਆ ਦੀ ਆਪਾਂ ਝਾਤੀ ਮਾਰੀਏ ਤਾਂ 16.5 ਬ੍ਰਿਸਬੇਨ ਦੇ ਵਿੱਚ ਸਿਡਨੀ 'ਚ 16.7 ਕੈਨਬਰਾ 'ਚ 10 ਡਿਗਰੀ ਮੈਲਬਨ 'ਚ 15.5 ਅਤੇ ਐਡਲੇਡ 'ਚ 12.5 ਅਤੇ ਪਰਥ ਦੇ ਵਿੱਚ 15.7 ਡਾਰਵਿਨ 'ਚ 24.3 ਅਤੇ ਹੋਬਾਰਟ 'ਚ 9.7 ਡਿਗਰੀ ਸਿਡਨੀ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਪਰਥ ਦੇ ਵਿੱਚ ਤੇਜ਼ ਹਵਾਵਾਂ 'ਤੇ ਮੀਂਹ ਦੱਸਿਆ ਜਾ ਰਿਹਾ ਕੈਨਬਰਾ ਵਿੱਚ ਵੀ ਹਵਾ ਹੋਬਰਟ ਦੇ ਵਿੱਚ ਵੀ ਮੀਂਹ ਅਤੇ ਬਾਕੀ ਤਕਰੀਬਨ ਸਾਰੇ ਹਲਕੇ ਹਲਕੇ ਬੱਦਲ ਹੋਣਗੇ ਇਹ ਹਫ਼ਤੇ ਦੇ ਵਿੱਚ ਕਹਿੰਦੇ ਨੇ ਕਿ ਤਸਮੈਨੀਆ ਦੇ ਵਿੱਚ ਕਾਫੀ ਮੀਂਹ ਪੈਣ ਦੇ ਆਸਾਰ ਨੇ ਅਤੇ ਹੁਣ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 30 ਡਿਗਰੀ ਤਾਪਮਾਨ ਹੈ ਔਰ ਹਲਕੇ ਹਲਕੇ ਬੱਦਲ ਛਾਏ ਹੋਏ ਨੇ ਅਤੇ ਤੁਹਾਨੂੰ ਪਿੰਡ ਦਾ ਵੀ ਆਪਣੇ ਦਾ ਲਾਈਵ ਟੈਂਪਰੇਚਰ ਦੱਸ ਦਿੰਦੇ 27.8 ਹਿਊਮਿਡਿਟੀ ਵੈਸੇ ਥੋੜ੍ਹੀ ਘੱਟੀ ਆ ਅੱਗੇ ਨਾਲੋਂ ਰਾਹਤ ਮਿਲੀ ਆ ਪਰ ਫਿਰ ਵੀ ਜਦੋਂ ਧੁੱਪ ਨਿਕਲਦੀ ਆ ਤਾਂ ਪਿੰਡਾਂ ਸਾੜ ਧੁੱਪ ਨਿਕਲਦੀ ਆ ਇਹੋ ਜਿਹਾ ਮਾਹੌਲ ਉੱਥੇ ਬਣਿਆ ਹੋਇਆ ਹੈ ਅਤੇ ਖਬਰਾਂ ਦੀ ਆਪਾਂ ਗੱਲ ਬਾਅਦ 'ਚੋਂ ਕਰਦੇ ਹਾਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਅਤੇ ਗੀਤ ਬੜਾ ਖੂਬਸੂਰਤ ਹੈਗਾ ਅਤੇ ਮੈਸੇਜ ਵੀ ਆਪਾਂ ਲੈਣੇ ਆ ਮੈਸੇਜਾਂ ਦੇ ਵੀ ਸੱਜਣ ਮਿੱਤਰ ਘੜੀ ਅੱਜ ਲੱਗੀ ਹੋਈ ਆ ਪਰ ਗੀਤ ਮੈਨੂੰ ਬਹੁਤ ਸੋਹਣਾ ਲੱਗਾ ਮੈਂ ਰਾਤੀਂ ਵੈਸੇ ਇਹਦੇ ਹੁਣ ਫਿਲਟਰਿੰਗ ਵਗੈਰਾ ਕਰ ਰਿਹਾ ਸੀਗਾ ਗੀਤਾਂ ਦੀ ਅਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਈਏ ਤਮੰਨਾ ਫਿਲਮ ਆਈ ਸੀ 1996 ਦੇ ਵਿੱਚ ਅਤੇ ਇਹ ਗੀਤ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਆਪਾਂ ਸੁਣਾਂਗੇ ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ ਗੀਤ ਦੇ ਉਸ ਪਾਰ ਫੇਰ ਗੱਲਾਂ ਬਾਤਾਂ
ये आईने जो तुम्हें कम पसंद करते हैं ये आईने जो तुम्हें कम पसंद करते हैं ये आईने जो तुम्हें कम पसंद करते हैं इन्हें खबर है तुम्हें हम पसंद करते हैं ये आईने जो तुम्हें कम पसंद करते हैं मेरी नजर ने तुम्हें और भी हसीन किया। तेरे बगैर सफर क्या है, रास्ता क्या है, हम आशिकों को जमाने से वास्ता क्या है, हम आशिकों को जमाने से वास्ता क्या है, कि हम तो आपको जानम पसंद करते हैं, इसीलिए तुम्हें मौसम पसंद करते हैं, ये आईने जो तुम्हें कम पसंद करते हैं, इन्हें खबर है तुम्हें हम पसंद करते हैं, ये आईने जो तुम्हें कम पसंद करते हैं।
है ना खूबसूरत गीत, बहुत वधिया वर्डिंग है इसकी, तो पढ़न का मैं सारा गीत भी थोनू सुना सकता कि हम आशिकों को जमाने से वास्ता क्या है, कि हम जो आपके जानम पसंद करते हैं इसीलिए तुम्हें मौसम पसंद करते हैं। सो आप मौसम के नाल भी ये गीत ला सकते हैं, मौसम की जानकारी दे नाल ते लग भी गया, पहला मौसम भी दस्या गया। सो बहुत सारे स्रोते साढ़े नाल जुड़ रहे हैं देश विदेश तो, सब का स्वागत है जी आयां नूं, वाहगुरु जी का खालसा वाहगुरु जी की फतेह। रविंदर सिंह सिडनी वाले साढ़े नाल जुड़े ने, सांझा पा रहे हैं, सत श्री अकाल रविंदर जी, की हाल चाल है प्यारे हो, ठीक ठाक हो। कुलवीर सिंह संधू जी भाजी भी जुड़ चुके ने एडमिंटन एलबर्टा कनेडा तो, भुपिंदर जंडू जी प्रोग्राम दे विच जुड़े ने क्विकरजिल वाले बरनाले वाले, सत श्री अकाल जी। भुपिंदर सिंह साढ़े नाल जुड़े ने मेलबर्न तो, ये भी सत श्री अकाल बुला रहे ने सारे परिवार नूं। जोगिंदर शर्मा जी भी आ गए ने, योगी कुमार जी भी आ गए ने, की हाल चाल है प्यारे हो, ठीक ठाक हो। विजय विरदी जी सत श्री अकाल, हाँ जी तुहाडे सैमसंग दे ऐप नहीं चल रही, तो देखते हैं ये बारे अपडेट्स वगैरह वगैरह आ रही ने, सो बड़ी छेती आपां इहनूं चालू कर देंगे। तो अमृतपाल मिनहास, की हाल चाल है प्यारे हो, साडे अकाउंटेंट वीर सिडनी तो, पिछे जे पिछले हफ्ते आ के गए ने, तो बड़े प्यारे सुभा दे ने। सो अगर थानू किसी भी तरह दी अकाउंटेंट सेवावां चाहीदियां होण जेन्युइन, तां इहनां नाल जरूर संपर्क करो, आस्ट्रेलिया चो किते भी। ਔਰ ਸਾਡੇ ਨਾਲ ਜੁੜੇ ਨੇ ਰਾਜਨਦੀਪ। ਰਾਜਨਦੀਪ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਹਾਂਜੀ, ਤੁਹਾਨੂੰ ਗਰੁੱਪ 'ਚ ਮੈਂ ਐਡ ਕਰਨਾ, ਤੁਸੀਂ ਰਿਕੁਐਸਟ ਪਾਈ ਸੀ, ਅਤੇ ਪਾਵਿਤਾ ਸ਼ਾਇਦ ਅਤੇ ਫਤਿਹ ਤੁਹਾਡੀ ਮਿਲ ਗਈ ਹੈ ਜੀ, ਅਤੇ ਵਰਿੰਦਰ ਐਲਬਰੀ ਤੋਂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਰਵਿੰਦਰ ਜੀ, ਰਵਿੰਦਰ ਸਿੰਘ ਤਿੰਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹਨਾਂ ਦਾ ਵੀ ਸਵਾਗਤ ਪ੍ਰੋਗਰਾਮ 'ਚ ਜੀ ਆਇਆਂ ਨੂੰ। ਅਤੇ ਉੱਧਰ ਜਸਵੰਤ ਮੈਲਬਨ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜਨਦੀਪ ਜੀ, ਇਹ ਤੁਹਾਡੀ ਤਸਵੀਰ ਜਿਹੜੀ ਭੇਜੀ ਆ, ਹਾਂਜੀ ਆਪਣੇ ਵਿਕਰਮ ਬਾਈ ਹੁਣਾਂ ਨੇ ਸ਼ਾਇਦ ਬਿਜ਼ਨਸ ਖੋਲ੍ਹਿਆ, ਅਤੇ ਉਹਦੇ ਵਿੱਚ ਇਹ ਫੋਟੋ ਮੈਂ ਦੇਖੀ ਆ, ਅਤੇ ਨਾਲ ਹੋਰ ਵੀ ਬੜੇ ਪਤਵੰਤੇ ਸਾਰੇ, ਸਰਮਾ ਬਤਵੀ ਆ, ਚਰਨਾਮ ਸਿੰਘ ਹੁਣੀ ਆ, ਕਿਆ ਬਾਤ ਹੈ। ਇਹ ਕਿੱਥੋਂ ਦੀ ਆ ਜ਼ਰਾ ਦੱਸਣਾ, ਅਤੇ ਆਪਾਂ ਜ਼ਰੂਰ ਇਹਦਾ ਬਾਰੇ ਜ਼ਿਕਰ ਕਰਾਂਗੇ। ਸਾਡੇ ਨਾਲ ਗੁਰਿੰਦਰ ਭਾਅ ਜੀ ਵਰਜੀਨੀਆ ਤੋਂ ਜੁੜੇ ਨੇ, ਅਤੇ ਉਹ ਕਹਿੰਦੇ ਡਰਾਈਵਿੰਗ ਕਰ ਰਹੇ ਆ ਜੀ, ਬਰੈਂਪਟਨ ਕਨੇਡਾ। ਅੱਛਾ, ਕਨੇਡਾ ਪਹੁੰਚੇ ਹੋਏ ਆ ਤੁਸੀਂ ਫਰੋਮ ਵਰਜੀਨੀਆ? ਕਿੰਨੇ ਕੁ ਕਿਲੋਮੀਟਰ ਆ ਦੱਸਿਓ ਉਹਦਾ ਜ਼ਰਾ, ਲਾਗੇ ਹੀ ਲੱਗਦਾ ਜੇ ਹਿਸਾਬ ਨਾਲ ਤੁਸੀਂ ਤੁਰੇ ਹੋ। ਅਤੇ ਉਹਨਾਂ ਨੇ ਇੱਕ ਸਵਾਲ ਗਿਆਨੀ ਜੀ ਦੇ ਲਈ ਭੇਜਿਆ, ਉਹ ਗਿਆਨੀ ਜੀ ਆਉਣਗੇ ਤਾਂ ਆਪਾਂ ਡਿਸਕਸ ਕਰਾਂਗੇ ਉਹਦੇ ਬਾਰੇ। ਠੀਕ ਹੈ, ਬਹੁਤ ਪਿਆਰੇ ਸੱਜਣ ਆ ਰਹੇ ਨੇ, ਅਤੇ ਹਰਪ੍ਰੀਤ ਸਿੰਘ ਵੀ ਐਡਰੇਡ ਵਾਲੇ ਆ ਗਏ ਨੇ ਸਾਡੇ ਨਾਲ, ਵਿਚਾਰ ਵਧੀਆ ਸੀ ਜੀ, ਬਹੁਤ ਬਹੁਤ ਧੰਨਵਾਦ। ਸੋ ਹੋਰ ਵੀ ਮਿੱਤਰ ਪਿਆਰੇ ਨੋਟ ਕਰ ਲੈਣਗੇ, ਸਾਡਾ ਵਟਸਐਪ ਨੰਬਰ ਹੁਣ ਚੱਲ ਰਿਹਾ, ਰੇਡੀਓ ਦਾ ਖਾਸ ਸਪੈਸ਼ਲ ਲਿਆ ਹੋਇਆ, ਸੋ ਸਟੂਡੀਓ ਦੇ ਵਿੱਚ ਕਿਤੇ ਵੀ ਪ੍ਰੋਗਰਾਮ ਚੱਲਦਾ ਉੱਥੇ ਸੁਨੇਹਾ ਜ਼ਰੂਰ ਉੱਪੜਦਾ ਹੈ। ਟੋਟਲ ਕਹਿੰਦੇ 700 ਮੀਲ ਹੈ। ਅੱਛਾ ਬਈ, ਕਿਆ ਬਾਤ ਹੈ, ਫਿਰ ਤਾਂ ਨੇੜੇ ਹੀ ਆ, ਆਸਟ੍ਰੇਲੀਆ ਵਾਲਾ ਹੀ ਹਾਲ ਹੈ। ਚਲੋ, ਹੈਪੀ ਡਰਾਈਵਿੰਗ, ਸੇਫ ਡਰਾਈਵਿੰਗ, ਅਤੇ ਪਰਮਾਤਮਾ ਤੁਹਾਨੂੰ ਆਪਣੇ ਡੈਸਟੀਨੇਸ਼ਨ 'ਤੇ ਸੁਖਤ ਆਰਾਮ ਦੇ ਨਾਲ ਪਹੁੰਚਾਵੇ। ਖਬਰਾਂ ਦੇ ਵਿੱਚ ਅਮਰੀਕਾ ਦੇ ਵਿੱਚ ਵੋਟਾਂ ਨੇ, ਇਲੈਕਸ਼ਨਸ ਨੇ, ਅਤੇ ਰੋਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਨੇ ਆਪਣੀ ਕੈਂਪੇਨ ਸਸਪੈਂਡ ਕਰ ਦਿੱਤੀ ਔਰ ਡੋਨਲਡ ਟਰੰਪ ਦੇ ਨਾਲ ਰਲਣ ਦੀ ਘੋਸ਼ਣਾ ਕੀਤੀ ਹੈ। ਇਹ ਇੱਕ ਬੜਾ ਹੀ ਅਹਿਮ ਸਟੈਪ ਹੈ, ਅਤੇ ਇਸ ਦਾ ਜਿਹੜਾ ਸਾਰਾ ਹੀ ਰੰਡ ਪੰਡ ਟੋਕਰਾ ਜਿਹੜਾ ਸੁੱਟਿਆ ਹੈ, ਉਹ ਕਮਲਾ ਹੈਰਿਸ ਦੀ ਸਿਲੈਕਸ਼ਨ ਦੇ ਕਾਰਨ ਡੈਮੋਕ੍ਰੇਟਸ ਦੇ ਸੁੱਟਿਆ ਹੈ, ਕਿਉਂਕਿ ਉਹ ਕਹਿੰਦੇ ਨੇ ਕਿ ਕਮਲਾ ਹੈਰਿਸ ਨੇ ਕੋਈ ਵੀ ਪ੍ਰੋਸੈਸ ਫੋਲੋ ਨਹੀਂ ਕੀਤਾ ਪ੍ਰੀ ਸਿਲੈਕਸ਼ਨ ਦੇ ਲਈ, ਇਸ ਕਰਕੇ ਉੱਥੇ ਕੋਈ ਵੀ ਚਾਂਸ ਨਹੀਂ, ਉਹ ਡੈਮੋਕ੍ਰੇਟ ਜਿਹੜੇ ਨੇ ਉਹ ਡੈਮੋਕ੍ਰੇਟ ਨਹੀਂ ਹੈਗੇ, ਡੈਮੋਕ੍ਰੇਟਿਕ ਪਾਰਟੀ ਨਹੀਂ ਹੈਗੀ, ਸੋ ਇੰਡੋਰਸਮੈਂਟ ਨਹੀਂ ਲਈ ਗਈ, ਸੋ ਇਸ ਕਰਕੇ ਉਹ ਉੱਧਰ ਮੂਵ ਹੋ ਗਏ ਨੇ। ਤਾਂ ਉਸ ਤੋਂ ਬਾਅਦ ਖਬਰਾਂ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਨੇ, ਐਮਰਜੈਂਸੀ ਮੂਵੀ SGPC ਨੇ ਜ਼ੀ ਸਟੂਡੀਓ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਹਾ ਫਿਲਮ ਜਾਰੀ ਕਰਨ ਤੋਂ ਪਹਿਲਾਂ SGPC ਨੂੰ ਦਿਖਾਈ ਜਾਵੇ। ਚਲੋ, ਇਹਦੇ ਬਾਰੇ ਕਰਾਂਗੇ ਗਿਆਨੀ ਜੀ ਦੇ ਨਾਲ ਗੱਲ, ਬੜੀ ਛੇਤੀ ਆਉਣਗੇ ਸਾਡੇ ਨਾਲ ਜੁੜਨਗੇ, ਅਤੇ ਸਿਆਸਤ ਕਾਫੀ ਗਰਮਾ ਰਹੀ ਹੈ। ਪਰਸੋਂ ਵੀ ਮੇਰੀ ਗੱਲਬਾਤ ਹੋ ਰਹੀ, ਪਰ ਆਪਾਂ ਰੇਡੀਓ 'ਤੇ ਬਹੁਤੀਆਂ ਗੱਲਾਂ ਨਹੀਂ ਕਰ ਸਕਦੇ, ਅਤੇ ਕਰਦਾਰ ਕੁਸ਼ੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਕਰੈਕਟਰ ਅਸੈਸੀਨੇਸ਼ਨਸ ਚੱਲ ਰਹੀਆਂ ਨੇ, ਅਤੇ ਕਿਤੇ ਕੋਈ ਹੋਰ ਪਾਰਟੀ ਨਾ ਬਣ ਜਾਵੇ ਅਕਾਲੀ ਦਲ, ਕਰਾਂਗੇ ਆਪਾਂ ਗੱਲ ਇਹਦੇ ਬਾਰੇ ਵੀ। ਗਿਆਨੀ ਜੀ ਨੂੰ ਆ ਲਾਉਂਦਾ ਇੱਕ ਤੱਤੀ ਤੱਤੀ ਗੱਲ, ਸਨਸਨੀਖੇਜ ਗੱਲ ਉਹਨਾਂ ਨਾਲ ਕਰਾਂਗੇ। ਠੀਕ ਹੈ ਪਿਆਰਿਓ, ਸੋ ਇਹ ਸੀ ਅੱਜ ਦੀਆਂ ਖਬਰਾਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਰੈਲੇਵੈਂਟ ਸੀ। ਅਤੇ ਹਰਪ੍ਰੀਤ ਜੀ, ਤੁਹਾਨੂੰ ਭੇਜਦੇ ਹਾਂ ਜੀ ਵਟਸਐਪ ਦਾ ਨੰਬਰ, ਅਤੇ ਲਿੰਕ ਮੈਂ ਭੇਜ ਦਿੰਦਾ। ਅਤੇ ਵਰਿੰਦਰ ਜਿਹੜੇ ਆਪਣੇ ਐਲਬਰੀ ਵਾਲੇ ਨੇ, ਉਹ ਕਹਿੰਦੇ ਭਾਅ ਜੀ ਮੈਂ ਵਟਸਐਪ ਦਾ ਪੁਰਾਣਾ ਕੋਂਟੈਕਟ ਹੈ, ਮੈਂ 2015 'ਚ ਹੀ ਮੂਵ ਕਰ ਗਿਆ ਸੀਗਾ ਮੈਲਬਰਨ ਨੂੰ, ਅਤੇ ਮੈਂ ਕਹਿੰਦੇ ਹੁਣ ਪਿੱਛੇ ਜੇ ਮੈਂ ਕਨੇਡਾ ਅਤੇ USA ਗਿਆ ਫਰੈਂਡਸ ਦੇ ਨਾਲ, ਮੈਂ ਸ਼ੇਅਰਿੰਗ ਸਮ ਬਿਊਟੀ ਫੋਟੋਜ਼, ਭੇਜੋ ਜੀ ਭੇਜੋ, ਅਸੀਂ ਮੈਂ ਉਹ ਗਰੁੱਪ 'ਚ ਪਾਉਣਾ ਫਿਰ, ਅਤੇ ਗਰੁੱਪ 'ਚ ਪਾ ਦਾਂਗੇ ਫੋਟੋਆਂ, ਅਤੇ ਸਾਰੇ ਸਰੋਤੇ ਉਹ ਦੇਖ ਲੈਣਗੇ। ਮੈਂ ਇੱਕ ਹੋਰ ਵੀ ਦੱਸਦਾ ਕਿ ਅਸੀਂ ਵਟਸਐਪ ਦਾ ਨਾ ਇੱਕ ਰੇਡੀਓ ਦੇ ਵਿੱਚ ਇੱਕ ਗਰੁੱਪ ਬਣਾਇਆ ਹੋਇਆ ਦਿਲ ਵਾਲੀ ਗੱਲ, ਸੋ ਅਗਰ ਤੁਸੀਂ ਫੋਟੋਆਂ ਦੇਖਣਾ ਜਾਂ ਸ਼ੇਅਰ ਕਰਨਾ ਚਾਹੁੰਦੇ ਹੋ ਹੋਰ ਕੀ ਚੱਲ ਰਿਹਾ, ਤਾਂ ਤੁਸੀਂ ਰਿਕੁਐਸਟ ਭੇਜੋ, ਅਸੀਂ ਉਹ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਦਾਂਗੇ, ਅਤੇ ਸਾਰੇ ਉਹ ਕਨਵਰਸੇਸ਼ਨ ਉਹਦੇ ਵਿੱਚ ਇੱਕ ਦੂਜੇ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ, ਕਿਉਂਕਿ ਹਰਮਨ ਰੇਡੀਓ ਇੱਕ ਪਰਿਵਾਰ ਮੰਗਰ ਹੈ। ਪਰ ਮੈਂ ਬੇਨਤੀ ਪਹਿਲਾਂ ਵੀ ਕਰ ਦਿੰਦਾ ਹੁਣ ਵੀ, ਕਿ ਉਹਦੇ ਵਿੱਚ ਕੋਈ ਬੇਲੋੜੀ ਸ਼ੇਅਰਿੰਗ ਨਾ ਕਰਿਓ, ਜੋ ਸਾਡੇ ਨਾਲ ਰਿਲੇਟਡ ਹੈ ਆਪਣੀ ਓਰਿਜਿਨਲ, ਫੋਰਵਰਡਿੰਗ ਕੋਈ ਨਾ ਕਰਿਓ। ਥੈਂਕ ਯੂ ਵੈਰੀ ਮੱਚ। ਅਤੇ ਇੱਕ ਗੀਤ ਬੜਾ ਖੂਬਸੂਰਤ ਹੋਰ ਮੈਂ ਚੁਣਿਆ ਅੱਜ, ਰੋਮੈਂਟਿਕ ਜਿਹਾ, ਅੱਜ ਰੋਮੈਂਟਿਕ ਗੀਤ ਲਾ ਰਿਹਾ ਮੈਂ। ਇਹ ਵੀ ਨਵਾਂ ਹੀ ਆਇਆ, ਅਜੇ ਲੈਂਦਾ ਲੈਂਦਾ ਹੀ ਆ, ਅਤੇ ਗੈਰੀ ਸੰਧੂ ਦਾ ਬਾਵਰੇ। ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਗਿਆਨੀ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ।
ਪਿਆਰ ਵਾਲੀ ਗੱਲ ਤੇ ਨੀ ਆਉਂਦਾ ਮੈਨੂੰ, ਕਮਲੀ ਨੂੰ ਗੱਲੀ ਵਾਤੀ ਚਾਰਦਾ ਫਿਰੇ, ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ, ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ। ਵਜਾ ਭੁੱਖਾ ਪਿਆਰ ਦਾ ਫਿਰੇ, ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ, ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ।
ਤੈਨੂੰ ਖਬਰਾਂ ਨਹੀਂ, ਤੂੰ ਮੇਰੀ ਜਾਨ ਹੈ, ਮੇਰਾ ਮਾਣ ਹੈ ਤੇਰਾ ਨਾਮ ਹੈ, ਇਹ ਜ਼ੁਬਾਨ ਲੈਂਦੀ ਲੈਂਦੀ ਥੱਕਦੀ ਨੀ, ਸੁਬਹ ਸ਼ਾਮ ਹੈ ਤੇਰਾ ਨਾਮ ਹੈ। ਫੜਾ ਵਾ ਫਤਿਹ ਹੱਥ ਤੇਰੇ ਚਾਬੀ ਦਿਲ ਦੀ, ਤੈਨੂੰ ਬਿਨਾਂ ਦੇਖਿਆ ਤਾਂ ਮੈਂ ਨੀ ਖਿਲਦੀ, ਅੱਧਾ ਟਾਈਮ ਗੱਡੀ ਨੂੰ ਤੇ ਅੱਧਾ ਦਵੇ ਯਾਰਾਂ ਨੂੰ, ਮੇਰੇ ਲਈ ਦੋ ਘੜੀ ਤੈਨੂੰ ਵੇਲ ਨੀ ਮਿਲਦੀ, ਉਹ ਮੇਰੇ ਨਾਲੋਂ ਟੁੱਟ ਪੈਣੀ ਚੰਗੀ ਤੇਰੀ ਰੋਲੀ ਜਿਹਨੂੰ ਵੋਟੀ ਵਾਂਗੂ ਚੰਦਰਾ ਸ਼ਿੰਗਾਰਦਾ ਫਿਰੇ, ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ ਮੁੰਡਾ ਦਿਲ ਦੇ ਮਹੱਲੇ ਗੇੜੇ ਮਾਰਦਾ ਫਿਰੇ, ਕੋਸੇ ਕੋਸੇ ਸਾਹਾਂ ਦੀ ਟਕੋਰ ਵਰਗਾ ਨੀ ਮੁੰਡਾ ਦਿਲ ਦੇ ਮਹੱਲੇ ਗੇੜੇ ਮਾਰਦਾ ਫਿਰੇ।
ਜ਼ਰੂਰੀ ਜਾਣਕਾਰੀ ਸਾਂਝੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਇੱਕ ਵਾਰ ਫਿਰ ਆਪਣਾ ਸਾਲਾਨਾ ਮਲਟੀ ਕਲਚਰ ਅਥਲੈਟਿਕ ਮੀਟ ਕਰਵਾਉਣ ਜਾ ਰਹੇ ਹੈ 14 ਸਪਤੰਬਰ ਦਿਨ ਸ਼ਨੀਵਾਰ ਨੂੰ, ਸਵੇਰੇ 9 ਵਜੇ ਸਟਾਰਟ ਹੋ ਜਾਏਗਾ ਤੇ ਸ਼ਾਮਾਂ ਨੂੰ 4 ਵਜੇ ਤੱਕ। ਐਂਟਰੀ ਜਿਹੜੀਆਂ ਓਪਨ ਹੋ ਚੁੱਕੀਆਂ ਨੇ, ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਟਰੈਕ ਐਂਡ ਫੀਲਡ, ਦੌੜਾਂ, ਛਾਲਾਂ, ਗੋਲਾ ਸੁੱਟਣਾ, ਡਿਸਕਸ ਥਰੋ, ਜੈਵਲਿਨ ਆਦਿ। 6 ਸਾਲ ਤੋਂ ਘੱਟ ਉਮਰ ਤੋਂ ਲੈ ਕੇ 70 ਸਾਲ ਪਲੱਸ ਤੱਕ ਦੇ ਮੁਕਾਬਲੇ ਕਰਵਾਏ ਜਾਣਗੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਬੱਚਿਆਂ ਨੂੰ ਉਸ ਵਿੱਚ ਹਿੱਸਾ ਦਿਵਾਉਣਾ ਜਾਂ ਆਪ ਖੁਦ ਕਿਸੇ ਵੀ ਉਮਰ ਵਰਗ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਐਂਟਰੀਜ਼ ਕਰਵਾ ਸਕਦੇ ਹੋ, ਤੇ ਐਂਟਰੀਆਂ ਬੰਦ ਹੋ ਜਾਣਗੀਆਂ 31 ਅਗਸਤ ਨੂੰ। 31 ਅਗਸਤ ਤੋਂ ਬਾਅਦ ਕੋਈ ਵੀ ਐਂਟਰੀ ਜਿਹੜੀ ਆ ਨਹੀਂ ਕਰ ਪਾਵਾਂਗੇ। ਸੋ ਬੇਨਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਹਿੱਸਾ ਲੈਣਾ ਤਾਂ ਉਸ ਤੋਂ ਪਹਿਲਾਂ ਪਹਿਲਾਂ ਐਂਟਰੀਜ਼ ਆਪਣੀਆਂ ਕਰਵਾ ਦਿਓ। ਧੰਨਵਾਦ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ 'ਤੇ। ਔਰ ਅੱਜ ਤਰੀਕ ਹੈਗੀ ਆ 24 ਅਗਸਤ 2024, ਅਤੇ ਸਾਡੇ ਬਹੁਤ ਹੀ ਪਿਆਰੇ ਸਰੋਤੇ ਸਾਡੇ ਨਾਲ ਫੋਟੋਆਂ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਵਟਸਐਪ ਦੇ ਜ਼ਰੀਏ। ਕਿਆ ਬਾਤ ਹੈ ਜੀ, ਅਮਰੀਕਾ ਕਨੇਡਾ ਦੀਆਂ ਖੂਬਸੂਰਤ ਫੋਟੋਆਂ ਵਰਿੰਦਰ ਹੋਣਾ ਦੀਆਂ ਜੋ ਮੈਲਬਨ ਰਹਿ ਰਹੇ ਨੇ। ਅਤੇ ਵਰਿੰਦਰ ਜੀ, ਕਰਦਾ ਸ਼ੇਅਰ ਫਿਰ ਫੇਸਬੁੱਕ 'ਤੇ ਸਾਰਿਆਂ ਵਾਸਤੇ ਪ੍ਰੋਗਰਾਮ ਤੋਂ ਬਾਅਦ। ਦੱਸਿਓ ਜ਼ਰਾ, ਫੋਟੋਆਂ ਬਹੁਤ ਸੋਹਣੀਆਂ ਨੇ ਅਤੇ ਕਿਆ ਬਾਤ ਹੈ। ਮੈਂ ਗਰੁੱਪ ਦੇ ਵਿੱਚ ਵੀ ਇੱਕ ਦੋ ਫੋਟੋਆਂ ਪਾਉਣਾ ਆ, ਅਤੇ ਧੰਨਵਾਦ ਤੁਹਾਡਾ ਕਿ ਤੁਸੀਂ ਸਾਂਝ ਪਾਈ ਹੈ। ਭਰਤ ਜੀ ਵੀ ਨਿਊਜ਼ੀਲੈਂਡ ਤੋਂ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਚੱਲ ਸਾਹਿਬ ਜੀ, ਆਇਆਂ ਨੂੰ ਧੰਨਵਾਦ, ਤੁਸੀਂ ਫੋਟੋਆਂ ਖਬਰਾਂ ਭੇਜ ਰਹੇ ਹੋ ਸਾਡੇ ਲਈ, ਅਤੇ ਅਸੀਂ ਇਹ ਸ਼ੇਅਰ ਕਰਨ ਜਾ ਰਹੇ ਹਾਂ। ਥੋੜ੍ਹੀ ਦੇਰ ਵਿੱਚ ਹੀ ਗਿਆਨੀ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਸੁਖਦੀਪ ਰਿਆੜ ਕੋਬਰਮ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਚੁਟਕਲਾ ਵੀ ਤੁਹਾਡਾ ਗਿਆ, ਚੁਟਕਲੇ ਇੱਕ ਦੋ ਹੋਰ ਵੀ ਆ ਜਿਹੜੇ ਆਪਾਂ ਸ਼ੇਅਰ ਕਰਨੇ ਆ। ਸੋ ਮੈਂ ਪ੍ਰੋਗਰਾਮ ਦੇ ਵਿੱਚ ਆਪਣੇ ਸਤਿਕਾਰਿਤ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਨੂੰ ਲੈਣਾ ਹੁਣ ਪ੍ਰੋਗਰਾਮ 'ਚ, ਅਤੇ ਉਹਨਾਂ ਨਾਲ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਦੋਨੇ ਹੱਥ ਜੋੜ ਕੇ ਪ੍ਰਵਾਨ ਹੋਵੇ।
ਹਾਂਜੀ ਹਾਂਜੀ ਤਾਇਆ ਜੀ, ਅੱਜ ਤੁਸੀਂ ਕਿਹਾ ਨੀ ਤੁਸੀਂ ਮੈਨੂੰ ਲਾ ਕੇ ਫਤਿਹ ਬੁਲਾਈ ਆ।
ਹਾਂਜੀ,
ਤੁਸੀਂ ਅੱਜ ਕਿਹਾ ਨੀ ਵੀ ਮੈਨੂੰ ਲਾ ਕੇ ਫਤਿਹ ਬੁਲਾਈ ਆ।
ਨਹੀਂ, ਹੌਲੀ ਹੌਲੀ ਮਹਾਰਾਜ ਵੀ ਕਹਿੰਦੇ ਰੰਗ ਲਾਗਤ 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 ਹੈ ਪਰਮ ਭਾਗਤ 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 ਹੈ। ਮੈਨੂੰ ਤੇ ਸਤਿ ਸ੍ਰੀ ਅਕਾਲ ਤੋਂ ਵੀ ਕੋਈ ਐਲਰਜੀ ਨੀ ਹੈ ਜੀ, ਸੌਖਾ ਆ। ਤੇ ਫਿਰ ਜਿਹੜਾ ਨਾ ਫਤਿਹ ਬੁਲਾਉਣੀ ਆ, ਇਹ ਇੱਕ ਬਰਾਬਰੀ ਬਰਾਬਰਤਾ ਦਾ ਵਿੱਚ ਇਹਦੇ ਨਜ਼ਰ ਆਉਂਦਾ। ਤੇ ਹੁਣ ਅਫਸਰ ਨੂੰ, ਆਪ ਤੋਂ ਵੱਡੇ ਨੂੰ, ਸਤਿਕਾਰ ਨੂੰ ਸਤਿ ਸ੍ਰੀ ਫਤਿਹ ਪੂਰੀ ਬੁਲਾਉਣੀ, ਜਿਹੜਾ ਬੰਦਾ ਝਿਜਕਦਾ ਆ ਤੇ ਉਹ ਫਿਰ ਸਤਿ ਸ੍ਰੀ ਅਕਾਲ ਕਹਿ ਕੇ ਸਾਰ ਲੈਂਦਾ। ਦੋਨੋ ਹੀ ਗੁਰੂ ਦੀ ਬਖਸ਼ਿਸ਼ਾਂ ਆ, ਜੇ ਵੀ ਕਰ ਸਕੇ ਉਹੀ ਚੰਗਾ। ਖਾਲਸਾ ਵਾਹਿਗੁਰੂ ਦਾ, ਰੱਬ ਦਾ ਹੀ ਖਾਲਸਾ ਆ ਤੇ ਰੱਬ ਨੇ ਹੀ ਆਪਣੇ ਖਾਲਸੇ ਨੂੰ ਫਤਿਹ ਬਖਸ਼ਿਸ਼ ਕੀਤੀ ਹੈ।
ਤਾਇਆ ਜੀ, ਕੁਛ ਸਵਾਲ ਤੁਹਾਡੇ ਲਈ ਆਏ ਨੇ, ਉਹ ਵੀ ਆਪਾਂ ਕਰਨੇ ਨੇ, ਪਰ ਸਵਾਲ ਜਿਹੜੇ ਨੇ ਨਾ ਉਹ ਤਿੱਖੇ ਨਹੀਂ ਹੈਗੇ। ਮੈਨੂੰ ਲੱਗਦਾ ਰੇਤੀ ਮੈਨੂੰ ਲੈਣੀ ਪੈਣੀ ਉਹਨਾਂ ਨੂੰ। ਤੇ
ਪੱਤਰਕਾਰ ਜਿਹੜੇ ਹੁੰਦੇ ਨਾ ਅਸਲੀ, ਉਹ ਇਸ ਤਰ੍ਹਾਂ ਚੋਭ ਲਾਉਂਦੇ ਅਗਲੇ ਨੂੰ ਵੀ ਉਹਦੇ ਵਿੱਚੋਂ ਸੱਚ ਨਿਕਲੇ, ਕਿਉਂਕਿ ਜਾਂ ਤਾਂ ਬੰਦਾ ਨਸ਼ੇ ਚ ਸੱਚ ਬੋਲਦਾ ਆ ਤੇ ਜਾਂ ਕ੍ਰੋਧ ਚ ਸੱਚ ਬੋਲਦਾ।
ਤਾਇਆ ਜੀ, ਇੱਥੇ ਗੱਲ ਆਪਾਂ ਕਰਦੇ ਹਾਂ, ਤੁਹਾਨੂੰ ਪਤਾ ਬਲਖ ਬੁਖਾਰਾ ਇੱਕ ਸਮੇਂ ਦੇ ਵਿੱਚ ਬਹੁਤ ਮਤਲਬ ਸੈਂਟਰ ਹੁੰਦਾ ਸੀ, ਸਪਿਰਚੁਅਲ ਸੈਂਟਰ
ਸ਼ਹਿਰ ਬੇਰੂਸ ਦੇ ਵਿੱਚ ਚਲੇ ਗਏ। ਹੁਣ ਪਤਾ ਨਹੀਂ, ਹੁਣ
ਕੋਈ ਸ਼ਾਇਦ ਉਹ ਤਜਾਕਿਸਤਾਨ ਦਾ ਸੀਗਾ ਸ਼ਹਿਰ, ਉਹ ਤਜਾਕਿਸਤਾਨ
ਤਾਜਿਕਸਤਾਨ ਹਾਂਜੀ, ਬਲਖ ਜੋ ਸੁਖ ਸ਼ਜੂ ਦੇ ਛਬਾਰੇ
ਬਲਖ ਨਾ ਬੁਖਾਰੇ। ਹਾਂ, ਉਹ ਜਿਹੜਾ ਬਲਖ ਇੱਕ ਵੱਖਰਾ ਸ਼ਹਿਰ ਹੈ, ਬੁਖਾਰਾ ਇੱਕ ਵੱਖਰਾ ਸ਼ਹਿਰ ਹੈ,
ਮੇਰਾ ਬੁਖਾਰਾ ਵੱਖਰਾ ਹੈ, ਜਿਵੇਂ ਆਪਾਂ ਲਾਹੌਰ ਪਸ਼ੌਰ ਕਹਿ ਲੈਂਦੇ ਹਾਂ।
ਹਾਂਜੀ, ਉਹ ਮੈਂ ਇਹ ਵੀ ਪੜ੍ਹਿਆ ਸੀ ਉਸ ਸ਼ਹਿਰ ਦੇ ਬਾਰੇ ਕਿ ਭਗਤ ਕਬੀਰ ਜੀ ਵੀ ਉੱਥੇ ਗਏ ਨੇ ਤੇ
ਗੁਰੂ ਨਾਨਕ ਸਾਹਿਬ ਉੱਥੇ ਦਿਖਾਇਆ ਹੈ ਕਿਨੇ ਫੋਟੋ, ਮੂਲ ਮੰਤਰ ਦੀ ਫੋਟੋ ਉੱਥੇ ਕੰਧ ਤੇ ਉਕਰਿਆ ਹੋਇਆ ਸੀਗਾ।
ਹਾਂਜੀ ਹਾਂਜੀ, ਉਹ ਮਤਲਬ ਕਿਉਂਕਿ ਉਹ ਅਧਿਆਤਮ ਸੈਂਟਰ ਹੈ ਜਾਂ ਉੱਥੇ ਤਾਂ ਜਾਣਾ ਹੀ ਹੈ ਹਨਾ, ਤੇ ਉੱਥੇ ਗਏ ਸੀ ਤੇ ਉੱਥੇ ਦੀ ਇੱਕ ਰਵਾਇਤ ਹੈ ਜਿਹੜੀ ਬੜੀ ਮਸ਼ਹੂਰ ਹੈ, ਹੁਣ ਤੁਹਾਡੀ ਗੱਲਬਾਤ ਦੇ ਵਿੱਚੋਂ ਨਿਕਲੀ ਹੈ ਕਿ ਬਲਖ ਬੁਖਾਰੇ ਦੇ ਵਿੱਚ ਨਾ ਕਿਸੇ ਵੀ ਟੌਪਿਕ ਦੇ ਉੱਤੇ ਡਿਬੇਟ ਹੁੰਦੇ ਸੀਗੇ, ਗੋਸ਼ਟਾਂ ਹੁੰਦੀਆਂ ਸੀ।
ਅੱਛਾ,
ਤੇ ਉਹ ਕੀ ਉਹਨਾਂ ਨੇ ਨਾ ਇਹਦਾ ਹਾਲ ਬਣਾਇਆ ਹੋਇਆ ਉੱਥੇ, ਬਹੁਤ ਹਾਲ ਹੈ ਉੱਥੇ। ਤੇ ਉੱਥੇ ਵਿੱਚ ਨਾ ਜਿੱਦਾਂ ਮਤਲਬ ਅਸੀਂ 5-6 ਦਾ ਗਰੁੱਪ ਜਾ ਕੇ ਆਪਣੀਆਂ ਉੱਥੇ ਨਾ ਕਲੀਨ ਕਹਿੰਦੇ ਉਹਨੂੰ, ਚਟਾਈਆਂ ਜਿਹਨੂੰ ਕਹਿੰਦੇ ਆ,
ਤੇ
ਹਾਂ ਉਹਨੂੰ ਇੱਦਾਂ ਕੱਚ 'ਚ ਦੇ ਕੇ ਉੱਥੇ ਚੱਲ ਜਾਣਾ, ਆਪ ਵਿਛਾ ਕੇ ਬਹਿ ਜਾਣਾ, ਆਪਣਾ ਜੋ ਵੀ ਖਾਣ ਪੀਣ ਦਾ ਸਮਾਨ ਨਾਲ ਲੈ ਜਾਣਾ, ਕਈ ਹੁੱਕਾ ਪਾਣੀ ਲੈ ਕੇ ਆਉਂਦੇ ਹੁੰਦੇ ਜੋ ਵੀ ਸੀਗਾ ਹਨਾ, ਤੇ ਉੱਥੇ ਬੈਠ ਕੇ ਫਿਰ ਉਹਨਾਂ ਦੀ ਆਪਸ 'ਚ ਡਿਬੇਟ ਹੋਣੀ, ਜਿੱਦਾਂ ਸਾਡੇ ਨੀ ਪੰਜਾਬੀ ਤਾਸ਼ ਖੇਡਦੇ ਇਕੱਠੇ ਹੋ ਕੇ।
ਅਕਬਰ ਨੇ ਵੀ ਇਹ ਚਲਾਇਆ ਸੀ ਫਤਿਹਪੁਰ ਸੀਕਰੀ ਦੇ ਵਿੱਚ।
ਹਾਂਜੀ,
ਭਾਈ ਗੁਰਦਾਸ ਜੀ ਵੀ ਸਿੱਖੀ ਸਿਧਾਂਤ ਦੱਸਣ ਵਾਸਤੇ ਉੱਥੇ ਪਹੁੰਚੇ ਸਨ।
ਹਾਂਜੀ, ਤੇ ਉਹ ਉਹਨਾਂ ਨੇ ਵੀ ਉਹਦੇ ਵਿੱਚ ਬੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਸੀ, ਤੇ ਇੱਦਾਂ ਬਹਿੰਦੇ ਹੁੰਦੇ ਸੀ ਤੇ ਉਹਦਾ ਡਿਬੇਟ ਚੱਲਦਾ ਹੁੰਦਾ ਸੀ। ਕਹਿੰਦੇ ਵੀ ਜਿਹੜਾ ਇੱਕ ਟੌਪਿਕ 'ਤੇ ਡਿਬੇਟ ਚੱਲਦਾ ਹੁੰਦਾ ਸੀ ਨਾ, ਅੱਜ ਮਤਲਬ ਛੇਆਂ ਜਣਿਆਂ ਨੇ ਕਰ ਲਿਆ ਡਿਬੇਟ ਉੱਤੇ, ਉਹਦੇ ਫਿਰ ਅਬਜ਼ਰਵਰ ਬਿਠਾਲਦੇ ਹੁੰਦੇ ਸੀ ਚੇਅਰਮੈਨ, ਵੀ ਤੂੰ ਦੇਖਣਾ ਵੀ ਕਿੱਧਰ ਨੂੰ ਜਾ ਰਿਹਾ, ਵੀ ਕੰਟਰੋਲ ਕਰਨਾ, ਜੱਬਲੀਆਂ ਨਾ ਕੋਈ ਮਾਰੇ, ਠੀਕ ਹੈ। ਅਤੇ ਉਹ ਕੀ ਕਰਦੇ ਹੁੰਦੇ ਸੀ, ਵੀ ਉਹ ਕਹਿੰਦੇ ਸੀ ਕੱਲ੍ਹ ਨੂੰ ਫੇਰ ਆਇਓ ਤੁਸੀਂ ਇਸੇ ਟੋਪਿਕ 'ਤੇ, ਕੱਲ੍ਹ ਨੂੰ ਫੇਰ ਗੱਲ ਕਰਨੀ ਆ, ਠੀਕ ਹੈ, ਅਤੇ ਕੱਲ੍ਹ ਨੂੰ ਸ਼ਰਾਬ ਪੀ ਕੇ ਕਰਨੀ ਆ ਗੱਲ, ਅੱਜ ਸੋਫੀ ਕੀਤੀ ਆ ਗੱਲ, ਕੱਲ੍ਹ ਨੂੰ ਸ਼ਰਾਬ ਪੀ ਕੇ
ਫਿਰ ਨਸ਼ੇ ਦੇ ਵਿੱਚ ਸੱਚ ਬੋਲ।
ਹਾਂ, ਫਿਰ ਕਹਿੰਦੇ ਦੇਖਾਂਗੇ ਵੀ ਤੁਹਾਡੇ ਜਿਹੜੇ ਕੱਲ ਦੇ ਬਿਆਨ ਤੇ ਅੱਜ ਦੇ ਕਿੰਨੇ ਕੁ ਮਿਲਦੇ ਆ, ਤੇ ਇਹਨਾਂ ਦੇ ਵਿੱਚ ਹੋਰ ਨਵੀਂ ਗੱਲ ਕਿਹੜੀ ਨਿਕਲ ਕੇ ਆਉਂਦੀ ਆ, ਤੇ ਉਹ ਫਿਰ ਉਹਨੂੰ ਅੰਕਿਤ ਕਰਦੇ ਹੁੰਦੇ ਸੀ ਵੀ ਅੱਜ ਦੀ ਇਹ ਜਿਹੜਾ ਵਿਚਾਰ ਹੈ ਇਹਨੂੰ ਦੋਨਾਂ ਪੱਖਾਂ ਤੋਂ ਵਿਚਾਰਿਆ ਗਿਆ, ਸੋਫੀ ਤੇ ਵੀ ਔਰ ਸ਼ਰਾਬੀ।
ਤੇ ਉਹ ਗੱਲ ਹੋਈ ਨਾ ਥੋੜੇ ਜਿਹੇ ਦਿਨ ਹੋਏ, ਜਸਪਾਲ ਭੱਟੀ ਸੀ ਨਾ ਬੜਾ ਉੱਚ ਉੱਚ ਦਰਜੇ ਦਾ ਕਮੇਡੀਅਨ ਹੈਗਾ, ਜਾਂ ਸਟਾਰ ਕਹਿ ਦੋ, ਵਿਚਾਰਾ ਚਾਲੇ ਪਾ ਗਿਆ ਐਕਸੀਡੈਂਟ ਵਿੱਚ, ਉਹਦਾ ਦੱਸਿਆ ਸੀ ਉਹ ਦਸਖਤ ਕਰਨਿਆਂ ਦਾ ਪੈਸੇ ਕਢਾਉਣ ਵਾਸਤੇ, ਤੇ ਬਾਬੂ ਕਹਿੰਦਾ ਤੁਹਾਡੇ ਦਸਖਤ ਮਿਲਦੇ ਨੀ ਗੇ, ਉਹ ਫੇਰ ਕਰਦਾ ਦਸਖਤ ਫੇਰ ਨੀ ਮਿਲਦੇ, ਤਿੰਨ ਚਾਰ ਵਾਰੀ ਫੇਰ ਉਹਨੂੰ ਕੋਈ ਚੇਤਾ ਆਉਂਦਾ, ਕਹਿੰਦਾ ਠਹਿਰ ਬਾਹਰ ਜਾ ਕੇ ਨਾ ਉਹ ਪੈਗ ਦੋ ਤਿੰਨ ਲਾ ਕੇ ਨਾ ਆਉਂਦਾ, ਤੇ ਫੇਰ ਉਹ ਫਟਾਫਟ ਦਸਖਤ ਕਰਦਾ, ਤੇ ਉਹ ਕਹਿੰਦਾ ਕਮਾਲ ਹੋ ਗਈ ਬਾਬੂ, ਕਹਿੰਦਾ ਵੀ ਹੈ ਹੁਣ ਦਸਖਤ ਬਿਲਕੁਲ ਮਿਲ ਗਏ, ਉਹ ਕਿਉਂਕਿ ਜਦੋਂ ਉਹਦੇ ਪਹਿਲੇ ਦਸਖਤ ਕੀਤੇ ਸੀ ਉਹ ਕਿਤੇ ਨਸ਼ੇ ਵਿੱਚ ਕੀਤੇ ਹੋਏ ਸੀ,
ਉਹਨੂੰ ਚੇਤਾ ਆ ਜਾਂਦਾ ਕਲਦੀ ਪੀਤੇ ਚ ਹੋ ਗਏ। ਸੋ ਇਸ ਤਰ੍ਹਾਂ ਜਿਹੜੇ ਵਿਚਾਰ ਵੀ ਉਹ ਸੱਚ ਬੋਲ ਹੋ ਜਾਂਦਾ ਨਾ, ਜਦੋਂ ਪੱਤਰਕਾਰ ਕਹਿੰਦੇ ਚੋਭ ਲਾਉਂਦਾ ਨਾ ਸਿੰਪਲ ਸਵਾਲ ਨੂੰ ਰੇਤੀ ਲਾ ਕੇ ਕਹਿੰਦਾ ਪੁੱਛਦਾ ਹੈ, ਤਾਂ ਫਿਰ ਗਿਆਨੀ ਜੀ ਕਹਿੰਦੇ ਫਿਰ ਉਹ ਗੱਲ ਸੱਚ ਨਿਕਲਦੀ ਆ, ਠੀਕ ਹੈ ਜੀ। ਸੋ ਗਿਆਨੀ ਜੀ ਵੈਸੇ
ਮੈਨੂੰ ਮੇਰੀ ਨੀਲੀ ਪੱਗ ਤੇ ਚਿੱਟੀ ਦਾੜੀ ਦਾ ਨਾ ਐਂਕਰ ਲਿਹਾਜ ਕਰ ਜਾਂਦੇ ਆ, ਮੈਨੂੰ ਚੋਭ ਵਾਲਾ ਸਵਾਲ ਨੀ ਪੁੱਛਦੇ।
ਉਹ ਮੌਸਮ ਪਾਣੀ ਕਿੱਦਾਂ ਸਿਡਨੀ, ਧੁੱਪ ਨਿਕਲੀ
ਪਾਣੀ ਬਾਹਰ ਝਾੜੇ ਆ।
ਅੱਛਾ,
ਤੇ ਟੀਵੀ ਦੱਸਦਾ ਵੀ ਸ਼ਾਇਦ ਅੱਜ ਕੋਈ ਬੂੰਦਾ ਬਾਂਦੀ ਹੋਵੇ, ਮੀਂਹ ਪਿਆ ਪਰਮੇਸ਼ਰ ਪਾਇਆ, ਜੇ ਪਰਮੇਸ਼ਰ ਨੂੰ ਪਾਇਆ ਤੇ ਮੀਂਹ ਪੈ ਜੂਗਾ ਥੋੜਾ ਬਾਲਾ।
ਉਹ ਠੰਡੂ ਰਾਮ ਵੀ ਕਹਿ ਕੇ ਗਿਆ, ਕਹਿੰਦੇ ਤੁਹਾਡੇ ਥੋੜੇ ਥੋੜੇ ਮੀਂਹ ਪੈਣਾ ਅੱਜ, ਸ਼ਾਵਰ ਹੋਣੇ।
ਠੰਡੂ ਰਾਮ ਜੀਂਦਾ ਜੇ,
ਮੈਂ ਹੀ ਸੀਗਾ, ਮੈਂ ਹੀ ਸੀਗਾ ਪਹਿਲਾਂ, ਮੌਸਮ ਮੈਂ ਹੀ ਦੱਸਦਾ ਹੁੰਦਾ ਵੀ ਠੰਡੂ ਰਾਮ ਜੀ,
ਠੰਡੂ ਰਾਮ ਸੁਣੀਆਂ ਕੀ ਗੁਣੀਆਂ ਕੀ
ਰੌਣਕੀ ਰਾਮ, ਰੌਣਕੀ ਰਾਮ,
ਰੌਣਕੀ ਰਾਮ, ਸੰਤ ਰਾਮ।
ਹਾਂਜੀ,
ਤੇ ਉਹ ਇੱਕ ਮਾਸਟਰ ਜੀ ਹੁੰਦੇ ਸੀ, ਉਹ ਮਾਸਟਰ ਜੀ ਕਹਿੰਦੇ ਜਿਹੜੇ ਸਰਦਾਰਾ ਸਿੰਘ ਜੌਹਲ ਹੈ ਇਹ ਮਾਸਟਰ ਜੀ ਹੁੰਦੇ ਸੀਗੇ।
ਹਾਂਜੀ ਹਾਂਜੀ,
ਇੱਕ ਕੋਈ ਫੌਜਾ ਸਿੰਘ ਹੁੰਦਾ ਸੀ ਉਹ ਪਤਾ ਨੀ ਕਿਹੜਾ।
ਤਾਇਆ ਜੀ ਅਮਰੀਕ ਭਾਜੀ ਨੇ ਵੀ ਮੈਸੇਜ ਭੇਜਿਆ, ਕਹਿੰਦੇ ਵੀ ਜਿੱਦਾਂ ਤੁਹਾਡਾ ਤੁਸੀਂ ਗੱਲਾਂ ਕਰਦੇ ਆ ਹਨਾ, ਕਹਿੰਦੇ ਵੀ ਜੇ ਨਸ਼ੇ ਕਰਕੇ ਬੰਦਾ ਸੱਚ ਬੋਲਦਾ ਆ ਹਨਾ, ਫੇਰ ਤਾਂ ਕਹਿੰਦਾ ਹਮੇਸ਼ਾ ਹੀ ਨਸ਼ਾ ਹੀ ਕਰ ਲੈਣਾ ਚਾਹੀਦਾ ਪੱਕਾ ਹੀ, ਤੇ ਕਹਿੰਦਾ ਫੇਰ ਤਾਂ ਕਹਿੰਦਾ ਉਹ ਹਰੀਸ਼ ਚੰਦਰ ਵਾਲਾ ਮੁੜ ਕੇ ਰਾਜ ਆ ਜਾਊਗਾ, ਫੇਰ ਸਾਰੇ ਬੰਦੇ ਸੱਚੇ ਬੋਲ ਰਹੇ।
ਚਲੋ ਇਹ ਅਮਰੀਕ ਸਿੰਘ ਕਿਹੜੇ ਨੇ ਆਪਣਾ,
ਇੱਥੇ ਵਾਲੇ ਲਿਵਰਪੂਲ ਵਾਲੇ ਆਪਣੇ ਰੇਡੀਓ ਵਾਲੇ,
ਉਹ ਪਿੱਛੇ ਗੋਤ ਵੀ ਲਾਉਂਦੇ ਹੁੰਦੇ ਆ।
ਹਾਂਜੀ, ਫਲੋਰਾ ਸਾਹਿਬ,
ਫਲੋਰਾ ਸਾਹਿਬ।
ਹਾਂਜੀ ਹਾਂਜੀ, ਇੱਕ ਨਾ ਚੁਟਕਲਾ ਭੇਜਿਆ ਸੀਗਾ, ਉਹ ਵੀ ਸ਼ੇਅਰ ਕਰ ਲੈਂਦੇ ਹਾਂ, ਕਿਉਂਕਿ ਲੋਕ ਸਾਰੇ ਆਪਣੇ ਸਰੋਤੇ ਜਿਹੜੇ ਦਿਲ ਵਾਲੀਆਂ ਗੱਲਾਂ ਕਰਦੇ ਨੇ। ਉਹ ਪਿਛਲੇ ਹਫ਼ਤੇ ਦਾ ਪੈਂਡਿੰਗ ਪਿਆ, ਉਹ ਤਾਂ ਜੀ ਮੈਨੂੰ ਬੜਾ ਚੰਗਾ ਲੱਗਿਆ। ਉਹ ਇੱਕ ਦੋ ਫਰੈਂਡ ਹੁੰਦੇ ਆ, ਉਹ ਕਹਿੰਦਾ ਯਾਰ ਮੇਰੀ ਘਰ ਵਾਲੀ ਨਾ 3 ਮਹੀਨੇ ਹੋ ਗਏ, ਕਹਿੰਦਾ ਮੈਨੂੰ ਆਪਾਂ ਬੋਲਦੇ ਨਹੀਂ ਹੈਗੇ ਇੱਕ ਦੂਜੇ ਨਾਲ।
ਅੱਛਾ,
ਕਹਿੰਦਾ ਕੀ
3 ਮਹੀਨੇ,
ਕਹਿੰਦਾ ਕੀ ਹੋਇਆ, ਕਹਿੰਦਾ ਮੈਂ ਯਾਰ ਉਹਨੂੰ ਕਹਿੰਦਾ ਆਪਣੇ ਡਾਇਮੰਡ ਦਾ ਕਹਿੰਦਾ ਮੁੰਦੀ ਦੇ ਦਿੱਤੀ ਡਾਇਮੰਡ ਵਾਲੀ ਲੈ ਕੇ, ਕਹਿੰਦਾ ਹੈ, ਕਹਿੰਦਾ ਉਹ ਨਕਲੀ ਨਿਕਲੀ ਤਾਂ ਨਹੀਂ ਬੋਲਦੇ? ਨਹੀਂ ਨਹੀਂ, ਕਹਿੰਦਾ ਸਾਡੀ ਡੀਲ ਹੀ ਹੋਈ ਸੀ ਵੀ ਮੈਂ ਤੈਨੂੰ ਮੁੰਦੀ ਲੈ ਦੂੰਗਾ 3 ਮਹੀਨੇ, ਆਪਾਂ ਬੋਲਣਾ ਨਹੀਂ ਫਿਰ ਆਪਸ 'ਚ,
ਚੁੱਪ ਕਰਾਉਣ ਦੀ ਰਿਸ਼ਵਤ ਦਿੱਤੀ।
ਹੁਣ ਚਾਲ ਸਾਹਿਬ ਨੇ ਭੇਜਿਆ, ਕਹਿੰਦਾ ਇੱਕ ਵਾਰੀ ਇੱਕ ਆਦਮੀ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਲੜਿਆ ਨਾ ਕਰ, ਮੈਂ ਬਿਮਾਰ ਹੋ ਜਾਂਦਾ ਹਨਾ, ਤੇ ਘਰ ਵਾਲੀ ਕਹਿੰਦੀ ਮੇਰਾ ਕਿਹੜਾ ਜੀ ਕਰਦਾ, ਪਰ ਜੇ ਮੈਂ ਨਾ ਲੜਾਂ ਤਾਂ ਮੈਂ ਬਿਮਾਰ ਹੋ ਜਾਂਦੀ।
ਤੇ ਉਹ ਚੁੱਪ ਕਰਾਉਣ ਤੋਂ ਮੈਨੂੰ ਆਪਣੀ ਗੱਲ ਯਾਦ ਆ ਗਈ, 1980 ਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਨਾ ਮੈਨੂੰ SBS ਰੇਡੀਓ ਤੋਂ 15 ਦਿਨੀ ਅੱਧਾ ਘੰਟਾ ਚੱਲਦਾ ਹੁੰਦਾ ਸੀ, ਹੁਣ ਤੇ ਰੋਜ਼ ਚੱਲਦਾ।
ਹਾਂਜੀ,
ਤੇ ਉਹ ਮੈਨੂੰ ਮੋਹਨ ਸਿੰਘ, ਤੁਹਾਡੇ ਤੁਸੀਂ ਜਾਣਦੇ ਹੋਣੇ ਮੋਹਨ ਸਿੰਘ
ਕਮਿਸ਼ਨਰ
ਸੀਗਾ।
ਹਾਂਜੀ ਹਾਂਜੀ ਹਾਂਜੀ, ਅੱਛਾ ਠੀਕ ਹੈ ਠੀਕ
ਹੈ। ਤੇ ਉਹ ਤੇ ਮੈਨੂੰ ਉਹ ਸ਼ੀਸ਼ੇ ਦੀ ਕੇਬਨ ਜੀ ਸੀ ਬਾਤ ਆ, ਗੁਰੂ ਨਾਨਕ ਸਾਹਿਬ ਬਾਰੇ ਬੋਲਣਾ ਸੀ।
ਅੱਛਾ ਜੀ,
ਤੇ ਮੈਨੂੰ ਉਹ ਬਾਅਦ ਚ ਦੱਸਦਾ ਤੇ ਉਹ ਆਲ ਇੰਡੀਆ ਰੇਡੀਓ ਦੇ ਨਾ ਜਲੰਧਰ ਤੋਂ ਦੀ ਕਮੋਦ ਮਿਲਾਨੀ,
ਹਾਂਜੀ,
ਤੇ ਉਹ ਕਮੋਦ ਮਿਲਾਨੀ ਕਹਿੰਦੀ ਬਾਹਰ ਬੈਠੀ ਤੇ ਸ਼ੀਸ਼ੇ ਚ ਵੇਖ ਰਹੀ ਸੀ
ਅੱਛਾ
ਤੇ ਉਹ ਕਹਿੰਦੀ ਵੀ ਉਹ ਮੈਨੂੰ ਕਹਿੰਦੀ ਵੀ ਇਹ ਕਿਹੋ ਜਿਹਾ ਬੰਦਾ ਆ ਵੀ ਨਾ ਇਹਨੇ ਕੋਈ ਲਿਖਿਆ ਹੈ ਨਾ ਕੋਈ ਨੋਟ ਰੱਖੇ ਆ, ਬੋਲੀ ਜਾਂਦਾ ਆ। ਤੇ ਉਹ ਕਹਿੰਦਾ ਮੈਂ ਉਹਨੂੰ ਕਿਹਾ ਵੀ ਹੁਣ ਚੁੱਪ ਵੀ ਇਹਨੂੰ ਆਪ ਹੀ ਕਰਾਉਣਾ ਪੈਣਾ।
ਉਹ ਮੈਂ ਜਾਣਦਾ ਕੁਮਿੰਦ ਮਿਗਲਾਨੀ, ਉਹ ਬੜੀ ਵਧੀਆ ਥੀਏਟਰ ਆਰਟਿਸਟ
ਬਹੁਤ
ਵੀ ਸੀ,
ਸੋਹਣਾ ਬੋਲਦੀ ਹੁੰਦੀ ਸੀ,
ਸੋਹਣਾ ਬੋਲਦੀ, ਥੀਏਟਰ ਆਰਟਿਸਟ ਵੀ ਹੈਗੀ ਆ ਅਜੇ ਵੀ, ਤੇ ਮਤਲਬ
ਇੱਥੇ ਸਿਡਨੀ 'ਚ ਹੀ ਰਹਿੰਦੀ ਆ
ਸਿਡਨੀ 'ਚ। ਹਾਂਜੀ, ਕਿਉਂਕਿ ਜਦੋਂ ਰੇਡੀਓ ਖੋਲਿਆ ਤਾਂ ਸਾਰਿਆਂ ਨਾਲ ਜਾਣ ਪਛਾਣ ਹੋਈ ਹੈ ਨਾ, ਤੇ ਬੜਾ ਉਹ ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਸਭ ਤੋਂ ਬੜੇ ਸੀਨੀਅਰ ਨੇ। ਤੇ
ਅਸੀਂ ਉਹ ਨਾ ਇੱਥੇ ਸਰਦਾਰ ਹੁੰਦੇ ਸੀਗੇ, ਨਾ ਹੀ ਭੁੱਲ ਜਾਣ, ਹੁਣ ਮੈਨੂੰ ਨਾ ਬਹੁਤ ਭੁੱਲਣ ਲੱਗ ਪਏ, ਉਹਨਾਂ ਦੇ ਨਾ ਸੰਸਕਾਰ ਵੇਲੇ ਉਹ ਬੋਲੀ ਸੀਗੀ ਉੱਥੇ ਪੜ੍ਹ ਕੇ ਲੇਖ, ਤੇ ਬੜਾ ਸੋਹਣਾ ਸੀ, ਤੇ ਮੈਂ ਕਿਹਾ ਵੀ ਆ ਮੈਨੂੰ ਦੇ ਦਿਓ, ਤੇ ਫਿਰ ਮੈਂ ਕਿਹਾ ਵੀ ਤੁਸੀਂ ਕੌਣ ਜੇ, ਮੈਂ ਕੁਮੁਦ ਮਿਲਾਨੀ ਆ।
ਠੀਕ ਹੈ ਜੀ, ਨਹੀਂ ਬਹੁਤ ਵਧੀਆ ਮਤਲਬ ਪਰਸਨੈਲਿਟੀ ਦੇ ਮਾਲਕ ਨੇ। ਸੋ ਤਾਇਆ ਜੀ, ਇੱਕ ਦੋ ਨਾ ਆਪਾਂ ਖਬਰਾਂ ਵੀ ਸਾਂਝੀਆਂ ਕਰਨੀਆਂ ਨਾਲ ਦੀ ਨਾਲ ਹੀ, ਤੇ ਦੇਖੋ ਆਪਾਂ ਨਾਲ ਗੱਲਾਂ ਵਿੱਚ ਚਿੰਤਨ ਵੀ ਕਰਨਾ ਆ ਕਿ ਇੰਡੀਆ ਦੇ ਵਿੱਚ ਫਰਕ ਜਾਂ ਇੱਥੇ ਵਾਲਾ ਫਰਕ ਜਿਹੜਾ ਉਹ ਕਿਸੇ ਲੈਵਲ ਤੱਕ ਹੈਗਾ ਹੈ, ਠੀਕ ਹੈ, ਹੁੰਦਾ ਆ। ਹੁਣ ਜਿਹੜੇ ਫੈਡਰਲ ਪਾਰਲੀਮੈਂਟ ਦੇ ਖਬਰ ਆਈ ਹੈ ਕਿ ਇੱਕ ਨਵਾਂ ਕੋਡ ਆਫ ਜਿਹੜਾ ਕੰਡਕਟ ਆ ਰਿਹਾ ਆ ਫੈਡਰਲ ਪਾਰਲੀਮੈਂਟ ਦੇ ਵਿੱਚ, ਸਟਾਫ ਅਤੇ ਕਰਮਚਾਰੀਆਂ ਲਈ ਵੀ ਇੱਕ ਨਵਾਂ ਆ ਰਿਹਾ ਹੈ ਨਾ, ਜਿਸ ਦੀਆਂ ਰਿਪੋਰਟਾਂ ਮਤਲਬ ਵਿਸ਼ੇਸ਼ ਅਧਿਕਾਰੀ ਕਮੇਟੀ ਨੂੰ ਦਿੱਤੀਆਂ ਜਾਣੀਆਂ ਨੇ। ਅਤੇ ਵਿੱਤ ਮੰਤਰੀ ਕੈਟੀ ਗੈਲਰ ਨੇ ਸੰਸਦ ਮੈਂਬਰਾਂ ਦੀ ਸੀਨੀਅਰਤਾ ਅਤੇ ਨਿਰਪੱਖ ਸੁਭਾਅ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਰੈਕੇਟ ਦੇ ਸੁਝਾਵਾਂ ਨੂੰ ਰੱਦ ਕੀਤੇ ਕਰ ਦਿੱਤਾ। ਉਹ ਉੱਥੇ ਨਾ ਕੀ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੇ ਮਿਨਿਸਟਰ ਨੇ ਉਹਨਾਂ 'ਤੇ ਦੋਸ਼ ਲੱਗਦੇ ਨੇ ਕਿ ਇਹਨਾਂ ਜੀ ਆਪਣਾ ਜਿਹੜਾ ਟਰੈਵਲ ਵਾਲਾ ਭੱਤਾ ਆ ਉਹ ਮਿਸਯੂਜ਼ ਕੀਤਾ, ਗਈ ਇਹ ਪ੍ਰਾਈਵੇਟ ਘੁੰਮਣ ਆ ਜਾਂ ਐਮ ਪੀ ਪ੍ਰਾਈਵੇਟ ਘੁੰਮਣ ਗਿਆ, ਇਹਨੇ ਖਰਚਾ ਉੱਧਰ ਪਾ ਦਿੱਤਾ। ਪਹਿਲਾਂ ਵੀ ਕਈ ਰਿਪੋਰਟਾਂ ਆਉਂਦੀਆਂ ਨੇ, ਅਤੇ ਹੁਣ ਉਹਦੇ ਵਿੱਚ ਨਾ ਇੱਕ ਨਵਾਂ ਕੋਡ ਆਫ ਕੰਡਕਟ ਬਣਾ ਰਹੇ ਨੇ, ਉਹਦੇ ਵਿੱਚ ਉਹਨਾਂ ਤੋਂ ਵਾਪਸ ਪੈਸਾ ਲਿਆ ਜਾਊਗਾ, ਫਾਈਨ ਵੀ ਕੀਤੇ ਜਾਊਗੇ, ਅਤੇ ਉਹਨਾਂ ਦੇ ਰਾਈਟਸ ਨੇ ਉਹਨਾਂ ਦਾ ਵੀ ਮਤਲਬ ਉਹਨਾਂ ਨੂੰ ਵੀ ਘਟਾ ਦਿੱਤਾ ਜਾਊਗਾ, ਜਿੱਦਾਂ ਲਾਇਸੈਂਸ ਦੇ ਪੁਆਇੰਟ ਕੱਟੇ ਜਾਂਦੇ ਆ, ਇੱਦਾਂ ਉਹਨਾਂ ਦਾ ਸਿਸਟਮ ਜਿਹੜਾ ਆ ਉਹ ਹੋਣ ਵਾਲਾ ਹੈ। ਮੇਰੇ ਹਿਸਾਬ ਨਾਲ ਇਹ ਚੰਗੀ ਗੱਲ ਹੈ, ਵਧੀਆ ਗੱਲ ਹੈ ਕਿ ਸਿਸਟਮ ਨੂੰ।
ਇੰਡੀਆ ਹਿੰਦੁਸਤਾਨ ਦੀ ਗੱਲ ਕਰ ਰਹੇ ਹੋ ਨਾ?
ਨਹੀਂ, ਮੈਂ ਇੱਥੇ ਦੀ ਗੱਲ ਕਰ ਰਿਹਾ ਜੀ, ਆਸਟ੍ਰੇਲੀਆ ਦੇ ਵਿੱਚ। ਇਹੋ ਜਿਹੀ ਇਲਜ਼ਾਮਬਾਜ਼ੀ ਲੱਗ ਰਹੀ, ਵੈਸੇ ਇੰਡੀਆ ਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਲਾਅ ਬਣੇ ਹੋਏ ਨੇ ਪਹਿਲਾਂ ਹੀ।
ਨਹੀਂ ਉੱਥੇ ਤੇ ਬਹੁਤ, ਮੈਂ ਨਾ 1978 'ਚ ਕੈਨੇਡਾ ਗਈ ਸੀਗਾ ਆਪਣੇ ਮਿੱਤਰ ਸਰਦਾਰ ਹਰਦਿਆਲ ਸਿੰਘ ਜੌਲ ਦੇ ਘਰ ਠਹਿਰਿਆ ਹੋਇਆ, ਤੇ ਉੱਥੇ ਖਬਰ ਆਈ ਵੀ ਉਹ ਕੈਨੇਡਾ ਦਾ ਜਿਹੜਾ ਇੱਕ ਮਿਨਿਸਟਰ ਸੀ ਉਹ ਸਫ਼ਰ ਕਰਦਾ ਇਕਾਨਮੀ ਕਲਾਸ 'ਚ, ਤੇ ਕਲੇਮ ਕਰਦਾ ਸੀਗਾ ਫਸਟ ਕਲਾਸ ਦਾ ਕਿਰਾਇਆ, ਤੇ ਉਹਨੂੰ ਮਤਲਬ ਵਜ਼ਾਰਤ ਛੱਡਣੀ ਪਈ, ਪ੍ਰਗਟ ਹੋ ਗਿਆ ਕਿ ਮੀਡੀਆ ਵਾਲੇ ਕੱਢ ਲੈਂਦੇ ਨੇ ਗੱਲ।
ਹਾਂਜੀ ਹਾਂਜੀ,
ਤੇ ਇੱਥੇ ਵੀ ਆਪਾਂ ਆਏ ਸੀਗੇ, ਵਾਹਵਾ ਸਾਲ ਹੋਏ ਆ, ਤੁਸੀਂ ਤੁਹਾਨੂੰ ਯਾਦ ਹੋਣਾ ਆ ਵੀ ਇੱਥੋਂ ਦਾ ਮਿਨਿਸਟਰ ਗਿਆ ਕੈਨੇਡਾ ਦੇ ਦੌਰ ਜਪਾਨ, ਉੱਥੋਂ ਕਹਿੰਦੇ ਉਹਨੂੰ ਪੋਰਟੇਬਲ ਟੀਵੀ ਦੇ ਦਿੱਤਾ ਗਿਫਟ ਵਜੋਂ।
ਹਾਂਜੀ,
ਤੇ ਉਹ ਬਿਨਾਂ ਉਹਦੇ ਤੇ ਡਿਊਟੀ ਪੇ ਕੀਤੇ ਦੇ ਆ ਗਿਆ।
ਹਾਂਜੀ,
ਤੇ ਉਹ ਰੌਲਾ ਪੈ ਗਿਆ ਮੀਡੀਆ 'ਚ, ਤੇ ਉਹ ਜਿਹੜਾ ਕਸਟਮ ਮਿਨਿਸਟਰ ਸੀਗਾ ਉਹਨੇ ਉਹਨੂੰ ਡਿਫੈਂਡ ਕੀਤਾ, ਉਹ ਦੋਨੋਂ ਹੀ ਗਏ,
ਦੋਨੋਂ ਹੀ ਗਏ। ਹਾਂਜੀ,
ਤੇ ਇਹੋ ਜਿਹਾ ਇਹਨਾਂ ਦਾ ਵੈਸਟਰਨ ਦੇ ਵਿੱਚ ਤੇ ਪਹਿਲਾਂ ਵੀ ਇੰਨੀ ਸਖਤੀ ਹੈ, ਹੁਣ ਹੋਰ ਕਰਨੀ ਪਈ, ਮਤਲਬ ਇੰਨੀ ਸਖਤੀ ਦੇ ਬਾਵਜੂਦ ਵੀ ਹੇਰਾ ਫੇਰੀ ਚੱਲੀ ਜਾਂਦੀ ਆ।
ਹਾਂਜੀ, ਉਹ ਪਹਿਲਾਂ ਤਾਂ ਸੀਗੇ ਐਮ ਪੀਆਂ ਐਮ ਐਲ ਏਆਂ ਦੇ ਉੱਤੇ ਨਾ ਗਾਜ ਡਿੱਗਦੀ, ਤੇ ਹੁਣ ਉਹ ਕਹਿੰਦੇ ਵੀ ਜਿਹੜੇ ਉਹਨਾਂ ਦੇ ਅਧਿਕਾਰੀ ਵੀ ਆ, ਉਹਨਾਂ ਦੇ ਜਿਹੜਾ ਸਟਾਫ ਵੀ ਆ, ਕਰਮਚਾਰੀ ਆ ਉਹਨਾਂ ਦਾ ਜਿਹੜਾ ਸਟਾਫ ਹੁੰਦਾ, ਉਹਨਾਂ 'ਤੇ ਵੀ ਇਹ ਲਾਗੂ ਕਰਨ ਦੀ ਉਹਨਾਂ ਨੇ ਸੁਝਾਅ ਦਿੱਤਾ ਆ। ਅਤੇ ਇੱਕ ਹੋਰ ਬੜੀ ਇੰਟਰਸਟਿੰਗ ਖਬਰ ਤਾਂ ਜੀ ਆ ਰਹੀ ਆ ਕਿ ਜਿਹੜੇ ਘੱਟੋ ਘੱਟ 150 ਕਾਲਜ, ਜਾਅਲੀ ਕਾਲਜ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੂੰ ਬੰਦ ਕੀਤਾ ਗਿਆ ਜਾਂ ਉਹਨਾਂ ਦੇ ਉੱਤੇ ਮਤਲਬ ਉਹਨਾਂ ਦੇ ਉੱਤੇ ਗਾਜ ਡਿੱਗੀ ਆ, ਇਨਕੁਆਇਰੀਆਂ ਹੋਈਆਂ। ਗੋਸਟ ਕਾਲਜ ਕਿਹਾ ਵੀ ਉਹ ਕਾਲਜ ਹੈ ਹੀ ਨਹੀਂ ਕਿਤੇ, ਜਿਹੜੇ ਬਣਾਏ ਹੋਏ ਨੇ, ਹਾਂ ਹੈ ਹੀ ਨਹੀਂ ਕਿਤੇ, ਅਤੇ ਉਹਨਾਂ ਦੇ ਵੀ ਮਤਲਬ ਕਾਫੀ ਸਕੰਜਾ ਕੱਸਿਆ ਜਾ ਰਿਹਾ। ਸੋ ਇਹ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਸਨ ਜੀ ਐਸ ਚਾਹਲ ਹੁਣੀ। ਅਤੇ ਤਾਇਆ ਜੀ, ਆਪਾਂ ਗੱਲ ਕਰਨੀ ਹੈ 1947 ਦੇ ਵੀ ਬਾਰੇ, ਥੋੜ੍ਹੀ ਬਹੁਤ ਗੱਲ ਕਰਾਂਗੇ, ਪਰ ਇੱਕ ਪਹਿਲਾਂ ਅਹਿਮ ਸਵਾਲ ਸਾਨੂੰ ਭੇਜਿਆ ਸੀਗਾ ਸਾਡੇ ਬੜੇ ਸਤਿਕਾਰਤ ਵਰਜੀਨੀਆ ਤੋਂ ਗੁਰਿੰਦਰ ਸਿੰਘ ਹੋਣਾ ਨੇ, ਅਤੇ ਉਹ ਸਵਾਲ ਇਹ ਸੀਗਾ ਕਿ ਜਿਹੜਾ ਖੰਡੇ ਦਾ ਜਿਹੜਾ ਵਰਤਮਾਨ ਰੂਪ ਹੈ ਹੁਣ, ਅੱਜ ਖੰਡਾ ਆ, ਇਹਦੇ ਬਾਰੇ ਜ਼ਿਕਰ ਕਰੋ ਵੀ ਇਹ ਕਿੱਦਾਂ ਬਣਿਆ ਅਤੇ ਪਹਿਲਾਂ ਕਿਸ ਤਰ੍ਹਾਂ ਦਾ ਸੀ।
ਗੁੱਡ ਪੁਆਇੰਟ। ਉਹ ਨਾ ਦੇਖੋ, ਇਹ ਕਲਾਕਾਰ ਆਰਟਿਸਟ ਜਿਹੜੇ ਨੇ ਉਹ ਆਪਣੀ ਮਰਜ਼ੀ ਨਾਲ ਜਿਵੇਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣਾ ਦਿੰਦੇ ਨੇ, ਇਸ ਤਰ੍ਹਾਂ ਹੀ ਨਾ ਖੰਡਾ ਸੀ ਤੇ ਪਹਿਲਾਂ ਵੀ ਦੋ ਧਾਰੀ ਤਲਵਾਰ
ਜੀ,
ਜਿਹੜਾ ਤਲਵਾਰ ਵਾਂਗੂ ਖੰਭ ਵਾਲਾ ਵਿੱਚ ਮਤਲਬ ਵੀ ਉਹਦੇ ਲਚਕ ਪਾਉਣ ਵਾਲਾ ਨਾ ਹੋਵੇ, ਜਾਣੀ ਵਿੰਗੀ ਜੀ ਹੁੰਦੀ ਹੈ ਨਾ ਥੋੜੀ
ਜਿਹੀ, ਹਾਂਜੀ ਹਾਂਜੀ
ਆਪਾਂ ਉਹਨੂੰ ਕਿਰਪਾਨ ਕਹਿੰਦੇ ਹਾਂ, ਤੇ ਆਮ ਬੋਲੀ ਦੇ ਵਿੱਚ ਉਹਨੂੰ ਤਲਵਾਰ ਕਿਹਾ ਜਾਂਦਾ, ਰੂਪ ਉਹਦਾ ਇੱਕੋ ਹੀ ਹੈ।
ਹਾਂਜੀ
ਵੈਸੇ ਕਿਰਪਾਨ ਦੇ ਵੀ ਬਹੁਤ ਸਾਰੇ ਰੂਪ ਨੇ ਵੱਖ ਵੱਖ ਮੁਲਕਾਂ ਦੇ ਵਿੱਚ,
ਜੀ
ਉਹਦਾ ਵਿਸਥਾਰ ਚ ਨਹੀਂ ਜਾਣ ਦੀ ਲੋੜ, ਗੱਲ ਆਪਾਂ ਖੰਡੇ ਦੀ ਕਰਨੀ ਆ। ਸੋ ਖੰਡਾ ਜਿਹੜਾ ਹੁੰਦਾ ਸੀ ਇਹ ਸਿੱਧਾ ਸਿੱਧੀ ਕਿਰਪਾਨ ਹੁੰਦੀ ਸੀ, ਸਿੱਧਾ ਤਲਵਾਰ, ਤੇ ਇਹਨੂੰ ਇੱਕ ਇੱਕ ਪਾਸੇ ਦੀ ਬਜਾਏ ਦੋਹੀ ਪਾਸੇ ਤੇਜ ਹੁੰਦੀ ਸੀ, ਦਵਾਲੀ ਚੱਲਦਾ ਹੁੰਦਾ ਸੀ ਹੱਥ। ਜੋ ਬਾਬਾ ਦੀਪ ਸਿੰਘ ਦੇ ਖੰਡੇ ਦੀ ਤੁਸੀਂ ਫੋਟੋ ਵੇਖੋ, ਉਹ ਖੰਡਾ ਹੈ,
ਉਹ ਖੰਡਾ ਹੈ।
ਔਰ ਇਸ ਤਰ੍ਹਾਂ ਖੰਡੇ ਦਾ ਜਿਹੜਾ ਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ 1699 ਵਿੱਚ ਅੰਮ੍ਰਿਤ ਦੀ ਤਿਆਰ ਕੀਤਾ ਆ, ਤੇ ਉਹ ਲੋਹੇ ਦੇ ਸਰਬਲੋਹ ਦੇ ਬਾਟੇ ਵਿੱਚ ਸਰਬਲੋਹ ਦੇ ਖੰਡਾ ਫੇਰ ਕੇ ਤੇ ਉਹ ਤਿਆਰ ਕੀਤਾ, ਉਹ ਖੰਡਾ ਆ
ਜੀ
ਜਿਹਨੂੰ ਚੰਡੀ ਦੀ ਵਾਰ ਦੇ ਵਿੱਚ ਮਹਾਰਾਜ ਨੇ ਲਿਖਿਆ ਹੈ ਖੰਡਾ ਪ੍ਰਥਮੇ ਸਾਜਕ ਹੈ। ਖੰਡਾ ਮਤਲਬ ਸ਼ਕਤੀ ਦਾ ਚਿੰਨ, ਸ਼ਕਤੀ ਦਾ ਰੂਪ। ਖੰਡਾ ਪ੍ਰਥਮੇ ਸਾਜਕ ਹੈ ਜਿਨ ਸਭ ਸੰਸਾਰ ਉਪਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨਵ ਦੇਵਤੇ ਤੇਰੇ ਅੰਦਰ ਵਾਦ ਰਚਾਇਆ, ਤੈਂ ਹੀ ਦੁਰਗਾ ਸਾਜਕ ਹੈ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿੰਨੀ ਤਪਤ ਆਇਆ, ਕਰ ਕਿੰਨੀ ਤੇਰਾ ਅੰਤ ਨਾ ਪਾਇਆ। ਪਰਮਾਤਮਾ ਨੂੰ ਕਿਹਾ ਵੀ ਇੰਨਾ ਕੁਝ ਹੋਇਆ ਆ ਪਰ ਤੇਰੂੰ ਸਾਜਣ ਵਾਲੇ ਦਾ ਕਿਸੇ ਨੇ ਅੰਤ ਨਹੀਂ ਪ੍ਰਾਪਤ ਕੀਤਾ। ਸੋ ਅਸਲੀ ਖੰਡਾ ਉਹ ਹੈ। ਤੇ ਨਿਸ਼ਾਨ ਸਾਹਿਬ ਦੇ ਉੱਪਰ ਜਿਹੜੇ ਅੱਜ ਕੱਲ੍ਹ ਮੈਜਾਰਟੀ ਲਾਇਆ ਜਾਂਦਾ, ਫਿਰ ਕਿਸੇ ਨੇ ਨਾਲ ਖੰਡੇ ਦੇ ਆਲੇ ਦੁਆਲੇ ਚੱਕਰ ਬਣਾ ਤਾ। ਨਿਹੰਗ ਸਿੰਘਾਂ ਦੇ ਦਸਤਾਰਿਆਂ ਦੇ ਵਿੱਚ ਤੁਸੀਂ ਦੇਖਦੇ ਹੋਗੇ ਕਿ ਚੱਕਰ ਦੇ ਵਿੱਚ ਇਕੱਲਾ ਖੰਡਾ ਹੀ ਹੁੰਦਾ ਆ
ਜੀ,
ਤੇ ਉਹਨੂੰ ਖੰਡਾ ਨਾ ਤਾ। ਪਰ ਭਾਈ ਆਪਣਾ ਮਹਾਨ ਕੋਸ਼ ਵਾਲੇ ਨੇ ਉਹਦਾ ਨਾਂ ਗਜਗਾਹ ਰੱਖਿਆ ਹੈ।
ਅੱਛਾ,
ਮੈਂ ਭੁੱਲਦਾ ਨੀ, ਮੈਨੂੰ ਜੇ ਗਜਗਾਹ ਕਦੇ ਲੱਭਦਾ ਨਹੀਂ ਗਾ, ਮੈਂ ਕਿਤੇ ਪੜ੍ਹਿਆ ਸੀ ਜਾਂ ਭਾਈ ਵੀਰ ਸਿੰਘ ਦੇ ਲਿਟਰੇਚਰ ਚੋਂ ਕਿਤੇ ਪੜ੍ਹਿਆ ਹੋਣਾ। ਫਿਰ ਉਹ ਚੱਕਰ ਦੇ ਨਾਲ ਦੋ ਆਲੇ ਦੁਆਲੇ ਕਿਰਪਾਨਾਂ ਲਾ ਤੀਆਂ ਕਿਉਂਕਿ ਉਹ ਉਹਨਾਂ ਨੂੰ ਚੰਗਾ ਲੱਗਿਆ। ਹੁਣ ਜੁਝਾਰੂ ਮੂਵਮੈਂਟ ਦੇ ਦੌਰਾਨ ਬਾਹਰ ਜਿਹੜਾ ਲਿਟਰੇਚਰ ਸ਼ਬਦ ਰਿਹਾ, ਖਾਸ ਸ਼ਬਦ ਆ ਰਿਹਾ, ਖਾਸ ਕਰਕੇ ਆਪਣਾ ਦੇਸ਼ ਪ੍ਰਦੇਸ਼ ਦੇ ਵਿੱਚ ਲੰਡਨ ਤੋਂ ਨਿਕਲਣ ਵਾਲੀ ਪੰਜਾਬੀ ਦੀ ਵੀਕਲੀ ਅਖਬਾਰ ਤੇ ਹੋਰ ਵੀ ਅਖਬਾਰਾਂ, ਉਹਦੇ ਨਾਲ ਯਾਨੀ ਦੋ ਕਿਰਪਾਨਾਂ ਦੇ ਨਾਲ ਦੋ ਬੰਦੂਕਾਂ ਲਾਉਣ ਲੱਗ ਪਏ। ਫਿਰ ਦੋ ਛੋਟੇ ਛੋਟੇ ਨਿਸ਼ਾਨ ਸਾਹਿਬ ਜਿਹਨਾਂ ਨੂੰ ਝੰਡੀਆਂ ਆਪਾਂ ਕਹਿ ਸਕਦੇ ਹਾਂ, ਝੰਡਾ ਵੱਡਾ ਨਿਸ਼ਾਨ ਸਾਹਿਬ ਤੇ ਝੰਡੀ ਛੋਟਾ ਨਿਸ਼ਾਨ ਸਾਹਿਬ, ਉਹ ਵੀ ਨਾਲ ਲਾਉਣੀਆਂ ਸ਼ੁਰੂ ਕਰਤੀਆਂ। ਫਿਰ ਕਿਸੇ ਨੂੰ ਵਿਚਾਰ ਆਇਆ, ਉਹਨਾਂ ਨੇ ਸਿਖਰ ਦੇ ਉੱਪਰ ਬਾਜ ਦੀ ਫੋਟੋ ਬਣਾਉਣੀ ਸ਼ੁਰੂ ਕਰਤੀ, ਤੇ ਇਹਨਾਂ ਸਾਰਿਆਂ ਨੂੰ ਲੋਕੀ ਖੰਡਾ ਕਹਿਣ ਲੱਗ ਪਏ। ਅਸਲੀ ਖੰਡਾ ਇਕੱਲਾ ਹੀ ਦੋ ਧਾਰੀ ਤਲਵਾਰ ਜਿਹੜੀ ਹੈ, ਜਿਹਨਾਂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਸੀ, ਜਿਹੜਾ ਬਾਬਾ ਦੀਪ ਸਿੰਘ ਦੇ ਹੱਥ ਦੇ ਵਿੱਚ ਖੰਡਾ ਫੜਿਆ ਹੋਇਆ, ਅਸਲੀ ਰੂਪ ਇਹ ਹੈ ਖੰਡੇ ਦਾ।
ਤਾਇਆ ਜੀ, ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪ੍ਰਚਲਿਤ ਹੋਈ ਹੈ ਗੱਲ ਕਿ ਜਿਹੜਾ ਹੁਣ ਪ੍ਰਚਲਿਤ ਰੂਪ ਹੈ ਦੋ ਤਲਵਾਰਾਂ ਤੇ ਵਿਚਾਲੇ ਖੰਡਾ ਤੇ ਚੱਕਰ, ਇਹ ਜਦੋਂ ਗੋਰਿਆਂ ਦੇ ਹੱਥ ਆਈ ਹੈ ਸਿੱਖ ਫੌਜ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਤੇ ਉਹਨਾਂ ਨੇ ਫਿਰ ਸਿੱਖਾਂ ਦੇ ਲਈ ਇੱਕ ਚਿੰਨ੍ਹ ਬਣਾਇਆ, ਜਾਂ ਸਿੱਖ ਰੈਜੀਮੈਂਟ ਦੇ ਵਾਸਤੇ ਰੱਖ ਲਓਗੇ ਇੱਕ ਚਿੰਨ੍ਹ ਬਣਿਆ, ਰਲ ਮਿਲ ਕੇ ਬਣਿਆ ਹੋਣਾ, ਉੱਦਾਂ ਇਕੱਲੇ ਨਹੀਂ ਵੀ ਬਣਿਆ ਹੋਣਾ, ਤੇ ਉਹ ਇੱਕ ਬੜਾ ਪ੍ਰਚਲਿਤ ਹੋਇਆ ਤੇ ਉਹੀ ਫਿਰ ਗਾਂ ਦੇ ਗਾਂ ਪਾਪੂਲਰ ਹੋ ਗਿਆ। ਕਿਉਂਕਿ ਜਦੋਂ ਸਰਕਾਰੀ ਮਸ਼ੀਨਰੀ ਦੇ ਕੋਲ ਕੋਈ ਚੀਜ਼ ਜਾਂਦੀ ਆ, ਛਪਦੀ ਆ, ਛਪਾਈਆਂ ਹੁੰਦੀਆਂ, ਲਿਖਾਈਆਂ ਹੁੰਦੀਆਂ, ਤਾਂ ਫਿਰ ਉਹ ਜਿਹੜੇ ਆ ਉਹ ਜ਼ਿਆਦਾ ਪ੍ਰਚਲਿਤ ਹੋ ਜਾਂਦੀਆਂ ਚੀਜ਼ਾਂ, ਹੈ ਨਾ।
ਉਹ ਵੀ ਤੁਹਾਡੀ ਗੱਲ ਸਹੀ ਆ। ਅਸੀਂ ਇਹ ਪਹਿਲਾਂ ਜਿਹੜਾ ਖੰਡਾ ਚੱਕਰ ਤੇ ਦੋ ਕਿਰਪਾਨਾਂ,
ਹਾਂਜੀ,
ਇਹ ਪਹਿਲਾਂ ਨਹੀਂ ਸੀ ਕਦੀ ਸੁਣੀਆਂ ਵੇਖੀਆਂ। 1953 ਦੇ ਵਿੱਚ ਜਦੋਂ ਅੰਮ੍ਰਿਤਸਰ ਆਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਕੁਆਟਰ ਹੁੰਦੇ ਸੀ, ਜਿੱਥੇ ਹੁਣ ਦੋ ਮੰਜ਼ਿਲਾ ਬਣਿਆ ਹੋਇਆ ਅਖੰਡ ਪਾਠ ਉੱਥੇ ਰੱਖੇ ਜਾਂਦੇ
ਸੀ,
ਤੇ ਉੱਥੇ ਅਸੀਂ ਰਹਿੰਦੇ ਹੁੰਦੇ, ਤੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸੇਵਾਦਾਰ ਹੁੰਦੇ ਸੀ ਨਾ, ਇੱਕ ਗ੍ਰੰਥੀ ਸਿੰਘ ਹੁੰਦਾ ਸੀ, ਬਾਕੀ ਸਾਰੇ ਸੇਵਾਦਾਰ, ਉਹ ਆਪਣੀਆਂ ਪੱਗਾਂ ਦੇ ਉੱਪਰ ਛੋਟਾ ਜਿਹਾ ਰੂਪ ਹਾ ਜਿਹਨੂੰ ਤੁਸੀਂ ਕਹਿੰਦੇ ਹੋ ਇਹ ਲਾਉਂਦੇ ਹੁੰਦੇ ਸੀ। ਇੱਕ ਖੰਡਾ, ਦੋ ਇੱਕ ਚੱਕਰ ਤੇ ਦੋ ਕਿਰਪਾਨਾਂ, ਇਹ ਹੀ ਅਸੀਂ ਵੇਂਦੇ ਰਹੇ ਸੀਗੇ। ਬਾਅਦ ਦੇ ਵਿੱਚ ਜੁਝਾਰੂ ਮੂਵਮੈਂਟ ਦੇ ਵਿੱਚ ਨਾਲ ਹੋਰ ਵਿੱਚ ਐਡ ਹੁੰਦੇ ਗਏ, ਤੇ ਹੋ ਸਕਦਾ ਇਹ ਸਿੱਖ ਫੌਜਾਂ ਦਾ, ਮੈਂ ਰੀਸੈਂਟਲੀ ਕਿਤੇ ਮੇਰੇ ਸਾਹਮਣੇ ਆਈ ਆ ਇਹ ਜਾਣਕਾਰੀ ਜਿਹੜੀ ਤੁਸੀਂ ਮੈਨੂੰ ਕਨਫਰਮ ਕੀਤੀ ਆ, ਵੀ ਨਾਭੇ ਦੇ ਵਿੱਚ ਹੀ ਨਾਭੇ ਦੀ ਫੌਜ ਜਿਹੜੀ ਜਿਹੜੀ ਸੀ ਸਿੱਖਾਂ ਦੀ, ਉਹਦਾ ਵੀ ਇਹ ਨਿਸ਼ਾਨ ਹੀ ਸੀਗਾ, ਖੰਡਾ ਤੇ ਆਪਣਾ ਚੱਕਰ
ਜੀ।
ਤੇ ਹਾਂ, ਅੰਗਰੇਜ਼ਾਂ ਨੇ ਮਤਲਬ ਵੀ ਉਹਨਾਂ ਨੇ ਤੇ ਹਰ ਚੀਜ਼ ਨਾਲ ਵਰਤਿਆ ਹੈ ਨਾ, ਸਿੱਖਾਂ ਨੂੰ ਕਹਿਣਾ ਤੁਹਾਡੇ ਨਾਲ ਦਾ ਬਹਾਦਰ ਕੋਈ ਨੀ, ਹਿੰਦੂਆਂ ਨੂੰ ਕਹਿਣਾ ਤੁਹਾਡੇ ਨਾਲ ਦਾ ਸਿਆਣਾ ਕੋਈ ਨੀ, ਮੁਸਲਮਾਨਾਂ ਨੂੰ ਉਤਰਾ ਫੜਾਉਣਾ। ਉਹਦਾ ਵੀ ਇਹਦੇ ਘਰ ਦੇ ਵਿੱਚ ਵੀ ਆਪਾਂ ਦੇਖੋ, ਜਿਹੜਾ ਪਰਿਵਾਰ ਦਾ ਮੁਖੀ, ਉਹਨੂੰ ਕਿਸੇ ਨੂੰ ਥਾਪੀ ਦੇਣੀ ਆ, ਕਿਸੇ ਨੂੰ ਝਿੜਕ ਦੇਣੀ ਆ, ਕਿਸੇ ਨੂੰ ਲਾਲਚ ਦੇਣਾ, ਕਿਸੇ ਨੂੰ ਲਾਰੇ ਲਾਉਣੇ ਆ, ਤੈਨੂੰ ਆਹ ਕਰ ਦਊਗਾ, ਤੈਨੂੰ ਆਹ ਦੇ ਲੈ ਦਊਗਾ। ਜੋ ਬ੍ਰਹਮੰਡੇ ਸੋਈ ਪਿੰਡੇ, ਯਾਨੀ ਇੱਕ ਜੋ ਪਰਿਵਾਰ ਨੂੰ ਚਲਾਉਣ ਦੀ ਜਿੰਨੀ ਸਿਆਣਪ, ਜਿੰਨੀ ਡਿਪਲੋਮੇਸੀ, ਜਿੰਨੀ ਸਿਆਸਤ ਦੀ ਲੋੜ ਆ, ਉਹੀ ਵੱਡੇ ਪੈਮਾਨੇ ਤੇ ਇੱਕ ਸਟੇਟ ਨੂੰ, ਦੇਸ਼ ਨੂੰ ਚਲਾਉਣ ਵਾਲਾ ਜਿਹੜਾ ਆਗੂ ਹੁੰਦਾ, ਉਹਨੂੰ ਲੋੜ ਹੈ ਉਸਦੀ, ਵੀ ਕਿਸੇ ਨੂੰ ਥੱਪਾ, ਕਿਸੇ ਨੂੰ ਗੱਫਾ, ਕਿਸੇ ਨੂੰ ਤੱਫਾ, ਕਿਸੇ ਨੂੰ ਕੁਝ ਲਾਰਾ, ਕਿਸੇ ਨੂੰ ਇੱਕ ਦੂਜੇ ਦੇ ਖਿਲਾਫ਼। ਫਿਰ ਉਹ ਇਹ ਵੀ ਖਿਆਲ ਰਹਿੰਦਾ ਵੀ ਦੋ ਪੁੱਤਾਂ ਦੀ ਜਾਂ ਮਹਾਂ ਪੁੱਤ ਦੀ ਸਿੱਧੀ ਗੱਲਬਾਤ ਨਾ ਹੋ ਜਾਵੇ ਆਪਸ ਵਿੱਚ ਦੀ, ਉਹ ਸਾਰੇ ਮੇਰੇ ਨਾਲ ਹੀ ਹੋਵੇ, ਇਹਨਾਂ ਦਾ ਇਹਨਾਂ ਦੇ ਯੂਨਾਈਟਿਡ ਫਰੰਟ ਨਾ ਬਣ ਜਾਵੇ ਮੇਰੇ ਖਿਲਾਫ਼,
ਬਾਹਰੋਂ ਬਾਹਰ ਨਾ ਚੱਲ ਪਵੇ ਨਾ ਕੰਮ ਪਰਿਵਾਰ ਦੇ ਵਿੱਚ ਵੀ। ਇਹ ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਤਾਂ ਹੀ ਗੁਰੂ ਸਾਹਿਬ ਨੇ ਸ਼ਾਇਦ ਸਾਨੂੰ ਕਿਹਾ ਵੀ ਜੇ ਤੁਸੀਂ ਗ੍ਰਿਸਤੀ ਦੇ ਵਿੱਚ ਪਰਮਾਤਮਾ ਨੂੰ ਲੰਬਣ ਦੇ ਮਤਲਬ ਚਲਾਉਣ ਦੇ ਕਾਮਯਾਬ ਹੋ ਗਏ, ਪਰਮਾਤਮਾ ਨੂੰ ਵੀ ਲੱਭ ਸਕਦੇ ਹਾਂ, ਠੀਕ ਹੈ ਨਾ। ਫਿਰ ਜਿਹੜੇ ਅੱਜ ਸਵੇਰੇ ਵੀ ਵਿਚਾਰ 'ਚ ਇਹੀ ਗੱਲ ਆਈ ਸੀ ਕਿ ਜੋਗੀ ਜਿਹੜੇ ਜੰਗਲਾਂ 'ਚ ਜਾ ਕੇ ਬਹਿ ਗਏ ਸੀ, ਉਹਨਾਂ ਨਾਲ ਮੂਲ ਵਿਰੋਧ ਇਹੀ ਚੀਜ਼ ਦਾ ਸੀਗਾ ਗੁਰੂ ਸਾਹਿਬ ਦਾ ਕਿ ਤੁਸੀਂ ਸੁਸਾਇਟੀ ਨੂੰ ਕੋਈ ਦੇਣ ਨਹੀਂ ਦੇ ਰਹੇ, ਹੈ ਨਾ, ਕੋਈ ਫਾਇਦਾ ਨਹੀਂ ਕਰ ਰਹੇ। ਅਤੇ ਪਰ ਉਹ ਮੈਂ ਇਹ ਸਮਝਦਾ ਕਿ ਜਦੋਂ ਪਹਿਲਾਂ ਗੱਲ ਤਾਂ ਉਹ ਭੱਜ ਕੇ ਬੰਦੇ ਜਾਂਦੇ, ਹੈ ਨਾ, ਛੱਡ ਕੇ ਜੰਗਲਾਂ 'ਚ ਚਲ ਜਾਂਦੇ ਨੇ ਜਾਂ ਗ੍ਰਿਸਤੀ ਤੋਂ, ਪਰ ਜੇ ਉਹ ਮੁੜ ਕੇ ਫੇਰ ਉਹਨੇ ਆਉਣਾ ਹੈ ਕਿਤੇ ਨਾ ਕਿਤੇ ਜ਼ਿੰਦਗੀ 'ਚ ਲੋੜ ਪੈਂਦੀ, ਤਾਂ ਉਹ ਫੇਲ ਹੋ ਜਾਂਦੇ ਨੇ ਬੰਦੇ ਮੁੜ ਕੇ ਆ ਕੇ, ਬਿਲਕੁਲ ਫੇਲ ਹੋ ਜਾਂਦੇ ਨੇ।
ਆਹ ਦੇਖੋ ਨਾ, ਉਹ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਇਸ ਬਾਰੇ ਲਿਖਿਆ ਕਿ ਸਿੱਧ ਪੁੱਛਣ ਸੁਣ ਨਾਨਕਾ ਬਾਲ ਮਾਤ ਲੋਕ ਵਿੱਚ ਕਿਹਾ ਵਰਤਾਰਾ।
ਜੀ ਜੀ,
ਹੈ ਮਾਤ ਲੋਕ ਕਿਵੇਂ ਚੱਲ ਰਿਹਾ, ਭਾਰਤ ਦੇਸ਼ ਮੈਦਾਨੀ ਇਲਾਕਾ ਕਿਵੇਂ ਚੱਲ ਰਿਹਾ, ਅਸੀਂ ਤੇ ਤੇ ਮਹਾਰਾਜ ਨੇ ਜਵਾਬ ਦਿੱਤਾ ਸਿੱਧ ਛੱਪ ਬੈਠੇ ਪਰਬਤੀ, ਉਹ ਜਿਹਨਾਂ ਨੂੰ ਤੁਹਾਨੂੰ ਅਕਲ ਆਈ ਸੀ, ਤੁਸੀਂ ਜਿਹੜੇ ਕੋਈ ਕੁਰਬਾਨੀ ਵਾਲੇ ਜਾਂ ਕਰ ਸਕਦੇ ਸੀ ਪਹੁੰਚੇ, ਤੁਸੀਂ ਤੇ ਛੱਪ ਆਪਣੇ ਸਿਰ ਪਹਾੜਾਂ ਤੇ ਚੜ ਜਾਣ ਲਕਾ ਲਏ, ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜਗਤ ਨੂੰ ਆਮ ਲੋਕਾਂ ਨੂੰ ਕੌਣ ਅਗਵਾਈ ਦੇਵੇਗਾ, ਤੁਸੀਂ ਤੇ ਇੱਥੇ ਆਣ ਬੈਠੇ ਹੋ। ਤੋ
ਨਹੀਂ, ਬੜੀਆਂ ਸੇਧਾਂ ਮਿਲਦੀਆਂ ਆਪਾਂ ਨੂੰ ਵੀ ਜੇ ਕੋਈ ਆਪਾਂ ਨੂੰ ਦੇਖੋ ਤਾਜ਼ੀ ਇਹਦੇ ਵਿਚਾਰਾਂ 'ਚੋਂ ਵਿਚਾਰ ਚੱਲਦੀ ਆ ਵੀ ਜਿਹੜੀ ਕਿਰਤ ਕਰੋ ਵੰਡ ਛਕੋ ਵਾਲਾ ਨਾਮ ਜਪੋ, ਕਿ ਉਹ ਕਿਰਤ ਜਿਹੜੀ ਆ ਦੋ ਪਾਸੜ ਹੈ, ਕਿਰਤ ਜਿਹੜੀ ਹੱਥੀਂ ਕਿਰਤ ਵਾਲੀ ਉਹ ਵੀ ਹੈ, ਕਿਰਤਨ ਨੂੰ ਵੀ ਕਿਰਤ ਕਹਿੰਦੇ ਆ ਕਿ ਜਿਹੜਾ ਤੁਸੀਂ ਜਪ ਰਹੇ ਹੋ ਨੌਲੇਜ ਹੈ ਤੁਹਾਡੀ ਉਹਨੂੰ ਵੀ ਤੁਸੀਂ ਵੰਡ ਕੇ ਛਕੋ, ਇਕੱਲਾ ਇਹ ਨਹੀਂ ਵੀ ਅਸੀਂ ਆਪਣਾ ਅੰਨ ਦਾਣਾ ਪਾਣੀ ਪੈਸਾ ਹੀ ਵੰਡਣਾ ਆ, ਜਿਹੜੀ ਤੁਹਾਡੀ ਨੌਲੇਜ ਹੈ ਉਹ ਵੀ ਵੰਡਣੀ ਆ, ਜੇ ਤੁਹਾਡੇ ਕੋਈ ਗੁਣ ਆ ਗਿਆ ਉਹ ਵੀ ਵੰਡਣਾ ਆ, ਹੈ ਨਾ। ਸੋ ਇਹ
ਇਸੇ ਤਰ੍ਹਾਂ ਪੁਰਾਣੇ ਨਾ ਧਾਰਮਿਕ ਸੰਸਕ੍ਰਿਤ ਵਿੱਚ ਪੁਰਾਣੇ ਰਿਸ਼ੀਆਂ ਮੁਨੀਆਂ ਦੇ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਨਾ, ਬੜੀਆਂ ਚੰਗੀਆਂ ਚੀਜ਼ਾਂ ਨੇ ਪੜ੍ਹਨ ਵਾਲੀਆਂ। ਆਪਾਂ ਤੇ ਸਿੱਖ ਪ੍ਰਚਾਰਕਾਂ ਨੇ ਸੁਣ ਲਿਆ, ਸਿੱਖ ਲਿਖਾਰੀਆਂ ਨੇ ਮੇਰੇ ਵਰਗਿਆਂ ਨੇ, ਭਈ ਕੀ ਉਹਨੂੰ ਕਹਿੰਦੇ ਨੇ ਭਈ ਆਹ ਨਾ ਮਨੁ ਸਿਮਰਤੀ ਚ ਆਹ ਮਾੜਾ, ਮਨੁ ਸਿਮਰਤੀ ਚ ਉਹ ਮਾੜਾ, ਉਹ ਅਸੀਂ ਮਾੜੀਆਂ ਗੱਲਾਂ ਲੈ ਕੇ ਹੀ ਪ੍ਰਚਾਰ ਕਰਦੇ ਹਾਂ ਨਾ, ਚੰਗੀਆਂ ਗੱਲਾਂ ਮਨੁ ਸਿਮਰਤੀ ਵਿੱਚ ਵੀ ਹੈਗੀਆਂ ਨੇ। ਤੇ
ਤਾਇਆ ਜੀ ਉਹ ਵੀ ਕੋਡ ਆਫ ਕੰਟੈਕਟ ਹੈ, ਕੰਡਕਟ, ਉਹਦੇ ਵਿੱਚ ਵੀ ਉਸ ਸਮੇਂ ਦੇ ਨਾਲ ਸੰਬੰਧਿਤ। ਮੈਂ ਨਾ ਇੱਕ ਇੰਟਰਸਟਿੰਗ ਚੈਪਟਰ ਪੜ੍ਹ ਰਿਹਾ ਸੀ ਮਨੁ ਸਿਮ੍ਰਿਤੀ ਦਾ, ਠੀਕ ਹੈ। ਹੁਣ ਆਪਾਂ ਕਹਿੰਦੇ ਹਾਂ ਕਿ ਜਿਹੜਾ ਜੀ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਸੀ, ਕੋਈ ਕੁਛ ਨਹੀਂ ਸੀ, ਉਹਦੇ ਤੁਸੀਂ ਹੈਰਾਨ ਹੋ ਜਾਓਗੇ ਜਦ ਤੁਸੀਂ ਉਹਦਾ ਚੈਪਟਰ ਪੜ੍ਹੋਗੇ। ਕਹਿੰਦੇ ਵੀ 16 ਸਾਲ ਦੀ ਲੜਕੀ ਜਦ ਹੋ ਜਾਵੇ, ਠੀਕ ਹੈ, ਤਾਂ ਬਾਪ ਦਾ ਫਰਜ਼ ਬਣਦਾ ਹੈ ਕਿ ਉਸ ਲਈ ਢੁਕਵਾਂ ਵਰ ਲੱਭ ਕੇ ਉਸਦੀ ਸ਼ਾਦੀ ਕਰ ਦਿੱਤੀ ਜਾਵੇ।
ਬਿਲਕੁਲ, ਹਾਂਜੀ,
ਇਹ ਲਿਖਿਆ ਹੋਇਆ, ਠੀਕ ਹੈ। ਕਹਿੰਦੇ ਜੇ ਬਾਪ ਨਹੀਂ ਕਰ ਰਿਹਾ ਤਾਂ ਉਹਦੇ ਰਿਸ਼ਤੇਦਾਰਾਂ ਨੂੰ, ਉਹਦੇ ਚਾਚੇ ਤਾਇਆਂ ਨੂੰ, ਸ਼ਰੀਕੇ ਨੂੰ ਅਧਿਕਾਰ ਹੈ, ਮਾਮਿਆਂ ਨੂੰ ਅਧਿਕਾਰ ਹੈ ਕਿ ਉਹ ਬਾਪ ਤੋਂ ਬਾਹਰੇ ਹੋ ਕੇ ਉਸਦਾ ਰਿਸ਼ਤਾ ਕਰ ਸਕਦੇ ਨੇ। ਜੇ ਕਹਿੰਦੇ ਵੀ ਉਹ ਵੀ ਅਸਮਰਥ ਨੇ ਤਾਂ 18 ਸਾਲ ਦੀ ਲੜਕੀ ਹੋ ਗਈ ਹੈ ਤੇ ਉਸ ਨੂੰ ਫਿਰ ਪੂਰਾ ਅਧਿਕਾਰ ਹੈ ਕਿ ਉਹ ਆਪਣਾ ਵਰ ਆਪ ਲੱਭ ਸਕਦੀ ਹੈ। ਤੇ ਉੱਥੇ ਫਿਰ ਜਾਤਵਾਦ ਦਾ ਵੀ ਕਹਿੰਦੇ ਕੋਈ ਨਹੀਂ, ਫਿਰ ਜਿੱਦਾਂ ਦਾ ਉਹ ਲੱਭੇਗੀ ਉਸ ਉਸ ਨੂੰ ਸਮਾਜ ਨੂੰ ਮਨਜ਼ੂਰ ਕਰਨਾ ਪਵੇਗਾ। ਮਤਲਬ ਇਹ ਇਹ ਮਨੁ ਸਮ੍ਰਿਤੀ ਜੋ ਤੁਹਾਨੂੰ ਮੈਂ ਦੱਸ ਰਿਹਾ ਮੈਂ ਚੈਪਟਰ ਹੈ ਨਾ, ਸੋ ਮਤਲਬ ਉਹ 'ਚ ਕਈ ਚੀਜ਼ਾਂ ਗਲਤ ਵੀ ਹੋਣਗੀਆਂ, ਐਸੀ ਗੱਲ ਨਹੀਂ, ਪਰ ਗੱਲ
ਸਮੇਂ ਦੇ ਨਾਲ ਕਈ ਚੀਜ਼ਾਂ ਜ਼ਰੂਰੀ ਉਸ ਵੇਲੇ ਸਹੀ ਹੁੰਦੀਆਂ, ਤੇ ਉਹ ਸਦੀਆਂ ਤੋਂ ਬਾਅਦ ਬਦਲ ਵੀ ਜਾਂਦੇ ਨੇ ਹਾਲਾਤ। ਇਹ 12 ਪ੍ਰਕਾਰ ਦਾ ਸ਼ਾਸਤਰਾਂ ਦੇ ਵਿੱਚ 12 ਪ੍ਰਕਾਰ ਦਾ ਵਿਆਹ ਲਿਖਿਆ, 12 ਪ੍ਰਕਾਰ ਦਾ। ਉਹਦੇ ਵਿੱਚ ਇੱਕ ਵਿਆਹ ਵੀ ਆ ਵੀ ਲੜਕੀ ਨੂੰ ਭਜਾ ਕੇ ਲੈ ਜਾਣਾ,
ਜਿੱਦਾਂ ਭੀਸ਼ਮ ਭਜਾਉਂਦਾ ਹੁੰਦਾ ਸੀ, ਉੱਥੋਂ ਦਾ ਮਹਾਭਾਰਤ ਸ਼ੁਰੂ ਹੋਇਆ।
ਕ੍ਰਿਸ਼ਨ ਜੀ ਦੀ ਭੈਣ ਜਿਹੜੀ ਸੀ ਅਰਜਨ,
ਰੁਕਮਣੀ,
ਕ੍ਰਿਸ਼ਨ ਜੀ ਦੀ ਰੁਕਮਣੀ ਨੂੰ ਭਜਾ ਕੇ ਲੈ ਗਿਆ ਸੀ, ਉਹਦੇ ਵਿੱਚ ਸਮਤੀ ਸੀ, ਕ੍ਰਿਸ਼ਨ ਜੀ ਦੀ ਸਮਤੀ ਸੀ। ਤੋਂ ਕਹਿਣ ਤੋਂ ਮਤਲਬ ਇਹ ਆ ਵੀ ਆਪ ਦਾਜ ਦੇ ਕੇ ਵਿਆਹ ਕਰਨਾ ਪਿਤਾ ਵੱਲੋਂ ਪੁੱਤਰੀ ਦਾ, ਇੱਕ ਇਹ ਸੀ ਵਿਆਹ।
ਫਿਰ ਸਵੰਬਰ, ਫਿਰ ਸਵੰਬਰ ਸੀਗਾ ਤੇ ਤੁਸੀਂ
ਸਵੰਬਰ ਸੀ, ਤੇ ਫਿਰ ਧੀ ਦਾ ਪੈਸੇ ਮੁੱਲ ਲੈ ਕੇ ਧੀ ਮੁੱਲ ਵੇਚਣੀ।
ਹਾਂਜੀ,
ਇਹ ਵੀ ਇੱਕ ਪ੍ਰਕਾਰ ਦਾ ਵਿਆਹ ਸੀ ਜਿਹਨੂੰ ਗੁਰਮਤ ਦੇ ਵਿੱਚ ਬੜਾ ਗਣ, ਧੀ ਭੈਣ ਕਾ ਪੈਸਾ ਖਾਏ ਕਹਿ ਗੋਬਿੰਦ ਸਿੰਘ ਨਰਕੇ ਜਾਏ। ਧੀ ਭੈਣ ਦੇ ਦਾ ਪੈਸਾ ਖਾਣਾ, ਉਹਦਾ ਵਟਣਾ ਜਾਂ ਉਹਦੀ ਕਮਾਈ ਖਾਣੀ, ਇਹ ਪਾਪ ਦੱਸਿਆ ਗਿਆ ਗੁਰਮਤ ਦੇ ਅਨੁਸਾਰ, ਕਿਉਂਕਿ ਇਹ ਵੀ ਰਿਵਾਜ ਸੀ। ਤੇ ਉਹ ਇਸ ਤਰ੍ਹਾਂ ਦਾ ਹੁੰਦਾ ਚੀਜ਼ਾਂ, ਵੱਟੇ ਦਾ ਸਾਕ ਵੀ ਚੱਲਦਾ ਰਿਹਾ ਕਈ ਮਤਲਬ ਭਾਈਚਾਰਿਆਂ ਦੇ ਵਿੱਚ। ਤੋ ਰਹੋ ਵਿਚਾਰ, ਇਹ ਗੱਲ ਤੋਂ ਪਾਸੇ ਹੀ ਆਪਾਂ ਚਲੇ ਗਏ।
ਤਾਂ ਜੀ ਇੱਦਾਂ ਕਰਦੇ ਹਾਂ ਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ, ਤੇ ਉਹ ਤੋਂ ਬਾਅਦ ਨਾ ਆਪਾਂ 15 ਮਿੰਟ ਇੱਕ ਖਾਸ ਟੋਪਿਕ ਤੇ ਗੱਲ ਕਰਨੀ ਆ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਕੁਛ ਸਰੋਤੇ ਵੀ ਸਾਡੇ ਨਾਲ ਜੁੜੇ ਨੇ, ਆਪਾਂ ਉਹਨਾਂ ਦੇ ਵੀ ਮੈਸੇਜ ਲੈ ਕੇ ਨਾ ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ, ਤੇ ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈੱਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਔਰ ਸੁਬਾਹ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਅਮਰੀਕਾ ਦੇ ਵਿੱਚ ਹਜੇ ਰਾਤ ਹੀ ਹੋਏਗੀ, ਤੇ ਵਰਜੀਨੀਆ ਤੋਂ ਜਾ ਰਹੇ ਨੇ ਕੈਨੇਡਾ ਵੱਲ ਨੂੰ ਸਾਡੇ ਗੁਰਿੰਦਰ ਭਾਜੀ ਹੋਣੀ ਪ੍ਰੋਗਰਾਮ ਸੁਣ ਰਹੇ ਹੋਣਗੇ, ਤੇ ਗੱਲਾਂ ਬਾਤਾਂ ਆਪਾਂ ਜਾਰੀ ਰੱਖ ਰਹੇ ਹਾਂ। ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਨੇ, ਗੁਰਪ੍ਰੀਤ ਗਿੱਲ ਇਹਨਾਂ ਤੋਂ ਬਾਅਦ ਸ਼ਾਮਿਲ ਹੋਣਗੇ ਔਰ ਹਾਸਾ ਮਜ਼ਾਕ ਵੀ ਹੋਏਗਾ, ਗੱਲਾਂ ਬਾਤਾਂ ਸੀਰੀਅਸ ਵੀ ਆਪਾਂ ਕਰਾਂਗੇ, ਝਾਤੀ ਮਾਰਾਂਗੇ ਦੁਨੀਆ 'ਤੇ ਕੀ ਚੱਲ ਰਿਹਾ। ਸੋ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ ਸਾਡੇ ਨਾਲ ਸ਼ਾਮਿਲ ਨੇ, ਤੇ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ। ਤਾਇਆ ਜੀ, 15 ਅਗਸਤ ਲੰਘ ਕੇ ਗਿਆ, ਹਫ਼ਤਾ ਹੋ ਗਿਆ, ਉਦੋਂ ਆਪਾਂ ਬਹੁਤੀ ਇਹ ਗੱਲਬਾਤ ਨਹੀਂ ਕਰ ਸਕੇ, ਅਤੇ ਅਸੀਂ ਥੋੜ੍ਹਾ ਜਿਹਾ ਨਾ 1947 ਦੇ ਬਾਰੇ ਗੱਲ ਕਰਨੀ ਆ। ਮੈਂ ਪਹਿਲਾਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦਾ ਹਾਂ ਕਿ ਜਦੋਂ ਨਾ ਛੋਟੇ ਹੁੰਦੇ ਸੀ ਅਸੀਂ, ਤਾਂ ਸਾਨੂੰ ਬੜਾ ਚਾਅ ਹੁੰਦਾ ਸੀ 15 ਅਗਸਤ ਆਉਣੀ ਆ, ਛੁੱਟੀ ਹੋਣੀ। ਪਹਿਲਾਂ ਤਾਂ ਜ਼ਿਆਦਾਤਰ ਲੋਕ ਨਿਆਣਿਆਂ ਨੂੰ ਛੁੱਟੀ ਦਾ ਹੀ ਚਾਅ ਹੁੰਦਾ ਸੀ ਵੀ ਛੁੱਟੀ ਆਉਣੀ, ਆਜ਼ਾਦੀ ਦੇ ਫਿਰ ਸਕੂਲਾਂ ਦੇ ਵਿੱਚ ਵੀ ਫਿਰ ਉਹ ਬੜਾ ਹੁੰਦਾ ਸੀ ਇੱਦਾਂ, ਹੈ ਨਾ, ਤਿਆਰੀ ਕਰਨੀ, ਪਰੇਡਾਂ ਹੋਣੀਆਂ, ਤਾਂ ਸਾਨੂੰ ਬੜਾ ਚੰਗਾ ਲੱਗਣਾ। ਪਰ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਗਏ, ਅਤੇ ਉਹ ਜਦੋਂ 1947 ਦਾ ਉਹ ਇਤਿਹਾਸ ਸਾਡੇ ਸਾਹਮਣੇ ਆਇਆ ਜਿਹੜਾ ਸਕੂਲਾਂ ਵਿੱਚ ਨਹੀਂ ਪੜ੍ਹਾਇਆ ਜਾਂਦਾ ਸੀ, ਤਾਂ ਮਨ ਬੁਝਣ ਲੱਗ ਗਿਆ, ਹੌਲੀ ਹੌਲੀ ਉਹ ਚਾਓ ਲੈਣ ਲੱਗ ਗਿਆ। ਅਤੇ ਹੁਣ ਮੇਰਾ ਪਿਛਲੇ 5-6 ਸਾਲ ਤੋਂ ਤਾਂ ਇਹ ਮੇਰੇ ਮਨ ਦੇ ਵਿੱਚ ਗੱਲ ਆ ਗਈ ਕਿ ਵਟ ਇਜ਼ ਦੇਅਰ ਟੂ ਸੈਲੀਬ੍ਰੇਟ, ਹੈ ਨਾ, ਅਤੇ ਮਤਲਬ 1.5 ਮਿਲੀਅਨ, 15 ਲੱਖ ਬੰਦਾ ਉੱਦਣ ਉਹਨਾਂ ਦਿਨਾਂ ਦੇ ਵਿੱਚ ਜੋ ਤੋਂ ਚੌਂ ਦਿਨਾਂ 'ਚ ਸ਼ਹੀਦ ਹੋ ਗਿਆ। ਵੀ ਹੁਣ ਇਹ ਆ ਵੀ ਮੈਂ ਫੇਸਬੁੱਕ 'ਤੇ ਵੀ ਦੇਖਿਆ ਕਿ ਬਹੁਤ ਘੱਟ ਜਿਹੜੇ ਨੇ ਵਧਾਈਆਂ ਦੇ ਮੈਸੇਜ ਆਉਂਦੇ ਜਾਂਦੇ ਨੇ, ਲੋਕ ਗੁਰੇਜ ਕਰਨ ਲੱਗ ਪਏ ਆ, ਕਿਉਂਕਿ ਇਹ ਆਜ਼ਾਦੀ ਦਾ ਦਿਵਸ ਤਾਂ ਉਹਨਾਂ ਲਈ ਹੋਊਗਾ ਜਿਨ੍ਹਾਂ ਨੇ ਕੋਈ ਕੰਟਰੀਬਿਊਟ ਹੀ ਨਹੀਂ ਕੀਤਾ ਜਾਂ ਜਿਨ੍ਹਾਂ ਦੀ ਕੋਈ ਮਤਲਬ ਮੌਤਾਂ ਹੀ ਨਹੀਂ ਹੋਈਆਂ। ਪਰ ਸਾਡਾ ਪੰਜਾਬ, ਬੰਗਾਲ ਤਾਂ ਛੰਨਣੀ ਹੋ ਗਿਆ, ਹੈ ਨਾ, ਅਤੇ ਉਹ ਹਰੇਕ ਕੋਈ ਨਾ ਕੋਈ ਪਰਿਵਾਰ ਸਾਡੇ ਇਲਾਕੇ 'ਚ ਆ ਕੇ ਰਿਫਿਊਜੀ ਬੈਠਾ ਆ, ਜਾਂ ਉਹਨਾਂ ਦੇ ਕੋਈ ਮਾਰਿਆ ਗਿਆ, ਕਿਸੇ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ, ਕਿਸੇ ਦੀ ਪ੍ਰੋਪਰਟੀ ਖਰਾਬ ਹੋ ਗਈ। ਮਤਲਬ ਸਾਡੇ ਲਈ ਤਾਂ ਉਹ ਕਾਲੇ ਦਿਨ ਸੀਗੇ, ਮਤਲਬ ਮੈਂ ਇੱਦਾਂ ਮਹਿਸੂਸ ਕੀਤਾ। ਅਤੇ ਹੁਣ ਕੋਈ ਇਹੋ ਜਿਹਾ ਕੋਈ ਚਾਓ ਜਿਹਾ ਨਹੀਂ ਆਉਂਦਾ ਕਿ ਇਹਦੇ ਵਿੱਚ ਵਧਾਈਆਂ ਦੇਣ ਦੀ ਤਾਂ ਕੋਈ ਗੱਲ ਨਹੀਂ ਹੈਗੀ, ਹੈ ਨਾ। ਅਤੇ ਮੇਰੀ ਆਪਣੀ ਇੱਛਾ, ਮੇਰੀ ਮੈਂ ਆਪਣੀ
ਦਰਅਸਲ ਇਹਨੂੰ ਆਜ਼ਾਦੀ ਦੀ ਬਜਾਏ ਨਾ ਮਨੁੱਖਤਾ ਦੀ ਬਰਬਾਦੀ ਨਾਂ ਜਿਹੜਾ ਉਹ ਜ਼ਿਆਦਾ ਢੁਕਦਾ ਹੈ। ਆਜ਼ਾਦੀ ਦੀ ਬਜਾਏ
ਨਹੀਂ,
15 ਅਗਸਤ ਦੀ ਇਹ ਬਰਬਾਦੀ, ਤੇ ਬਰਬਾਦੀ ਜ਼ਿਆਦਾ ਸਿੱਖਾਂ ਦੀ ਹੋਈ ਹੈ, ਪੰਜਾਬੀਆਂ ਦੀ ਹੋਈ ਹੈ।
ਤਾਇਆ ਜੀ, ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਦੇਖੋ ਮੈਂ ਵੀ ਭਾਰਤੀ ਹਾਂ, ਐਸੀ ਗੱਲ ਨਹੀਂ, ਠੀਕ ਹੈ। ਸਾਡੇ ਪੰਜਾਬ ਦੇ ਵਿੱਚੋਂ ਜਾਂ ਪੰਜਾਬੀਆਂ ਨੇ ਭਾਰਤੀਆਂ ਨੇ ਬਹੁਤ ਘਾਲਣਾ ਘਾਲੀ ਹੈ। ਉਹ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਜਾਂ ਮੇਰੀ ਫੀਲਿੰਗ ਹੈ ਨਾ, ਇਹਨੂੰ ਕਿਤੇ ਲੋਕ ਇੱਦਾਂ ਨਾ ਸਮਝਣ ਕਿ ਅਸੀਂ ਐਂਟੀ ਇੰਡੀਆ ਜਾਂ ਕੋਈ ਹੋਰ ਹੈ। ਇਹਦੇ ਵਿੱਚ ਕੋਈ ਐਂਟੀ ਇੰਡੀਆ ਵਾਲਾ ਕੰਮ ਨਹੀਂ ਹੈਗਾ। ਅਸੀਂ ਰੀਅਲਿਸਟਿਕਲੀ, ਮੈਂ ਆਪਣੇ ਮਨ ਦੇ ਵਿੱਚ, ਮੈਨੂੰ ਬਹੁਤ 20-25 ਸਾਲ ਲੱਗੇ ਆ ਇਸ ਅਵਸਥਾ ਤੱਕ ਪਹੁੰਚਣ ਦੇ ਲਈ, ਹੈ ਨਾ। ਅਤੇ ਮੈਂ ਇਸਨੂੰ ਇਹਦੇ 'ਚ ਕੋਈ ਐਂਟੀ ਇੰਡੀਆ ਵਾਲੀ ਗੱਲ ਨਾ ਲਿਖ ਰੱਖ ਲਿਓ ਕੋਈ ਵੀ ਬੰਦਾ, ਪਰ ਅਸੀਂ ਇੱਕ ਸਿਰਫ ਚਿੰਤਨ ਕਰ ਰਹੇ ਹਾਂ ਇਸ ਮੁੱਦੇ 'ਤੇ। ਹਾਂਜੀ ਤਾਇਆ ਜੀ,
ਇਹ ਹੁਣ ਤੱਕ ਮਨੁੱਖੀ ਇਤਿਹਾਸ ਵਿੱਚ ਜੋ ਮਿਲਦਾ ਆ, ਇਹ ਸਭ ਤੋਂ ਵੱਡੀ ਘੋਰ ਬਰਬਾਦੀ ਮਨੁੱਖਤਾ ਦੀ, ਅਤੇ ਮਨੁੱਖਤਾ ਕਿਹੜੀ, ਪੰਜਾਬੀਆਂ ਦੀ, ਅਤੇ ਪੰਜਾਬੀਆਂ ਦੇ ਵਿੱਚੋਂ ਵੀ ਵੱਧ, ਸਭ ਤੋਂ ਵੱਧ ਸਿੱਖਾਂ ਦੀ। ਅੱਜ ਦਾ ਮੌਜੂਦਾ ਪੰਜਾਬ ਜਿਹੜਾ ਹਿੰਦੁਸਤਾਨ ਦਾ ਹਿੱਸਾ ਆ ਇਸ ਵੇਲੇ, ਕਈ ਤਾਂ ਲੋਕਾਂ ਉਹਨੂੰ ਹਿੰਦੁਸਤਾਨ ਦਾ ਗੁਲਾਮ ਕਹਿੰਦੇ ਨੇ, ਪਰ ਮੈਂ ਅੱਜ ਉਹਨੂੰ ਹਿੱਸਾ ਹੀ ਕਹਿੰਦਾ ਹਾਂ। ਤੇ ਉਹ ਚੋਂ ਲਗਭਗ 40% ਹੀ ਇੱਧਰ ਹਿੰਦੁਸਤਾਨ ਵਿੱਚ ਆਇਆ, 60% ਪੰਜਾਬ ਜਿਹੜਾ ਉਹ ਪਾਕਿਸਤਾਨ ਵਿੱਚ ਚਲਿਆ ਗਿਆ। ਤੇ ਇਹ ਵੀ ਸਿਰਫ ਸਿੱਖਾਂ ਨੂੰ ਸੈਟਿਸਫਾਈ ਕਰਨ ਲਈ, ਕਿਉਂਕਿ ਸਿੱਖਾਂ ਦਾ ਜਿਹੜਾ ਸੀਗਾ ਉਹ ਕਿੱਧਰ ਜਾਣ ਪਾਕਿਸਤਾਨ ਨਾਲ ਰਣ, ਕਿਉਂਕਿ ਖਾਲਿਸਤਾਨ ਤੇ ਜਾਂ ਸਿੱਖਿਸਤਾਨ, ਸਿੱਖਾਂ ਦੀ ਸਟੇਟ ਤਾਂ ਵੱਖਰੀ ਬਣਦੀ ਕੋਈ ਚਾਂਸ ਨਹੀਂ ਸੀ, ਕਿਉਂਕਿ ਕਿਤੇ ਵੀ ਕਿਸੇ ਵੀ ਜ਼ਿਲ੍ਹੇ ਵਿੱਚ ਸਿੱਖਾਂ ਦੀ ਮੈਜੋਰਿਟੀ ਨਹੀਂ ਸੀ। ਤੇ ਅਸੂਲ ਇਹੋ ਹੀ ਸੀ ਵੀ ਜਿਹੜੇ ਇਲਾਕਿਆਂ ਦੇ ਵਿੱਚ, ਜਿਹੜੇ ਸੂਬਿਆਂ ਦੇ ਵਿੱਚ ਮੈਜੋਰਿਟੀ ਮੁਸਲਮਾਨਾਂ ਦੀ ਹੈ, ਉਹ ਵੱਖਰਾ ਮੁਲਕ ਬਣ ਜਾਊਗਾ, ਤੇ ਬਾਕੀ ਜੋ ਹੈ ਉਹ ਹਿੰਦੁਸਤਾਨ ਰਹੂਗਾ ਅੰਗਰੇਜ਼ਾਂ ਦੇ ਮਤਹਿਤ। ਰਿਆਸਤਾਂ ਜਿਹੜੀਆਂ ਆਜ਼ਾਦ ਹੋਣਗੀਆਂ, ਜਿੱਧਰ ਮਰਜ਼ੀ ਮਿਲਣ ਨਾ ਮਿਲਣ। ਤੇ ਉਸ ਵੇਲੇ ਇਹ ਤੇ ਗੱਲ ਮੁੱਕ ਗਈ। ਫਿਰ ਸਿੱਖਾਂ ਦਾ ਜ਼ਿਆਦਾ ਨੁਕਸਾਨ ਹੋਣ ਦੇ ਇੱਕ ਕਾਰਨ ਇਹ ਵੀ ਹੈ ਕਿ ਸਾਡੀ ਰਹਿ ਚੁੱਕੀ ਰਾਜਧਾਨੀ, ਸਾਡੇ ਨਨਕਾਣੇ ਸਾਹਿਬ ਵਰਗੇ, ਜਿੱਥੇ ਹਜ਼ਾਰਾਂ ਹੀ ਏਕੜ ਨਨਕਾਣਾ ਸਾਹਿਬ ਦਾ ਸਾਰਾ ਪਿੰਡ ਹੀ, ਸਾਰੀ ਸਟੇਟ ਹੀ ਜਿਹੜੀ ਸੀ ਅੱਧੀ ਨਨਕਾਣਾ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ ਨਾਂ ਲਵਾ ਗਿਆ ਸੀ। ਸਾਡੀਆਂ ਜਾਇਦਾਦਾਂ, ਸਾਡੀਆਂ ਹਵੇਲੀਆਂ, ਸਾਡੇ ਮਹੱਲ, ਸਾਡਾ ਇਤਿਹਾਸ, ਸਾਡਾ ਧਰਮ, ਸਾਡਾ ਸੱਭਿਆਚਾਰ, ਸਾਡੀ ਅਸਲੀ ਪੰਜਾਬੀ ਬੋਲੀ, ਤੇ ਇਹ ਰਹਿ ਗਏ ਉੱਧਰ। ਤੇ ਸਾਨੂੰ ਸਾਡੇ ਬਜ਼ੁਰਗਾਂ ਨੂੰ ਆਪਣੀ ਹੱਥੀਂ ਆਪਣੀਆਂ ਧੀਆਂ, ਭੈਣਾਂ, ਪਤਨੀਆਂ, ਮਾਵਾਂ ਨੂੰ ਕਤਲ ਕਰਕੇ, ਤਾਂ ਕਿ ਹਮਲਾਵਰ ਦੁਸ਼ਟਾਂ ਦੇ ਹੱਥ ਆ ਕੇ ਬੇਪਤ ਨਾ ਹੋਣ, ਖੂਹਾਂ ਵਿੱਚ ਛਾਲਾਂ ਮਾਰੀਆਂ, ਅੱਗਾਂ ਦੇ ਵਿੱਚ ਛਾਲਾਂ ਮਾਰੀਆਂ, ਆਪ ਲੜਦੇ ਬੰਦੇ ਜਿਹੜੇ ਸੀ ਉਹ ਹਮਲਾਵਰਾਂ ਦੇ ਨਾਲ ਲੜਦੇ ਮਾਰੇ ਗਏ, ਔਰ ਕਈ ਕਈ ਤੇ ਪੂਰੇ ਦਾ ਪੂਰਾ ਪਿੰਡ ਹੀ ਜਿਹੜਾ ਸੀਗਾ ਉਹ ਆਪਣੀਆਂ ਔਰਤਾਂ ਨੂੰ, ਬੱਚੀਆਂ ਨੂੰ, ਬੱਚਿਆਂ ਨੂੰ, ਉਹਨਾਂ ਨੂੰ ਆਪਣੀ ਹੱਥੀਂ ਕਤਲ ਕਰਕੇ ਅਤੇ ਛੱਡ ਕੇ ਰਾਤੋ ਰਾਤ ਭੱਜਣਾ ਪਿਆ। ਕਈ ਭੁੱਖੇ ਧਿਆਏ ਅਤੇ ਕਲ ਦੇ ਪਾਟੇ ਕੱਪੜਿਆਂ ਦੇ ਨਾਲ ਆਪਣਾ ਹਿੰਦੁਸਤਾਨ ਵੱਲ ਦਾਖਲ ਹੋਏ। ਇੱਧਰੋਂ ਮੁਸਲਮਾਨ ਵਿਚਾਰਿਆਂ ਨੂੰ ਇਸ ਤਰ੍ਹਾਂ ਇੱਕ ਬਣ ਕੇ ਕਾਫਲੇ ਬਣ ਕੇ ਉੱਧਰ ਜਾਣਾ ਪਿਆ। ਅਸੀਂ ਕਿਉਂਕਿ ਮੈਨੂੰ ਮਾੜੀ ਮਾੜੀ ਸੰਭਾਲ ਆ ਉਸ ਵੇਲੇ ਦੀ, ਸਾਡਾ ਛੋਟਾ ਜਿਹਾ ਪਿੰਡ ਸੂਰੋ ਪੱਡਾ ਨਹਿਰ ਅੰਮ੍ਰਿਤਸਰ ਤੋਂ ਮਹਿਤੇ ਨੂੰ ਜਾਈਏ ਹਰਗੋਬਿੰਦਪੁਰ ਵਾਲੀ ਸੜਕ ਦੇ ਉੱਪਰ 22ਵੇਂ ਮੀਲ ਤੇ ਆਉਂਦਾ। ਉਸ ਤੋਂ ਇੱਕ ਮੀਲ ਅੱਗੇ ਨੰਗਲ ਪਿੰਡ ਆਉਂਦਾ। ਨੰਗਲ ਪਿੰਡ ਵੱਡਾ ਤਗੜਾ ਤੇ ਸਾਡਾ ਪਿੰਡ ਉਹਦੇ ਮੁਕਾਬਲੇ ਦੇ ਬਹੁਤ ਛੋਟਾ ਜਿਹਾ। ਸਾਡੇ ਪਿੰਡ ਤਿੰਨ ਮੁਸਲਮਾਨਾਂ ਦੇ ਘਰ ਹੁੰਦੇ ਸੀ, ਇੱਕ ਤੇਲੀਆਂ ਦਾ, ਇੱਕ ਲੁਹਾਰਾਂ ਦਾ, ਇੱਕ ਮਰਾਸੀਆਂ ਦਾ।
ਅੱਛਾ,
ਮੈਨੂੰ ਉਹਨਾਂ ਦੀ ਚੰਗੀ ਸੰਭਾਲ ਆ। ਉਹਨਾਂ ਦਾ ਮਰਾਸੀਆਂ ਦਾ ਇੱਕ ਮੁੰਡਾ ਹੁੰਦਾ ਸੀ ਤੇ ਉਹ ਦੂਜਾ ਮਾਰਾ ਲਫ਼ਜ਼ ਆਪਣਾ ਗੱਲ ਕਰਦਾ ਨਾ, ਜਿਵੇਂ ਯੂ ਨੋ ਆਪਾਂ ਕਹਿੰਦੇ, ਮਤਲਬ ਮੇਰਾ ਮਤਲਬ ਮੇਰਾ ਮਤਲਬ ਆਪਾਂ ਕਰਦੇ ਹਾਂ ਨਾ, ਇਸ ਤਰ੍ਹਾਂ ਉਹਦੀ ਆਦਤ ਹੁੰਦੀ ਸੀ ਦੂਜਾ ਮਾਰਾ ਗੱਲ ਕਰਦੇ ਹਾਂ। ਤੇ ਇੰਨਾ ਕੁ ਮੈਨੂੰ ਸੰਭਾਲਿਆ ਤੇ ਉਹ ਫਿਰ ਉਹ ਗੁਆਂਢੀ ਪਿੰਡ ਦੇ ਘੋੜੀਆਂ ਤੇ ਚੜ੍ਹ ਕੇ ਬੰਦੇ ਆਉਂਦੇ ਹੁੰਦੇ ਸੀਗੇ ਸਾਡੇ ਪਿੰਡ, ਵੀ ਅਸੀਂ ਇਹਨਾਂ ਨੂੰ ਮਾਰਨਾ ਆ, ਕਿਉਂਕਿ ਲੁਹਾਰਾਂ ਦਾ ਤਗੜਾ ਟੱਬਰ ਸੀ। ਉਹਨਾਂ ਨੇ ਕਿਤੇ ਬਾਹਰ ਕਿਸੇ ਹੋਰ ਦੇ ਸ਼ਹਿਰ ਦੇ ਵਿੱਚ ਕਿਤੇ ਨੰਗਲ ਵਾਲਿਆਂ ਦਾ ਕੋਈ ਬੰਦਾ ਮਾਰਤਾ ਸੀ, ਇਸ ਤਰ੍ਹਾਂ ਦੁਸ਼ਮਣੀ ਸੀ। ਤੇ ਇੱਕ ਵਾਰੀ ਮੈਨੂੰ ਬੜਾ ਚੰਗੀ ਤਰ੍ਹਾਂ ਪਤਾ, ਮੇਰੀ ਬਾਬੇ ਦੀ ਪੀੜ੍ਹੀ ਚੋਂ ਲੱਗਣ ਵਾਲਾ ਭਾਈਚਾਰੇ ਚੋਂ ਬੰਦਾ ਜਗੀਰ ਸਿੰਘ, ਤੇ ਉਹ ਸਿੰਘਾਪੁਰ ਆਣ ਕੇ ਉਹਦੀ ਮੌਤ ਹੋਈ ਹੈ। ਤੇ ਉਹਨੇ ਉੱਠ ਕੇ ਨਾ ਘੋੜੀਆਂ ਵਾਲੇ ਦੀ, ਉਹ ਮੋੜੇ ਜਿਹੜਾ ਘੋੜੀ ਤੇ ਆਉਂਦਾ ਸੀ, ਉਹਦੀ ਘੋੜੀ ਦੀ ਲਗਾਮ ਫੜ ਲਈ ਤੇ ਵਿੱਚ ਵਿੱਚ ਮੈਂ ਤਰਲੇ ਮਿੰਨਤਾਂ ਕਰ ਕੁਰ ਕੇ ਨਾ ਉਹਨਾਂ ਨੂੰ ਮੋੜਿਆ ਵੀ ਬਸ ਪੰਚਾਇਤ ਕਰਕੇ ਤੇ ਤੁਹਾਡੇ ਹਵਾਲੇ ਕਰ ਦੇਣੇ ਆ ਤਿੰਨੇ ਪਿੰਡ, ਤਿੰਨੇ ਟੱਬਰ, ਤੇ ਤੁਸੀਂ ਅੱਜ ਮੁੜੋ, ਅਸੀਂ ਗੱਲ ਨੀ ਕੀਤੀ। ਚਲੋ ਦੋ ਵਾਰੀ ਉਹਨਾਂ ਨੂੰ ਮੋੜਿਆ, ਫਿਰ ਤੀਜੀ ਵਾਰੀ ਆਉਣ ਤੋਂ ਪਹਿਲਾਂ ਹੀ ਫਿਰ ਉਹਨਾਂ ਨੂੰ ਸਾਰੇ ਤਿੰਨਾਂ ਟੱਬਰਾਂ ਨੂੰ ਇਕੱਠੇ ਕਰਕੇ ਤੇ ਜਿਹੜਾ ਕਾਫਲਾ ਪਾਕਿਸਤਾਨ ਨੂੰ ਜਾਂਦਾ ਉਸ ਕਾਫਲੇ ਚ ਛੱਡ ਕੇ ਆਏ। ਤੇ ਇੰਨਾ ਕੁ ਮੈਨੂੰ ਪਤਾ। ਉਸ ਤੋਂ ਪਹਿਲਾਂ ਅਸੀਂ ਗਰਮੀਆਂ ਦਾ ਮੌਸਮ ਸੀ ਨਾ, ਤੇ ਮੇਰੇ ਚਾਚਾ ਜੀ ਖੂਹ ਆ ਰਹੇ ਸੀ, ਮੈਂ ਤੇ ਮੇਰੇ ਚਾਚੇ ਦਾ ਲੜਕਾ, ਸਾਲ ਛੋਟਾ ਸੀ, ਡੇਢ ਦੋ ਸਾਲ ਛੋਟਾ ਮੇਰਾ ਭਰਾ ਸੀ, ਅਸੀਂ ਤਿੰਨੋ ਜਣੇ ਕੱਟ ਕੇ ਦੇ ਲੜਕੇ ਦਾ, ਮਨੋਹਰ ਸਿੰਘ ਮੇਰੇ ਭਰਾ ਦਾ, ਛੋਟੇ ਦਾ ਨਾਂ ਦਲਬੀਰ ਸਿੰਘ, ਤੇ ਅਸੀਂ ਝੱਗੇ ਧੋ ਕੇ ਔਲੂ ਦੇ ਵਿੱਚ ਤੇ ਸੁੱਕਣੇ ਪਾਏ ਸੀ ਤੇ ਨਹਾ ਰਹੇ ਸੀਗੇ। ਤੇ ਇਧਰੋਂ ਅੰਮ੍ਰਿਤਸਰ ਵੱਲੋਂ ਸੜਕੇ ਸੜਕ ਕੋਈ ਬੰਦਾ ਭੱਜਾ ਆ ਰਿਹਾ ਵਾ, ਉਹਦੇ ਗਲ ਛੋਟੀ ਕਿਰਪਾਨ ਪਾਈ ਹੋਈ ਆ, ਤੇ ਮੇਰੇ ਛੋਟੇ ਚਾਚੇ ਨਾਲ ਨਾ ਉਹਦਾ ਮਹਾਂਦਰਾ ਜਿਹਾ ਮਿਲਦਾ ਆ।
ਅੱਛਾ ਜੀ।
ਤੇ ਉਹ ਆਉਂਦਾ, ਆ ਗਏ ਆ ਗਏ ਆ ਗਏ ਆ ਗਏ, ਮੈਂ ਲੇਖ ਵੀ ਲਿਖਿਆ ਧੁੰਦਲੀ ਜੀ ਯਾਦ ਮੇਰੀ ਰੌਲਿਆਂ ਦੀ।
ਅੱਛਾ।
ਤੇ ਉਹਦੇ ਵਿੱਚ ਮਤਲਬ ਧੁੰਦਲਾ ਜਿਹਾ ਇਸ ਤਰ੍ਹਾਂ ਸੀਗਾ ਵੀ ਉਹ ਆ ਗਏ ਆ ਗਏ ਦਾ ਵੀ ਅੰਦਾਜ਼ਾ ਵੀ ਮੁਸਲਮਾਨ ਆ ਰਹੇ ਆ ਲੁੱਟਣ ਤੇ ਕੁੱਟਣ, ਵੀ ਬਚ ਜਾਓ
ਜੀ।
ਤੇ ਚਾਚਾ ਜੀ ਮੇਰੇ ਕਹਿੰਦੇ ਵੀ ਤੁਸੀਂ ਝੱਗੇ ਪਾਓ, ਘਰ ਨੂੰ ਚੱਲੀਏ। ਉਦੋਂ ਘਰ ਸਾਡਾ ਪਿੰਡ ਦੇ ਵਿੱਚ ਕਾਹ ਹੁੰਦਾ ਸੀ, ਗਲੀ ਜਾ ਕੇ ਉੱਥੇ ਮੁੱਕਦੀ ਹੁੰਦੀ ਸੀ। ਤੇ ਮੈਂ ਕਿਹਾ ਵੀ ਝੱਗੇ ਤਾਂ ਗਿੱਲੇ ਆ, ਤੇ ਉਹ ਚਾਚਾ ਜੀ ਕਹਿੰਦੇ ਕੋਈ ਨੀ ਗਿੱਲੇ ਸਗੋਂ ਚੰਗਾ ਆ, ਗਿੱਲੇ ਪਾ ਲਓ। ਕਿਉਂ ਚੰਗਾ ਆ ਇਹ ਨੀ ਮੈਨੂੰ ਸਮਝ ਆਈ। ਉਹਨੇ ਫਿਰ ਦੋਵਾਂ ਨੂੰ ਸਾਨੂੰ ਮੋਢਿਆਂ ਤੇ ਚੁੱਕਿਆ, ਇੱਕ ਨੂੰ ਢਾਕੇ ਲਾਇਆ ਤੇ ਤਿੰਨਾਂ ਨੂੰ ਲੈ ਕੇ ਤੇ ਪਿੰਡ ਆ ਗਏ। ਤੇ ਪਿੰਡੋਂ ਇਧਰੋਂ 2 ਮੀਲ ਤੇ ਮੇਰੀ ਚਾਚੀ ਜੀ ਦਾ ਪਿੰਡ ਸੀ ਵੈਰੋ ਨੰਗਲ, ਉਹ ਗੁਰਦਾਸਪੁਰ ਚ ਪੈਂਦਾ ਸੀਗਾ। ਤੇ ਉੱਥੋਂ ਧੂੰਆਂ ਨਿਕਲ ਰਿਹਾ ਸੀ, ਬਾਅਦ ਚ ਪਤਾ ਲੱਗਾ ਬਲੋਚ ਮਿਲਟਰੀ ਨੇ ਉੱਥੇ ਅੱਗ ਲਾਈ, ਆਣੇ ਕੇ ਗੋਲੀ ਚਲਾਈ ਤੇ ਬਹੁਤ ਸਾਰੇ ਬੰਦੇ ਮਾਰਤੇ। 2 ਪਿੰਡ ਵੈਰੋ ਨੰਗਲ ਨਵਾਂ ਤੇ ਪੁਰਾਣਾ ਦੇ ਵਿਚਕਾਏ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਚ ਇਤਿਹਾਸਕ ਗੁਰਦੁਆਰਾ।
ਅੱਛਾ ਜੀ।
ਤੇ ਫਿਰ ਮੈਨੂੰ ਇੰਨਾ ਯਾਦ ਆ ਵੀ ਮੇਰੇ ਭਾਈ ਦੋਵੇਂ ਚਾਚਿਆ ਜੀ ਭਾਈਆ ਜੀ ਪਿੰਡ ਨੀ ਸੀਗੇ, ਦੋਵੇਂ ਚਾਚਾ ਜੀ ਨੇ ਇੱਕ ਨੇ ਬਰਛਾ ਫੜਿਆ, ਇੱਕ ਨੇ ਕਿਰਪਾਨ ਫੜੀ ਆ, ਤੇ ਕਮਰ ਕੱਸੇ ਕੀਤੇ ਹੋਏ ਆ ਤੇ ਗੁੜ ਘੋਲ ਕੇ ਸ਼ਰਬਤ ਪੀ ਰਹੇ ਆ ਬਾਹਰ ਨੂੰ ਜਾਣ ਲਈ। ਤੇ ਪਿੰਡੋਂ ਹੋਰ ਵੀ ਲੋਕੀ ਨਿਕਲ ਰਹੇ ਆ ਤੇ ਅਸੀਂ ਕੋਠਿਆਂ ਤੇ ਚੜ੍ਹੇ ਆ, ਨਿਆਣੇ ਤੇ ਜਨਾਨੀਆਂ। ਤੇ ਇੱਕ ਬੀਬੀ ਦੂਜੀ ਬੀਬੀ ਨੂੰ ਕਹਿੰਦੀ ਆ ਵੀ ਇਹ ਬੰਦੇ ਜਾਣਗੇ ਵੀ ਉੱਧਰ ਜਿੱਧਰ ਮਿਲਟਰੀ ਚੱਲ ਰਹੀ ਆ,
ਤੇ
ਦੂਜੀ ਜਵਾਬ ਦਿੰਦੀ ਆ ਘੋੜੀਆਂ ਵਾਲੇ ਜਾਣਗੇ ਸਾਰੇ ਨਹੀਂ। ਤੋ ਮੇਰੀ ਇਹੋ ਜਿਹੀ ਨਜ਼ਰ ਰਾਤ, ਇੱਕ ਰਾਤ ਫਿਰ ਅਸੀਂ ਸਾਡਾ ਪਿੰਡ ਛੋਟਾ ਜਿਹਾ ਆ ਤੇ ਨੰਗਲ ਪਿੰਡ ਵੱਡੇ, ਤੇ ਸਾਡੀ ਕੋਈ ਦੂਰ ਨੇੜੇ ਦੀ ਰਿਸ਼ਤੇਦਾਰੀ ਸੀ, ਅਸੀਂ ਸਾਰਾ ਟੱਬਰ ਜਨਾਨੀਆਂ ਤੇ ਛੋਟੇ ਬੱਚੇ ਜਿਹੜੇ ਸੀ ਉਸ ਪਿੰਡ ਚਲੇ ਗਏ। ਕਿਵੇਂ ਗਏ ਕਿਵੇਂ ਆ ਉਹ ਨੀ ਯਾਦ, ਪਰ ਇੰਨਾ ਵੀ ਰਾਤ ਨੂੰ ਅਸੀਂ ਕੋਠੇ ਤੇ ਸੁੱਤੇ ਤੇ ਤਾਰੇ ਝਿਲਮਿਲ ਝਿਲਮਿਲ ਕਰਦੇ ਵੇਖ ਕੇ ਮੈਨੂੰ ਬੜੇ ਚੰਗੇ ਜਿਹੇ ਲੱਗੇ। ਤੇ ਸਵੇਰੇ ਜਦੋਂ ਜਾਗ ਆਈ ਆ ਉਦੋਂ ਬਾਹਰ ਮੀਂਹ ਵਰਦਾ ਸੀ ਤੇ ਅਸੀਂ ਉਸ ਘਰ ਦੇ ਨਿਆਣੇ ਤੇ ਅਸੀਂ ਸਾਰੇ ਮਿਲ ਕੇ ਤੇ ਸਾਰੀ ਦਿਹਾੜੀ ਅੰਦਰ ਖੇਡਾਂ ਖੇਡਦੇ ਰਹੇ ਜਿਵੇਂ ਬੱਚੇ ਹੁੰਦੇ ਆ। ਤੋ ਇੰਨੀ ਕੁ ਯਾਦ ਆ ਮੈਨੂੰ ਆਪਣੀ ਨਿੱਜੀ ਤੌਰ ਤੇ ਰੌਲਿਆਂ ਦੀ। ਤੇ ਫਿਰ ਨਾ ਸਾਡੀ ਗਲੀ ਨੂੰ ਜਿੱਥੋਂ ਮੋੜ ਮੁੜਦਾ ਸੀ ਘਰ ਨੂੰ ਉੱਥੇ ਝੀਰਾਂ ਦੀ ਭੱਠੀ ਹੁੰਦੀ ਸੀ ਤੇ ਉੱਥੇ ਕੋਈ ਮਿਸਤਰੀ ਬਾਹਰੋਂ ਸੱਦਿਆ ਜਿਹੜਾ ਕਿਰਪਾਨਾਂ ਤੇ ਬਰਛੇ ਬਣਾ ਬਣਾ ਕੇ ਉੱਥੇ ਲੋਕਾਂ ਨੂੰ ਦਿੰਦਾ ਹੁੰਦਾ ਸੀਗਾ। ਤੇ ਇੱਕ ਗੰਡਾਸਾ ਮੇਰੇ ਬਾਬਾ ਜੀ ਦੇ ਛੋਟੇ ਭਰਾ ਕੋਲ ਹੁੰਦਾ ਸੀ, ਉਹਨਾਂ ਨੇ ਤੂੜੀ ਵਾਲੇ ਡੰਗਰ ਕੋਠੇ ਦੇ ਵਿੱਚ ਉਹਨੂੰ ਲੁਕਾ ਕੇ ਰੱਖਿਆ ਹੁੰਦਾ ਸੀ ਤੇ ਪਿੰਡ ਨੂੰ ਆਉਣਾ ਸੜਕ ਤੋਂ ਜਿਹੜਾ ਪਿੰਡ ਨੂੰ ਪਹਿਆ ਆਉਂਦਾ ਸੀ ਰਾਹ ਉਹਦੇ ਵਿੱਚ ਟੋਆ ਕੱਢਿਆ ਹੋਇਆ ਸੀ ਤਾਂ ਕਿ ਕੋਈ ਗੱਡੀ ਗੱਡਾ ਬਾਹਰੋਂ ਆਣ ਕੇ ਲੋਕੀ ਕਾਰਾਂ ਤੇ ਜਾਂ ਟਰੱਕ ਦੇ ਉੱਤੇ ਪਿੰਡ ਤੇ ਹਮਲਾ ਨਾ ਕਰੇ। ਸੋ ਇਹੋ ਜਿਹੀ ਹਾਲਤ ਇਹ ਸੀਗੀ ਤੇ ਮੇਰੇ ਵੱਡੇ ਬਾਬਾ ਜੀ ਦੇ ਸਕੇ ਬਾਬਾ ਜੀ ਦੇ ਵੱਡੇ ਭਰਾ ਹੌਲਦਾਰ ਹਰਨਾਮ ਸਿੰਘ ਉਹਨਾਂ ਨੂੰ ਮਿਲਟਰੀ ਵੱਲੋਂ ਮਰੱਬਾ ਪਾਕਿਸਤਾਨ ਚ ਮਿਲਿਆ ਸੀ ਲੈਲਪੁਰ ਚ। ਉਹ ਫਿਰ ਰੌਲੇ ਰੱਪੇ ਤੋਂ ਬਾਅਦ ਸਾਰਾ ਟੱਬਰ ਮਾਲ ਮਤਾ ਲੈ ਕੇ ਤੇ ਇਧਰੋਂ ਬੱਲੋ ਕੀ ਹੈਡ ਰਾਹੀਂ ਫਿਰੋਜ਼ਪੁਰ ਰਾਹੀਂ ਉਹ ਵਾਪਸ ਆਏ ਸਨ। ਸੋ ਇੰਨੀਆਂ ਕੁ ਨਿੱਜੀ ਯਾਦਾਂ ਆ ਤੇ ਭਾਈ ਏਡਾ ਵੱਡਾ ਟ੍ਰੈਜਿਕ ਮਨੁੱਖੀ ਇਤਿਹਾਸ ਦੇ ਵਿੱਚ ਇਹ ਜ਼ੁਲਮ ਇਹ ਬੇਪਤੀ ਇਹ ਉਜਾੜਾ ਇਤਿਹਾਸ ਵਿੱਚ ਸਾਨੂੰ ਕਿਤੇ ਹੋਰ ਕਿਤੇ ਨਹੀਂ ਮਿਲੇਗਾ। ਤੇ ਵੱਡੇ ਵੱਡੇ ਪੈਮਾਨੇ ਤੇ ਨਵੰਬਰ 1984 ਦੇ ਵਿੱਚ ਵੀ ਜੋ ਕੁਝ ਸਾਡੇ ਨਾਲ ਹੋਇਆ ਅਜੇ ਵੀ ਕਈ ਦੂਰ ਦੁਰਾਡੇ ਪਿੰਡਾਂ ਵਿੱਚ ਜਿੱਥੇ ਸਾਰੇ ਦੇ ਸਾਰੇ ਸਿੱਖ ਕਤਲ ਹੋ ਗਏ ਆ ਉਹਨਾਂ ਦੀਆਂ ਖਬਰਾਂ ਸ਼ਾਇਦ ਅਜੇ ਵੀ ਕੁਝ ਰਹਿੰਦੀਆਂ ਹੋਣ ਆਉਣ ਵਾਲੀਆਂ। 200 ਸ਼ਹਿਰਾਂ ਦੇ ਵਿੱਚ ਕਤਲਾਮ ਹੋਇਆ ਤਰਫਾ ਤੇ ਮੈਂ ਇਹਨੂੰ ਕਹਿੰਦਾ ਵੀ ਉੱਧਰ 47 ਦੇ ਵਿੱਚ ਤੇ ਅਸੀਂ ਇਹ ਲੀਗ ਬਹਿ ਕੇ ਨਕਲੀ ਹੱਦ ਬਣ ਗਈ ਤੇ ਹੱਦ ਤੋਂ ਜਿਹੜਾ ਉਧਰੋਂ ਟੱਪ ਕੇ ਇੱਧਰ ਆ ਜਾਂਦਾ ਸੀ ਪੂਰਬੀ ਪਾਕਿਸਤਾਨ ਪੂਰਬੀ ਪੰਜਾਬ ਵੱਲ ਉਹ ਵੀ ਸੁਰੱਖਿਅਤ ਹੋ ਜਾਂਦਾ ਸੀ ਜਾਣ ਦੇ ਤੌਰ ਤੇ। ਜਿਹੜਾ ਇੱਧਰੋਂ ਮੁਸਲਮਾਨ ਲਕੀਰ ਟੱਪ ਕੇ ਅੱਗੇ ਚਲਿਆ ਜਾਂਦਾ ਸੀ ਉੱਧਰ ਪਾਕਿਸਤਾਨ ਵਾਲੇ ਪਾਸੇ ਉਹ ਵੀ ਬਚ ਜਾਂਦਾ ਸੀ। ਪਰ 47 ਦੇ ਵਿੱਚ 84 ਦੇ ਵਿੱਚ ਤਾਂ ਸਾਡੇ ਕੋਲ ਇਹ ਵੀ ਹੱਕ ਨਹੀਂ ਸੀ ਵੀ ਅਸੀਂ ਕਿਸੇ ਪਾਸੇ ਭੱਜ ਕੇ ਜਾ ਕੇ ਲੈ ਲਈਏ, ਕੋਈ ਵੀ ਭੱਜਣ ਵਾਲਾ ਰਾਹ ਨਹੀਂ ਸੀ। ਸੋ ਜੋ ਕੁਝ 47 ਚ ਮਨੁੱਖਤਾ ਨਾਲ ਹੋਇਆ ਆਸ ਸੀ ਮੈਂ ਪੜ੍ਹਦਾ ਹੁੰਦਾ ਸੀ ਲਿਟਰੇਚਰ ਖਾਸ ਕਰਕੇ ਗਿਆਨ ਨਾਨਕ ਸਿੰਘ ਦੇ ਨਾਵਲਾਂ ਦੇ ਵਿੱਚ ਬੜਾ ਕੁਝ ਲੋਕਾਂ ਨੇ ਲਿਖਾਰੀਆਂ ਨੇ ਗਲਪ ਵੀ ਲਿਖਿਆ ਆ ਸਹੀ ਟਰੁੱਥ ਵੀ ਲਿਖਿਆ ਆ। ਤੇ ਮੈਂ ਸੋਚਦਾ ਹੁੰਦਾ ਵੀ ਸਾਥੋਂ ਪਹਿਲੀ ਪੀੜ੍ਹੀ ਜਿਹੜੀ ਸੀ ਉਹ ਬੜੀ ਮੂਰਖਾਂ ਦੀ ਸੀ। ਮਜ਼ਹਬੀ ਜਨੂਨ ਦੇ ਵਿੱਚ ਆਣ ਕੇ ਮਨੁੱਖਾਂ ਨੇ ਮਨੁੱਖਾਂ ਦੇ ਉੱਤੇ ਇੰਨਾ ਜ਼ੁਲਮ ਕੀਤਾ, ਪਰ ਇਹ ਕੁਝ ਹੁਣ ਨਹੀਂ ਹੋਏਗਾ। ਤੇ ਹੁਣ ਲੋਕੀ ਹੁਣ ਅਸੀਂ ਸਾਡੀ ਪੀੜ੍ਹੀ ਜਿਹੜੀ ਆ ਸਿਆਣੀ ਹੋ ਗਈ ਆ। ਪਰ ਮੈਨੂੰ ਮਯੂਸੀ ਹੋਈ ਉਸ ਵੇਲੇ 1974 ਦੇ ਵਿੱਚ ਜਦੋਂ ਪਾਕਿਸਤਾਨ ਦੇ ਵਿੱਚ ਅਹਿਮਦੀਆ ਮੁਸਲਮਾਨਾਂ ਦਾ ਕਤਲਾਮ ਇਸ ਤਰ੍ਹਾਂ ਘਾਣ ਕੀਤਾ ਗਿਆ। ਉਸ ਤੋਂ ਬਾਅਦ ਫਿਰ 1984 ਦੇ ਵਿੱਚ ਜੋ ਜੂਨ ਦੇ ਵਿੱਚ ਫੌਜ ਨੇ ਤੇ ਪੁਲਿਸ ਵਾਲਿਆਂ ਨੇ ਕੀਤਾ ਲਗਾਤਾਰ 12-15 ਸਾਲ, ਤੇ ਜੋ ਨਵੰਬਰ ਦੇ ਵਿੱਚ 72 ਦੇ ਘੰਟੇ ਉਹ ਚੇਚੇ ਸਰਕਾਰ ਵੱਲੋਂ ਦਿੱਤੇ ਗਏ ਸੀ, ਜਿੱਥੇ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਕਾਂਸਟੀਟਿਊਸ਼ਨ ਅਨੁਸਾਰ ਚੱਲਣ ਵਾਲੀ, ਜਿੱਥੇ ਹੈਡ ਆਫ ਸਟੇਟ ਸਿੱਖ ਸੀ, ਜਿੱਥੇ ਰੇਲਵੇ ਮਿਨਿਸਟਰ ਸਿੱਖ ਸੀ, ਜਿੱਥੇ ਸਿੱਖਾਂ ਦੀ ਸਭ ਤੋਂ ਸੈਕਿੰਡ ਲਾਰਜੈਸਟ ਜਥੇਬੰਦੀ ਦਿੱਲੀ ਗੁਰਦੁਆਰਾ ਕਮੇਟੀ ਸੀ, ਜਿੱਥੇ ਸਿੱਖ MP ਬੈਠੇ ਸੀ, ਜਿੱਥੇ ਦੁਨੀਆ ਭਰ ਦੇ ਅੰਬੈਸਡਰ ਤੇ ਹਾਈ ਕਮਿਸ਼ਨਰ ਬੈਠੇ ਸੀ, ਦੁਨੀਆ ਭਰ ਦੇ ਪ੍ਰਧਾਨ ਮੰਤਰੀ ਦਾ ਸੋਗ ਮਨਾਉਣ ਵਾਸਤੇ ਸ਼ਾਮਲ ਹੋਏ ਸੀਗੇ, ਤੇ ਆਪਣਾ ਦੁਨੀਆ ਭਰ ਦੇ ਹੈਡ ਆਫ ਸਟੇਟਸ ਹੈਡ ਆਫ ਗਵਰਨਮੈਂਟਸ ਉਹਨਾਂ ਦੇ ਸਾਹਮਣੇ 72 ਘੰਟੇ ਇੱਕ ਤਰਫਾ ਕਤਲਾਮ ਜਿਨੋਸਾਈਡ ਹੁੰਦਾ ਰਿਹਾ ਔਰ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਤੇ ਇਹ ਕੁਝ ਤੇ ਫਿਰ ਉਸ ਤੋਂ ਬਾਅਦ ਫਿਰ 2002 ਦੇ ਵਿੱਚ ਜੋ ਮੁਸਲਮਾਨਾਂ ਦੇ ਨਾਲ ਗੁਜਰਾਤ ਦੇ ਵਿੱਚ ਹੋਇਆ, ਤੇ ਇਉਂ ਲੱਗਦਾ ਹੈ ਵੀ ਮਨੁੱਖ ਦੇ ਅੰਦਰ ਨਾ ਕੋਈ ਖੂਨਖਾਰ ਭਿਆਨਕ ਜਾਨਵਰ ਬੈਠਾ ਹੋਇਆ ਵਾ। ਇਹ ਕਦੀ ਕਦੀ ਜਦੋਂ ਕਿਤੇ ਇਹਦੇ ਤੋਂ ਧਰਮ ਦਾ ਕੁੰਡਾ ਜਾਂ ਰਾਜ ਦਾ ਫੌਜ ਦਾ ਪੁਲਿਸ ਦਾ ਕੁੰਡਾ ਜ਼ਰਾ ਕੁ ਵੀ ਢਿੱਲਾ ਪੈ ਜਾਵੇ ਉਦੋਂ ਇਹ ਫਿਰ ਆਪਣੇ ਅਸਲੀ ਰੂਪ ਦੇ ਵਿੱਚ ਆ ਜਾਂਦਾ ਆ, ਤੇ ਬਿਨਾਂ ਲਾਭ ਤੋਂ ਬਿਨਾਂ ਲੁੱਟ ਦੀ ਲਾਲਚ ਤੋਂ ਸਿਰਫ ਮਜ਼ਹਬੀ ਜਨੂੰਨ ਸਦਕਾਈ ਬੋਲੀ ਦੇ ਨਾਂ ਤੇ ਵੀ, ਸੱਭਿਆਚਾਰ ਦੇ ਨਾਂ ਤੇ ਵੀ, ਧਰਮ ਦੇ ਨਾਂ ਤੇ ਵੀ, ਦੇਸ਼ ਦੇ ਨਾਂ ਤੇ ਵੀ, ਭਾਈਚਾਰੇ ਦੇ ਨਾਂ ਤੇ ਵੀ, ਕੁਨਬੇ ਦੇ ਨਾਂ ਤੇ ਵੀ, ਮਨੁੱਖ ਜਦੋਂ ਦਾ ਸਾਨੂੰ ਜਾਣਕਾਰੀ ਮਿਲਦੀ ਹੈ ਇਤਿਹਾਸ ਦੇ ਵਿੱਚੋਂ, ਇਹ ਇੱਕ ਦੂਜੇ ਦਾ ਘਾਣ ਕਰਦਾ ਆ ਰਿਹਾ ਹੈ। ਰੱਬ ਜਾਣੇ ਇਹ ਸਮਝ ਮਨੁੱਖ ਨੂੰ ਕਦੋਂ ਆਵੇਗੀ।
ਮਾਫ਼ੀ ਚਾਹੁੰਦਾ, ਮੇਰੀ ਆਵਾਜ਼ ਬਾਹਰ ਨਹੀਂ ਗਈ, ਇਸ ਲਈ ਸੋਰੀ ਹਾਂ। ਵੀ ਬਹੁਤ ਸੋਹਣਾ ਤੁਸੀਂ ਸਮੀਖਿਆ ਕੀਤੀ ਹੈ 1947 ਅਤੇ ਉਸ ਦੇ ਨਾਲ ਰਿਲੇਟਡ ਜੋ ਵੀ ਮਨੁੱਖੀ ਘਾਣ ਹੋਇਆ, ਪ੍ਰੋਪਰਟੀ ਵਾਈਜ਼ ਘਾਣ ਹੋਏ ਨੇ, ਉਸ ਤੋਂ ਬਾਅਦ ਜਿਹੜਾ ਸਮੂਹਿਕ ਤੌਰ 'ਤੇ ਜਿਹੜੇ ਲੋਕ ਨੇ ਉਹ ਇੱਕ ਦੂਜੇ ਨੂੰ ਮਾਰਦੇ ਨੇ, ਕਤਲ ਕਰਦੇ ਨੇ, ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਸੋ ਉਸਦੇ ਬਹੁਤ ਵਧੀਆ ਤੁਸੀਂ ਮਤਲਬ ਸਮੀਖਿਆ ਕੀਤੀ ਹੈ। ਮੇਰੇ ਵੀ ਮਨ ਦੀ ਇੱਛਾ ਸੀਗੀ ਵੀ ਆਪਾਂ ਇਹ 'ਤੇ ਗੱਲ ਕਰੀਏ, ਦਿਲ ਦੀ ਗੱਲ ਸੀਗੀ, ਪਰ ਮੈਂ ਪਿਛਲੇ ਹਫ਼ਤੇ ਕਰ ਨਹੀਂ ਸਕਿਆ, ਸੋ ਬਹੁਤ ਚੰਗਾ ਹੋਇਆ ਕਿ ਤੁਸੀਂ ਇਸ ਮੁੱਦੇ ਨੂੰ ਛੇੜਿਆ ਅਤੇ ਗੱਲਬਾਤ ਕੀਤੀ। ਤਾਇਆ ਜੀ, ਕੁਛ ਤਸਵੀਰਾਂ ਭੇਜ ਰਹੇ ਨੇ ਜੋਗਿੰਦਰ ਸਿੰਘ ਸੋਹੀ ਕੱਲ੍ਹ ਦੀਆਂ, ਅਤੇ
ਜੋਗਿੰਦਰ ਸਿੰਘ ਸੋਹੀ ਮੁੜ ਮੁੜ ਮੈਨੂੰ ਰਿੰਗ ਕਰੀ ਜਾਂਦੇ, ਹੁਣ ਮੈਂ ਇੱਧਰ ਤੁਹਾਡੇ ਨਾਲ ਫਸੀ ਸੀ ਕੁੰਡੀ ਮੇਰੀ, ਮੈਂ ਇੱਧਰ
ਉਹਨਾਂ ਨੇ, ਉਹਨਾਂ ਦਾ ਕਸੂਰ ਨਹੀਂ ਹੈਗਾ, ਉਹਨੀ ਪ੍ਰੋਗਰਾਮ ਤੋਂ ਪਹਿਲੇ ਮੈਨੂੰ ਦੱਸਦਾ ਸੀ, ਕਹਿੰਦਾ ਮੈਂ ਪਤੀਲਾ ਚਾਹ ਦਾ ਧਾਰ ਲਿਆ ਆ, ਠੀਕ ਹੈ, ਅਤੇ ਉਹ ਮੈਨੂੰ ਲੱਗਦਾ ਕਿ ਉਹ ਤੁਹਾਡੇ ਲਈ ਚਾਹ ਤਿਆਰ ਕਰੀ ਬੈਠੇ ਆ ਜਾਂ ਆਪ ਜ਼ਿਆਦਾ ਪੀ ਲਈ ਤੁਹਾਡੇ ਤਾਂ ਕਰਕੇ ਨਾ ਖਾਧੀ ਪੀਤੀ ਦੇ ਵਿੱਚ ਥੋੜ੍ਹਾ ਜਿਹਾ
ਤੁਹਾਨੂੰ। ਅੱਛਾ, ਤੁਸੀਂ ਵਿੱਚ ਇਸ਼ਾਰਾ ਜਿਹਾ ਕੀਤਾ ਵੀ ਤੁਹਾਡੀ ਆਵਾਜ਼ ਬਾਹਰ ਨਹੀਂ ਗਈ, ਮੇਰੀ ਆਵਾਜ਼ ਵੀ
ਨਹੀਂ, ਮੇਰੀ ਨਹੀਂ ਗਈ, ਬਸ 2 ਸੈਕਿੰਡ ਵਾਸਤੇ, ਤਾਂ ਕਰਕੇ ਉਹ ਹੁਣ ਉਹ ਫੋਟੋਆਂ ਭੇਜ ਰਹੇ ਨੇ। ਕੱਲ੍ਹ ਆਪਣੇ ਜਸਵੀਰ ਸਿੰਘ ਕਾਲਕਟ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੁਸੀਂ ਗਲੈਨਵੁੱਡ ਗੁਰੂ ਘਰ ਦੇ ਵਿੱਚ, ਅਤੇ ਉਹਦੀਆਂ ਤਸਵੀਰਾਂ ਭੇਜ ਰਹੇ ਸੀ। ਅਤੇ ਬਾਕੀ ਸੋਹੀ ਸਾਹਿਬ, ਤੁਹਾਨੂੰ ਪਤਾ ਹੈ ਸੁਣ ਰਹੇ ਹੋ ਰੇਡੀਓ ਦੇ ਵੀ, ਤਾਇਆ ਜੀ ਨੂੰ ਫੋਨ ਕਰਕੇ ਦੱਸੋ ਕਿੱਦਾਂ ਚੱਕ ਸਕਦੇ ਆ, ਹੈ ਨਾ, ਅਤੇ ਇਸ ਕਰਕੇ ਹਾਂ ਤਾਇਆ ਜੀ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕੇ, ਤਾਂ ਆ ਦੇਖੋ ਫਿਰ ਆ ਗਿਆ ਫੋਨ। ਹੁਣ ਇੱਦਾਂ ਕਰੋ, ਚੱਕੇ ਲਓ ਅਤੇ ਆਪਾਂ ਵਿਦਾ ਲੈਂਦੇ ਹਾਂ, ਅਤੇ ਆਪਾਂ ਅਗਲੇ ਹਫ਼ਤੇ ਮਿਲਾਂਗੇ ਜੀ।
ਓਕੇ ਜੀ, ਫਿਰ ਫਤਿਹ ਬੁਲਾਈਏ ਜੀ।
ਹਾਂਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।
ਸੋ ਸਾਡੇ ਸਤਿਕਾਰਤ ਤਾਇਆ ਜੀ ਸਾਡੇ ਨਾਲ ਜੁੜਦੇ ਨੇ, ਅਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਚਿੰਤਨ ਕਰਦੇ ਹਾਂ, ਖੁੱਲ੍ਹ ਕੇ ਗੱਲ ਕਰਦੇ ਹਾਂ, ਕੋਈ ਐਡੀ ਇੱਦਾਂ ਨਹੀਂ ਹੈਗਾ ਵੀ ਅਸੀਂ ਝੱਕ ਕੇ ਗੱਲ ਕਰਨੀ ਹੈ। ਜੋ ਤੁਸੀਂ ਚਾਹੁੰਦੇ ਹੋ, ਜੋ ਅਸੀਂ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ, ਅਤੇ ਬਹੁਤ ਬਹੁਤ ਧੰਨਵਾਦ ਤਾਇਆ ਜੀ ਦਾ। ਹੁਣ ਇੱਕ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ ਜੀ, ਅਤੇ ਗੀਤ ਤੋਂ ਉਸ ਪਾਰ ਫਿਰ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਗੁਰਪ੍ਰੀਤ ਗਿੱਲ ਹੋਣਾ ਨੂੰ ਲੈਣ ਦੀ। ਅਤੇ ਪ੍ਰੋਗਰਾਮ ਦੇ ਵਿੱਚ ਬਰਿੰਦਰ ਮੈਲਬਨ ਵਾਲੇ ਵੀ ਬਹੁਤ ਸਾਰੀਆਂ ਤਸਵੀਰਾਂ ਵੀਡੀਓ ਭੇਜ ਰਹੇ ਨੇ, ਬਹੁਤ ਸੋਹਣੀਆਂ ਤਸਵੀਰਾਂ ਨੇ, ਅਤੇ ਮੈਂ ਫੇਸਬੁੱਕ 'ਤੇ ਆਪਣੇ ਪੇਜ 'ਤੇ ਜ਼ਰੂਰ ਸ਼ੇਅਰ ਕਰਾਂਗਾ। ਅਤੇ ਜੋਗਿੰਦਰ ਸੋਹੀ ਸਾਹਿਬ ਜੀ ਤੁਹਾਡੀਆਂ ਵੀ ਆਪਾਂ ਜਿਹੜੀਆਂ ਤਸਵੀਰਾਂ ਆ ਉਹ ਵੀ ਆਪਾਂ ਐਸੇ ਪੋਸਟ ਸ਼ੇਅਰ ਕਰਾਂਗੇ। ਬੜੇ ਨਵੇਂ ਫੀਚਰ ਆ ਰਹੇ ਨੇ ਹਰਮਨ ਰੇਡੀਓ 'ਤੇ, ਅਤੇ ਉਹ ਸਾਰੇ ਆਪਾਂ ਤੁਹਾਨੂੰ ਦੱਸਾਂਗੇ। ਅਤੇ ਇੱਕ ਗੀਤ ਸ਼ੈਰੀ ਮਾਨ ਦਾ, ਅਤੇ ਹਾਂਜੀ ਦੇਖਦੇ ਹਾਂ ਜੀ ਗੀਤ ਦੇ ਵਿੱਚ ਕੀ ਹੈ, ਸੁਣਿਆ ਮੈਂ ਵੀ ਨਹੀਂ।
ਪਿੰਡਾਂ ਵਾਲੇ ਹੁੰਦੇ ਆ। ਸੋਹਣੀਏ ਬੰਦੇ ਰੌਣਕੀ ਨਾ ਦਿਲਾਂ ਵਿੱਚ ਕਾਨ ਸੋਹਣੀਏ ਜੇ ਕੋਈ ਅੜਤਾ ਕਰਾਰੀ ਬੜੀ ਮਾੜੀ ਜੱਟਾਂ ਦੀ ਮਿੱਠਾ ਬੋਲ ਕੇ ਤੂੰ ਲੈ ਜੀ ਭਾਵੇਂ ਜਾਨ ਸੋਹਣੀਏ ਤਸੀਰ ਪਕਾਉਂਦਾ ਬੋਲਣਾ ਗੱਲਾਂ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਜੁੜੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਗਰ ਤੁਸੀਂ ਪੋਡਕਾਸਟ ਤੇ ਸੁਣ ਰਹੇ ਹੋ ਤਾਂ ਜੀ ਆਇਆਂ ਨੂੰ ਮੈਸੇਜ ਭੇਜ ਦਿਓ ਮੈਨੂੰ ਪਤਾ ਤੁਸੀਂ ਵੇਲੇ ਕੁ ਵੇਲੇ ਵੀ ਮੈਸੇਜ ਭੇਜ ਸਕਦੇ ਹੋ ਅਤੇ ਮੋਸਟ ਵੈਲਕਮ ਸਾਡੇ ਨਾਲ ਜੁੜ ਚੁੱਕੇ ਨੇ ਕੈਨਬਰਾ ਤੋਂ ਰਾਜਧਾਨੀ ਤੋਂ ਗੁਰਪ੍ਰੀਤ ਗਿੱਲ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਮੋਦੀ ਜੀ ਤੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਤੇ ਕੈਨਬਰਾ ਦਾ ਮੌਸਮ ਪਾਣੀ ਕਿੱਦਾਂ ਧੁੱਪ ਨਿਕਲੀ ਹੋ ਜਾਂ ਬੱਦਲ ਪਾਈ ਆ
ਹਜੇ ਤਾਂ ਪਰਦੇ ਲੱਗੇ ਹੋਏ ਜੀ ਮੈਨੂੰ ਬਾਹਰ ਦਾ ਕੁਛ ਨੀ ਪਤਾ ਹਜੇ
ਹਜੇ ਤਾਂ ਨੇਰ ਛਾਇਆ ਹੋਇਆ ਕੈਨਬਰਾ
ਨੇਰ ਛਾਇਆ ਹੋਇਆ ਇਹ ਦੂਜਾ ਮੈਂ ਤਾਂ ਦੇਖਣ ਦੇ ਮਾੜੀ ਮਾੜੀ ਜਿੱਥੋਂ ਆਉਂਦੀ ਨਾ ਰੋਸ਼ਨੀ ਮੈਂ ਵੀ ਸੋਚਦਾ ਇਹਦੇ ਬਲੌਕ ਕਿੱਦਾਂ ਕਰਨਾ
ਉਹ ਇੱਧਰ
ਸ਼ਾਇਨ ਸ਼ਾਇਨ ਕਕਸ਼ ਨੂੰ ਪੂਰਾ ਬਣਾ ਦੇਣਾ ਦੂਜਾ ਹੀ
ਸਾਡੇ
ਸੋਹੀ ਕੁਛ ਨਾ ਪਤਾ ਲੱਗੇ
ਸੋਹੀ ਸਾਹਿਬ ਉਹਨਾਂ ਨੇ ਸਵੇਰੇ ਪਤੀਲਾ ਚਾਹ ਦਾ ਧਰ ਲਿਆ ਤੇ ਕਹਿੰਦੇ ਮੈਂ ਪ੍ਰੋਗਰਾਮ ਕਰ ਸੁਣਨ ਲੱਗਾ ਆ ਤੇ ਉਹ ਗਿਆਨੀ ਜੀ ਨਾਲ ਪ੍ਰੋਗਰਾਮ ਚੱਲਦਾ ਸੀ ਵਿੱਚ ਘੰਟੀਆਂ ਵੱਜੀ ਜਾਣ ਤੇ ਉਹ ਗਿਆਨੀ ਜੀ ਕਹੀ ਜਾਣ ਮੈਨੂੰ ਨਾ ਜੋਗਿੰਦਰ ਸੋਹੀ ਸਾਹਿਬ ਫੋਨ ਕਰ ਮੈਂ ਮੈਨੂੰ ਵੀ ਲੱਗਿਆ ਵੀ ਉਹ ਕਿੱਦਾਂ ਕਰ ਸਕਦੇ ਉਹਨਾਂ ਨੂੰ ਪਤਾ ਹੈ ਵੀ ਉਹ ਸੋਹੀ ਸਾਹਿਬ ਨੇ ਮੈਸੇਜ ਭੇਜਿਆ ਕਹਿੰਦੇ ਉਹ ਮੇਰਾ ਬ੍ਰਦਰ ਕਰਦਾ ਸੀ ਮੈਂ ਨਹੀਂ ਸੀ ਕਰ ਉਹਨਾਂ ਨੂੰ ਭੁਲੇਖ ਲਿਆ ਉਹ ਫਿਰ ਹਾਂਜੀ ਉਹ ਕੱਲ ਨੂੰ ਕਹਿੰਦੇ ਮੈਂ ਫੋਟੋਆਂ ਭੇਜੂੰਗਾ ਗਾਰਡਨ ਦੀਆਂ ਤੇ ਬਹੁਤ ਬਹੁਤ ਧੰਨਵਾਦ ਤੇ ਬਰਿੰਦਰ ਮੈਲਬਨ ਵਾਲੇ ਵੀ ਕਹਿੰਦੇ ਮੈਨੂੰ ਗਰੁੱਪ 'ਚ ਐਡ ਕਰ ਲਿਓ ਤੇ ਵਰਜੀਨੀਆ ਤੋਂ ਤਸਵੀਰ ਭੇਜੀ ਆ ਗਰੁੱਪ ਦੇ ਵਿੱਚ ਹੀ ਬਹੁਤ ਖੂਬਸੂਰਤ ਡਰਾਈਵਿੰਗ ਚੱਲ ਰਹੀ ਹੈ ਜੀ 700 ਮੀਲ ਦੀ ਤੇ ਬਹੁਤ ਬਹੁਤ ਵਧੀਆ ਤੇ ਗੁਰਪ੍ਰੀਤ ਯਾਰ ਸਾਡਾ ਵੀ ਇੱਕ ਮਸਲਾ ਆ ਉਹ ਸੋਲਵ ਕਰੋ ਤੇ ਅਸੀਂ ਕੱਢਦੇ ਹਾਂ ਮਸਲਿਆਂ ਦੇ ਹੱਲ ਤੇ ਰਿਕੁਐਸਟ ਆਈ ਆ ਬਹੁਤ ਗੰਭੀਰ ਰਿਕੁਐਸਟ ਆਈ ਆ ਰਿਕੁਐਸਟ ਨਹੀਂ ਮਲਟੀਪਲ ਰਿਕੁਐਸਟਾਂ ਆਈਆਂ ਕਿ ਇਹ ਜਿਹੜਾ ਪ੍ਰੋਗਰਾਮ ਦਿਲ ਵਾਲੀ ਗੱਲ ਹੈ ਇਹਨੂੰ ਤੁਸੀਂ ਲਾਈਵ ਫੇਸਬੁੱਕ ਤੇ ਯੂਟਿਊਬ ਤੇ ਵੀ ਦਿਖਾਓ ਤੇ ਹੁਣ ਸਮੱਸਿਆ ਇਹ ਹੈ ਕਿ ਉੱਥੇ ਆਡੀਓ ਇਕੱਲੀ ਜਾ ਨਹੀਂ ਸਕਦੀ ਵੀਡੀਓ ਜਾਣਾ ਪੈਣਾ ਤੇ ਹੁਣ ਤੁਸੀਂ ਦੱਸੋ ਵੀ ਮੈਂ ਸਾਰਾ ਸਮਾਨ ਤਾਂ ਪਿਆ ਸੈਟਅਪ ਸਾਰਾ ਰੈਡੀ ਆ ਬਸ ਬਟਨ ਹੀ ਦੱਬਣਾ ਆ ਵੀਡੀਓ ਜਾਣ ਲੱਗ ਪੈਣੀ ਆ ਤੇ ਪਰ ਜ਼ਿੰਮੇਵਾਰੀਆਂ ਬਹੁਤ ਵੱਧ ਜਾਣੀਆਂ ਮੇਰੀਆਂ
ਅਸੀਂ ਉੱਧਰ ਗੱਲ ਕਰਦੇ ਸੀ ਨਾ ਵੀ ਸਾਡੇ ਲੋਕਾਂ ਚ ਕਈ ਟੈਲੈਂਟ ਇਸ ਗੱਲ ਤੋਂ ਰੁਕਿਆ ਹੋਇਆ ਵੀ ਪੱਗ ਬੰਨਣ ਤੇ ਰੁਕਿਆ ਹੋਇਆ
ਇਹੀ ਤਾਂ ਗੱਲ ਹੈ ਹੁਣ ਹੁਣ ਤੁਸੀਂ ਆਉਂਦੇ ਨੇਰ ਚ ਬੈਠੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੁਸੀਂ ਕਹਿ ਨਹੀਂ ਸਕਦੇ ਵੀ ਮੈਂ ਬੜਾ ਜੀ ਤਿਆਰ ਟਾਈ ਲਾਈ ਲੋਕਾਂ ਪਾਉਂਦੇ ਗੁਰਪ੍ਰੀਤ ਗਿੱਲ ਠੋਕਵੀਂ ਪੱਗ ਬੰਨ ਕੇ ਬੈਠਾ ਟਾਈ ਲਾਈ ਉਹ ਸੂਟ ਪਾਇਆ ਆ ਜਿਹੜੀ ਫੇਸਬੁੱਕ ਤੇ ਫੋਟੋ ਲਾਈ ਉਹ ਇੱਦਾਂ ਹੀ ਹੋਣਾ ਹੁਣ ਉਹਨੂੰ ਕਿਆ ਪਤਾ ਵਿਚਾਰਾ ਮੇਰੇ ਵਰਗਾ ਹੁਣ ਮੈਂ ਤਾਂ ਸਿਰ ਨਹਾ ਕੇ ਬੈਠਾ ਵਾਲ ਖਿਲਾਰ ਕੇ
ਉਹੀ ਤਾਂ ਗੱਲ ਹੈ ਜੀ ਮੈਂ ਆਪਣਾ ਰੇਡੀਓ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੀ ਸੋਚਣ ਦਾ ਪਿਛਲੇ 6 ਮਹੀਨਿਆਂ ਤੋਂ ਪੱਗ ਬੰਨਣ ਦੇ ਵਿਚਾਰ ਤਾਂ ਬਹੁਤ ਨੇ
ਦੇਖ
ਪਰ ਪੱਗ ਤੇ ਆ ਕੇ ਗੱਲ ਰੁਕ ਜਾਂਦੀ
ਮੈਂ ਇੱਥੇ ਕੱਲ ਤੱਤ ਕੱਢਿਆ ਮੈਂ ਤੁਹਾਡੀ ਭਾਬੀ ਨਾਲ ਗੱਲ ਕਰ ਰਿਹਾ ਸੀ ਵਿਆਹ ਤੇ ਜਾ ਰਹੇ ਸੀ ਮੈਂ ਕਿਹਾ ਦੇਖੋ ਆਪਾਂ ਹੈਗੇ ਭੁਲੇਖਾ ਪਊ ਪਰਸਨੈਲਿਟੀ ਆ ਠੀਕ ਹੈ ਤੇ ਅੱਗੇ ਸਾਡੇ ਬਹੁਤ ਭੁਲੇਖੇ ਪਏ ਆ ਜਿੱਦਾਂ ਸਾਨੂੰ ਮੈਲਬਨ ਲੱਭਦੇ ਫਿਰਨ ਵੀ ਅਮਨਦੀਪ ਸਿੰਘ ਸਿੱਧੂ ਸਰਦਾਰ ਅਮਨਦੀਪ ਸਿੰਘ ਸਿੱਧੂ ਨੂੰ ਮਿਲਣਾ ਸਰਦਾਰ ਅਮਰੀਕ ਸਿੰਘ ਬਲੋਰਾ ਨੂੰ ਮਿਲਣਾ ਸਰਦਾਰ ਮਿੰਟੂ ਬਰਾੜ ਨੂੰ ਮਿਲਣਾ ਉਹ ਸਾਡੇ ਕੋਲੇ ਘੁੰਮੀ ਜਾਣ ਲੋਕ ਜਦੋਂ ਸੀ ਸਾਡੀ ਉਹਨੇ ਆਵਾਜ਼ ਪਛਾਣ ਲਈ ਕਹਿੰਦੇ ਤੁਸੀਂ ਆ ਮੈਂ ਕਿਹਾ ਉਹਨਾਂ ਨੇ ਤਾਂ ਨਮੋਸ਼ ਜਿਹੇ ਹੋ ਕੇ ਚਲੇ ਗਏ ਯਾਰ ਆਹ ਆਹ ਅਮਰੀਕ ਫਲੋਰ ਹੈ ਆਹ ਮਿੰਟੋ ਹਨਾ ਤੇ ਉਹ ਕੱਲ੍ਹ ਨਾ ਇੱਦਾਂ ਜਿਹੜੀ ਜਿੱਦਾਂ ਭੁਲੇਖਾ ਪਾਊ ਪਰਸਨੈਲਿਟੀ ਆ ਨਾ ਫਿਰ ਆਪਣੀ ਹੁਣ ਲੋਕਾਂ ਭਾਂਦੇ ਵੀ ਮੈਂ ਬਹੁਤ ਵੱਡੀ ਦਸਤਾਰ ਸਜਾ ਕੇ ਬੈਠਾ ਹੋਇਆ ਤੇ ਇਹ ਫਿਰ ਉਹ ਸਾਰੇ ਜਿਹੜੇ ਸਨ ਸਾਡੀਆਂ ਚੋਜਾਂ ਨੇ ਉਹ ਸਾਰੀਆਂ ਐਕਸਪੋਜ਼ ਹੋ ਜਾਣਗੀਆਂ
ਨੋਈ ਤਾਂ ਗੱਲ ਹੈ ਜੀ ਹੁਣ ਮੈਂ ਰਾਤੀ ਕਿੰਨੇ ਵਜੇ ਸੁੱਤਾ ਮੈਂ 2 ਵਜੇ ਪਤਾ ਨਹੀਂ ਸੁੱਤਾ ਹੁਣ ਦੇਖ ਲਓ 9:30 ਵਜੇ ਪ੍ਰੋਗਰਾਮ ਕਰਨ ਦੇ ਹੁਣ ਜੇ ਤੁਸੀਂ ਮੈਨੂੰ ਕਹਿ ਦਿੰਦੇ ਵੀ ਸਵੇਰੇ 9:30 ਪ੍ਰੋਗਰਾਮ ਕਰਨਾ ਤੇ ਕੋਟ ਪੈਂਟ ਪਾ ਕੇ ਤੇ ਪੱਗ ਪੁੱਗ ਬੰਨ ਕੇ ਆਪਾਂ ਬਹਿਣਾ ਤੇ ਮੈਂ ਤਾਂ ਫਿਰ 7:30 ਤੋਂ ਉੱਠੇ ਹੋਣਾ 2 ਵਜੇ ਕੰਮ ਨੂੰ ਲੱਗ ਜਾਣੇ ਸੀ
ਨਾਲੇ ਦੇਖੋ
ਨਹੀਂ ਇਹਦਾ ਕੁਛ ਕਰ ਲੈਂਦੇ ਆ ਕੋਈ ਏਡੀ ਗੱਲ ਵੀ ਹੈ ਨੀ ਪਰ ਉਹ ਹਾਂ ਪਰ ਰੇਡੀਓ ਨਾ ਰੇਡੀਓ ਸਾਰਿਆਂ ਨੂੰ ਕੱਟ ਦਿੰਦਾ ਜੀ ਹੁਣ ਤੁਸੀਂ ਰੇਡੀਓ ਲਾ ਕੇ ਜੋ ਮਰਜ਼ੀ ਕਰੀ ਜਾਓ ਤੁਹਾਨੂੰ ਕੋਈ ਪ੍ਰੋਬਲਮ ਨੀ ਤੁਹਾਨੂੰ ਕੋਈ ਐਡ ਵੀ ਨੀ ਤੰਗ ਕਰਦੀ ਯੂਟਿਊਬ ਵਾਲੇ ਤਾਂ ਐਡ ਤੇ ਐਡ ਸਿੱਟੀ ਜਾਂਦੇ ਆ ਬੰਦਾ ਦੁਖੀ ਹੋ ਜਾਂਦਾ ਲਾਈਵ ਸੁਣਦਾ ਬੰਦਾ ਕਹਿਣ ਲੱਗਦਾ ਵੀ ਅਸੀਂ ਕੱਲ ਤੋਂ ਆਹ ਕੰਮ ਕਰਨ ਲੱਗੇ ਵਿੱਚ ਐਡ ਆ ਜਾਂਦੀ ਹੈ ਉਹ ਤੁਹਾਡਾ ਫਿਰ ਉਹ ਵੀ ਰਹਿ ਜਾਂਦਾ ਵੀ ਤੁਸੀਂ ਕੀ ਕੰਮ ਕਰਨ ਲੱਗੇ ਫਿਰ ਬੰਦਾ ਪਿੱਛੇ ਨੂੰ ਜਾਂਦਾ ਵੀ ਕੀ ਕਿਹਾ ਇਹਨਾਂ ਨੇ ਹਨਾ ਉਹ ਕਈ ਚੀਜ਼ਾਂ ਮਿਸ ਹੋ ਜਾਂਦੀਆਂ ਨੇ ਸੋ ਜਿੱਦਾਂ ਦਾ ਕੀ ਕਹਿੰਦੇ ਹੁੰਦੇ ਆ
ਉਹਦਾ
ਜਿੱਦਾਂ ਸਾਡੀ ਲੱਗੀ ਹੈ ਨਾ ਸਾਨੂੰ ਲੱਗੀ ਰਹਿਣ
ਲੱਗੀ ਨਹੀਂ ਉਹਦਾ ਪੋਜ਼ਿਟਿਵ ਉਹਦਾ ਨਾ ਇਹਦਾ ਜਿਹੜਾ ਆਰਗੂਮੈਂਟ ਸੀ ਸਾਡੇ ਆਰਗੂਮੈਂਟ ਤੇ ਐਂਟੀ ਆਰਗੂਮੈਂਟ ਇਹ ਸੀਗਾ ਵੀ ਜਿੱਦਾਂ ਚਲੋ ਫੇਸਬੁੱਕ ਤੇ ਲਾਈਵ ਚੱਲ ਰਿਹਾ ਯੂਟਿਊਬ ਤੇ ਲਾਈਵ ਚੱਲ ਰਿਹਾ ਇਹ ਸਾਰੀਆਂ ਐਪਸ ਜਿਹੜੀਆਂ ਆਲਰੇਡੀ ਪ੍ਰੀ ਕਨਫਿਗਰਡ ਸਾਰੇ ਯੂਜ਼ ਕਰਦੇ ਨੇ ਐਜੂਕੇਸ਼ਨ ਹੈ ਇਹਨਾਂ ਬਾਰੇ ਠੀਕ ਹੈ ਨਾ ਤੇ ਉਹ ਕਹਿੰਦੇ ਵੀ ਇੱਥੋਂ ਆਪਾਂ ਸ਼ੇਅਰ ਕਰਦੇ ਹਾਂ ਨਾ ਸ਼ੇਅਰ ਕਰ ਸਕਦੇ ਵੀ ਆਹ ਸੁਣੋ ਜੀ ਆਹ ਗੱਲਬਾਤ ਕਰੋ ਹੈ ਨਾ ਅਤੇ ਨਾਲੇ ਥੋੜ੍ਹਾ ਵਿਜੂਅਲ ਵੀ ਹੋ ਜਾਂਦਾ ਕਹਿੰਦੇ ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਸਾਰਿਆਂ ਦੇ ਜਿਹੜੇ ਵੀ ਪ੍ਰੋਗਰਾਮ ਕਰਦੇ ਹਾਂ ਤੇ ਇੱਕ ਆਵਾਜ਼ ਦੇ ਨਾਲ
ਜਿਹੜੇ ਪਹੁੰਚੇ ਹੋਏ ਜੋਗੀ ਹੁੰਦੇ ਨੇ ਨਾ ਉਹ ਪਹਾੜਾਂ ਦੀਆਂ ਗੁਫਾਵਾਂ 'ਚ ਮਿਲਦੇ ਹੁੰਦੇ ਥੱਲੇ ਮੰਦਰਾਂ 'ਚ ਥੋੜੀ ਬੈਠੇ ਹੁੰਦੇ
ਉਹ ਹੁੰਦਾ ਨੀ ਬੰਦਾ ਇੱਕ ਜਾਂਦਾ ਬੜਾ ਔਖਾ ਹੋ ਕੇ ਸਾਰੀ ਕਿੱਟ ਪਾਈ ਹੁੰਦੀ ਆ ਮਾਊਂਟੇਨੀਅਰਿੰਗ ਦੀ ਤੇ ਉਹ ਉੱਪਰ ਜਾਂਦਾ ਉੱਪਰ ਜੋਗੀ ਆਸਣ ਲਾ ਕੇ ਬੈਠਾ ਹੁੰਦਾ ਹੈ ਨਾ ਤੇ ਉਹ ਕਹਿੰਦਾ ਨਮਸਕਾਰ ਕਰਦਾ ਕਹਿੰਦਾ ਹਾਂਜੀ ਬੱਚਾ ਕੈਸੇ ਆਉਣਾ ਆਊਗਾ ਕਹਿੰਦਾ ਮੈਂ ਤੁਹਾਨੂੰ ਬਹੁਤ ਲੱਭਿਆ ਤੇ ਕਹਿੰਦਾ ਮੈਂ ਨਾ ਤੁਹਾਡੇ ਤੋਂ ਪਰਮ ਗਿਆਨ ਲੈਣ ਆਇਆ ਕਿ ਮੈਂ ਸਾਡਾ ਪਤੀ ਪਤਨੀ ਦਾ ਝਗੜਾ ਖਤਮ ਕਿਵੇਂ ਹੋਵੇ
ਅੱਛਾ ਜੀ
ਕਹਿੰਦਾ ਕਾਕਾ ਨਾਲੇ ਹੀ ਬਹਿ ਜਾ ਮੈਂ ਵੀ ਇਸੇ ਦੁੱਖ ਮੇਂ ਇੱਥੇ ਆ ਕੇ ਬੈਠਾ ਕਹਿੰਦਾ ਮੈਂ ਵੀ
ਉਹੀ ਨਾ ਤਗੜੇ ਤਗੜੇ ਜਿਹੜੇ ਗਿਆਨੀ ਆ ਉਹ ਪਹਾੜਾਂ 'ਚ ਬੈਠੇ ਆ ਉਹ ਐਕਸਪੋਜ਼ ਨਹੀਂ ਹੈਗੇ ਤੋ ਉਹ ਤਾਂ ਸੂਰਜ ਦੀ ਰੋਸ਼ਨੀ ਨਹੀਂ ਲੱਗਣ ਦਿੰਦੇ ਆਪਣੇ ਆਪ ਨੂੰ ਤੁਸੀਂ ਕਹਿੰਦੇ ਵੀ ਸਾਨੂੰ ਕੈਮਰੇ ਲਾ ਕੇ ਅਸੀਂ ਫੇਸਬੁੱਕ ਤੇ ਬਹਿ ਜੀ ਫੇਸਬੁੱਕ ਤੇ ਬਹੁਤ ਖਲਾਰਾ ਪਿਆ ਹੋਇਆ ਭਾਜੀ ਫੇਸਬੁੱਕ ਤੇ ਤੁਸੀਂ ਦੇਖ ਲਿਓ ਲੋਕਾਂ ਦੀ ਅਕਲ ਲੋਕ ਵੀ ਅਸੀਂ ਕਿੱਥੋਂ ਸ਼ੇਅਰ ਕੀ ਸ਼ੇਅਰ ਕਰਦੇ ਹਾਂ ਅਸੀਂ ਉਹ ਸ਼ੇਅਰ ਕਰਦੇ ਹਾਂ ਵੀ ਜੇ ਕਿਸੇ ਕਾਰ ਨੂੰ ਅੱਗ ਲੱਗੀ ਹੋਈ ਨਾ ਤੇ ਵਿੱਚ ਬੰਦਾ ਮਰਨ ਦਿਆ ਤੇ ਲੋਕ ਉਹਦੀਆਂ ਉੱਥੇ ਵੀਡੀਓ ਬਣਾਉਂਦੇ ਨੇ ਫੇਸਬੁੱਕ ਤੇ ਕੋਈ ਪਾ ਰਿਹਾ ਤੇ ਫੇਸਬੁੱਕ ਵਾਲੇ ਅੱਗੇ ਸ਼ੇਅਰ ਕਰਦੇ ਨੇ ਤੇ ਥੱਲੇ ਕਮੈਂਟ ਵਾਲੇ ਲਿਖਦੇ ਨੇ ਵਾਹਿਗੁਰੂ 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 ਕਿਸੇ ਨੇ ਇਹ ਨੀ ਲਿਖਣਾ ਵੀ ਯਾਰ ਉਹਨੂੰ ਬਚਾ ਲੈਂਦੇ ਨਾ ਉਹ ਵਾਹਿਗੁਰੂ ਵਾਹਿਗੁਰੂ ਥੱਲੇ ਜਾਪ ਚੱਲ ਰਿਹਾ ਹਾਂ
ਕੋਈ ਪਿਟਲਾਂ ਤਾਂ ਨਹੀਂ ਪਾ ਰਿਹਾ ਉਹਨਾਂ ਤੇ ਤੇ ਗੁਰਪ੍ਰੀਤ ਹੁਣ ਦੇਖੋ ਆਪਾਂ ਫੇਸਬੁੱਕ ਤੇ ਬੜਾ ਕੁਛ ਚੱਲ ਰਿਹਾ ਤੇ ਬੜਾ ਇੱਧਰ ਉੱਧਰ ਦੀਆਂ ਗੱਲਾਂ ਵੀ ਸੁਣਦੇ ਹਾਂ ਦੋ ਤਿੰਨ ਮੁੱਦੇ ਆ ਜਿਹੜੇ ਆਪਾਂ ਕਰਨੇ ਨੇ ਆਪਣੇ ਕੋਲ 20 ਮਿੰਟ ਨੇ ਇੱਕ ਤਾਂ ਜਿਹੜਾ ਨਾ ਪ੍ਰੋਬਲਮ ਇਹ ਆ ਰਹੀ ਆ ਕਿ ਅਮੈਰੀਕਾ ਦੇ ਵਿੱਚ ਇਲੈਕਸ਼ਨ ਆਇਆ ਤੇ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਉਹਦੇ ਬਾਰੇ ਆਪਾਂ ਗੱਲ ਕਰਨੀ ਦੂਜੀ ਨਾ ਜਿਹੜੀ ਕਲਕੱਤੇ ਦੇ ਵਿੱਚ ਹਨਾ ਵੀ
ਹਾਂਜੀ ਹਾਂਜੀ
ਕਲਕੱਤੇ ਦੇ ਵਿੱਚ ਜੋ ਉਹ ਹੋਇਆ ਮਤਲਬ ਘਟਨਾਕ੍ਰਮ ਹੋਇਆ ਉਹਦੇ ਬਾਰੇ ਨਾ ਥੋੜੇ ਬਰੀਫ ਚ ਦੱਸ ਕੇ ਤੇ ਹੁਣ ਕੀ ਹੋ ਰਿਹਾ ਮਤਲਬ ਇੱਥੇ ਐਡਲੇਡ ਮੈਲਬਰਨ ਮੋਮਬੱਤੀਆਂ ਜਗਾਈਆਂ ਜਾ ਰਹੀਆਂ ਨੇ ਹਨਾ ਮਤਲਬ ਕੀ ਉਹ ਕੁਛ ਮੈਨੂੰ ਸਮਝਾਓ ਕਿ ਮੈਂ ਕਨਫਿਊਜ਼ ਹੋ ਜਾਂਦਾ ਜਾਂ ਤਾਂ ਉਹ ਬੰਦਾ ਫੜ ਲਿਆ ਜਾਂ ਨਹੀਂ ਫੜ ਲਿਆ ਮੈਨੂੰ ਇਹ ਦੱਸੋ ਪਹਿਲਾਂ
ਭਾਜੀ ਫੜਿਆ ਹੋਇਆ ਉਹਨੂੰ ਜੇਲ੍ਹ 'ਚ ਰੱਖਿਆ ਉਹ ਤਾਂ ਇੰਨਾ ਬਸ਼ਰਮ ਸੀ ਕਹਿੰਦਾ ਯਾਰ ਮੈਂ ਕੀਤਾ ਆ ਜੋ ਮਰਜ਼ੀ ਕਰ ਲਓ ਹਨਾ
ਫਿਰ
ਉਹ ਤਾਂ ਕਹਿੰਦਾ
ਫਿਰ ਉਹ ਜਦੋਂ ਮੰਨ ਗਿਆ ਉਹਨੂੰ ਫੜ ਲਿਆ ਤੇ ਹੁਣ ਉਹ ਭੰਨ ਤੋੜ ਦੰਗੇ ਫਸਾਦ ਇਹਦਾ ਕੀ ਕਾਰਨ
ਇਹ ਫਿਰ ਅਨਸੈਸਰੀ ਚੀਜ਼ਾਂ ਇਹਦੇ ਨਾਲ ਤਾਂ ਇਹਦੇ ਨਾਲ ਅਸੀਂ ਅਚੀਵ ਕੀ ਕਰਾਂਗੇ ਕੁਛ ਵੀ ਨੀ ਲੋਕਾਂ ਚ ਗੁੱਸਾ ਆਉਂਦਾ ਆ ਵੀ ਜਿੱਦਾਂ ਘਰੇ ਨੀ ਕਈ ਵਾਰੀ ਲੜਾਈ ਹੋ ਜਾਂਦੀ ਹੁੰਦੀ ਵੀ ਤੁਸੀਂ ਨਿੱਕੀ ਜਿਹੀ ਕਿਤੇ ਗੱਲ ਕਹਿ ਦੋ ਵੀ ਯਾਰ ਮੈਨੂੰ ਉਹ ਕਈ ਵਾਰੀ ਅਚਾਰ ਮੰਗੇ ਤੇ ਲੜਾਈ ਹੋ ਜਾਂਦੀ ਆ ਅੱਗੇ ਤੁਹਾਡਾ ਪਾਰਟਨਰ ਕਹਿਣ ਦਾ ਤੁਹਾਡੇ ਕੋਲ ਆਪ ਨੀ ਉੱਠ ਕੇ ਲਿਆ ਹੁੰਦਾ, ਬੰਦਾ ਕਹਿੰਦਾ ਯਾਰ ਮੈਂ ਤਾਂ ਅਚਾਰ ਹੀ ਮੰਗਿਆ ਸੀ, ਅਚਾਰ ਤੋਂ ਪਹਿਲਾਂ ਦੀ ਜਿਹੜੀ ਗੱਲਾਂ ਨੇ
ਉਹ ਨੀ ਪਤਾ।
ਉਹਨੂੰ ਤੁਸੀਂ ਕਰ ਦਿੰਦੇ ਹੋ ਲੋਕਾਂ ਚ ਭਾਜੀ, ਗੁੱਸਾ ਹੀ ਬਹੁਤ, ਗੁੱਸਾ ਨੀ ਹੈਗਾ। ਗੱਲ ਆ ਵੀ ਜਦੋਂ ਕੀ ਕਹਿੰਦੇ ਹੁੰਦੇ ਪ੍ਰੈਸ਼ਰ ਬਣਦਾ ਨਾ ਆਪਣੇ ਅੰਦਰ, ਅਸੀਂ ਉਦੋਂ ਹੀ ਸੀਟੀ ਮਾਰਦੇ ਹਾਂ, ਉਹ ਤੋਂ ਪਹਿਲਾਂ ਨੀ ਕੋਈ ਕਿਸੇ ਨੂੰ ਕੁਸਚਨ ਕਰਦਾ। ਜਿਹੜੀ ਬਲੀ ਵਾਲੀ ਪ੍ਰਥਾ ਉੱਥੇ ਵੀ ਬਲੀ ਦਵੋ ਤਾਂ ਮਾਤਾ ਖੁਸ਼ ਹੋਊਗੀ, ਉਹੀ ਹਿਸਾਬ ਸਾਡੀ ਜਨਤਾ ਦਾ ਹੋ ਗਿਆ ਵੀ ਜਦੋਂ ਕਿਸੇ ਦੀ ਬਲੀ ਦਿੱਤੀ ਜਾਂਦੀ ਉੱਥੇ, ਉਹ ਤੋਂ ਬਾਅਦ ਹੀ ਲੋਕਾਂ ਚ ਗੁੱਸਾ ਜਾਗਦਾ। ਉਹ ਤੋਂ ਪਹਿਲਾਂ ਵੀ ਰੋਜ਼ 15-20 ਮਿੰਟ ਬਾਅਦ ਇੱਕ ਰੇਪ ਹੋ ਰਿਹਾ, ਹੁਣ ਉਹ ਜਿਹੜਾ ਗੁੱਸਾ ਦਿਖਾਇਆ ਜਾ ਰਿਹਾ। ਮੈਂ ਤਾਂ ਇੱਥੇ ਜਿਹੜੇ ਮੈਂ ਦੇਖੋ ਇਹ ਡਾਰਕ ਹਿਊਮਰ ਕਹਿ ਲਈਏ ਵੀ ਜਦੋਂ ਵੀ ਕੋਈ ਏਦਾਂ ਦਾ ਰੇਪ ਹੁੰਦਾ ਉਦੋਂ ਮੋਮਬੱਤੀਆਂ ਦੀ ਸੇਲ ਵੱਧ ਜਾਂਦੀ ਹੈ।
ਨਹੀਂ ਦੈਟ ਦੈਟਸ ਟਰੂ, ਮਤਲਬ ਇਹਦੇ ਵਿੱਚ ਤਾਂ ਦੇਖੋ ਇਹ ਇੱਕ ਇੰਡਸਟਰੀ ਵਾਂਗਰ ਬਣ ਜਾ। ਦੂਜੇ ਪਾਸੇ ਮੈਨੂੰ ਇਉਂ ਲੱਗਦਾ ਆ ਕਿ ਜਦੋਂ ਬੰਦਾ ਫੜਿਆ ਆ ਉਹਨੇ ਇਨਕਸ਼ਾਫ ਕਰ ਲਿਆ ਆਪਣਾ, ਉਹਦਾ ਹੁਣ ਮੇਰਾ ਖਿਆਲ ਟੈਸਟ ਟੁਸਟ ਵੀ ਕਰ ਰਹੇ ਨੇ, ਪੋਲੀਗ੍ਰਾਫ ਟੈਸਟ ਕਰ ਰਹੇ ਹੋ।
ਹਾਂਜੀ ਹਾਂਜੀ, ਝੂਠ ਦਾ ਵਾਲਾ,
ਝੂਠ ਦਾ, ਮਤਲਬ ਉਹ ਮੰਨੇ ਗਿਆ, ਉਹ ਤਾਂ ਕਰਨ ਦੀ ਲੋੜ ਵੀ ਹੈ ਨਹੀਂ, ਉਹ ਤਾਂ ਸਿਰਫ ਲੋਕਾਂ ਨੂੰ ਹਟਾਉਣ ਵਾਸਤੇ। ਤੁਹਾਨੂੰ ਨਹੀਂ ਲੱਗਦਾ ਕਿ ਕਲਕੱਤਾ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਹੈ ਅਤੇ ਜਿਹੜੀ ਡਾਕਟਰ ਯੂਨੀਅਨ ਹੈ ਉਹਨਾਂ ਨੂੰ, ਮਤਲਬ ਹੁਣ ਉਹ ਪੋਲੀਟੀਕਲ ਆਪਣੀਆਂ ਜਿਹੜਾ ਸਾਰਾ ਕੁਝ ਨਜ਼ਲਾ ਝਾੜ ਰਹੇ ਨੇ ਅਤੇ ਉਹਨਾਂ ਨੂੰ ਪੋਲੀਟੀਕਲੀ ਮੋਟੀਵੇਟ ਕੀਤਾ ਜਾ ਰਿਹਾ, ਕੈਂਪੇਨ ਚਲਾਈ ਜਾ ਰਹੀ ਹੈ ਇਮੋਸ਼ਨਲ।
ਦੇਖੋ ਇਹ ਤਾਂ ਇਹ ਭਾਜੀ ਹਰੇਕ ਜਗ੍ਹਾ ਹੁੰਦਾ, ਸਿਰਫ ਜਿਹੜੀ ਵੈਸਟਰਨ ਕੰਟਰੀਜ਼ ਹੈ ਨਾ ਉਹਦੇ ਵਿੱਚ ਵੀ ਹੁੰਦਾ। ਮੈਂ ਉਦਣ ਅਮਰਦੀਪ ਭੈਣ ਜੀ ਨੇ ਵੀ ਗੱਲ ਕੀਤੀ ਸੀ ਵੀ ਅਸੀਂ ਲੋਕਾਂ ਨੇ ਨਾ ਆਪਣੇ ਕਰੈਕਟਰ ਦੇ ਵਿੱਚ ਹੀ ਰੀਲ ਇੱਕ ਲੀਕ ਨਹੀਂ ਖਿੱਚੀ ਹੋਈ ਵੀ ਗਲਤ ਕੀ ਹੈ, ਜੋ ਸਾਡੇ ਲਈ ਗਲਤ। ਜੇ ਹੁਣ ਕੰਪਿਊਟਰ ਜਿਹੜੇ ਸਿਸਟਮ ਨੇ ਉਹ ਤੁਹਾਡੇ ਸਾਹਮਣੇ ਭਾਜੀ ਬਾਇਨਰੀ ਤੇ ਚੱਲਦੇ 1-0
ਆਸਟ੍ਰੇਲੀਆ ਦੇ ਵਿੱਚ
ਜਿਹੜੀ ਚੀਜ਼ ਗਲਤ ਆ ਉਸ ਤੇ ਲਾਈਨ ਖਿੱਚੀ ਹੋਈ ਆ, ਉਹ ਕਿਸੇ ਨਾਲ ਵੀ ਹੋ ਰਹੀ ਆ, ਕਿਸੇ ਨਾਲ ਵੀ ਹੋ ਰਹੀ ਆ। ਆਪਣੇ ਤੁਹਾਨੂੰ ਮੈਂ ਦੱਸਾਂ ਆਪਣੇ ਲੋਕਾਂ ਦਾ ਬੇੜਾ ਇੰਨਾ ਗਰਕ ਹੋ ਗਿਆ ਨਾ ਭਾਜੀ, ਉੱਥੇ ਇੰਡੀਆ ਚ ਜੇ ਮੁਸਲਮਾਨ ਬੱਚੇ ਦੀ ਮੌਤ ਹੁੰਦੀ ਕਿਸੇ ਵੀ ਕਾਰਨ ਕਰਕੇ ਉਹਦੀ ਖਬਰ ਲੱਗਦੀ ਹੈ, ਤੇ ਹਿੰਦੂ ਕਮਿਊਨਿਟੀ ਦੇ ਬੰਦੇ ਹੁਣ ਦੇਖੋ ਜਿਹੜੇ ਸੁਣ ਰਹੇ ਨੂੰ ਗੁੱਸਾ ਲੱਗਣਾ, ਪਰ ਆਪਾਂ ਤਾਂ ਸ਼ੀਸ਼ਾ ਦਿਖਾਉਣ ਵਾਲੇ ਹਾਂ, ਜੇ ਸਾਨੂੰ ਤਾਂ ਅਸੀਂ ਤਾਂ ਉਹਨਾਂ ਚੋਂ ਹਾਂ ਵੀ ਸਾਨੂੰ ਖਾਲਿਸਤਾਨੀ ਹੈ ਤੇ ਵੀ ਗਾਲਾਂ ਪੈਂਦੀਆਂ ਕਾਮਰੇਡਾਂ ਨੂੰ ਪੈਂਦੀਆਂ, ਠੀਕ ਹੈ, ਤੇ ਉਹਦੇ ਥੱਲੇ ਦੂਜੀ ਕਮਿਊਨਿਟੀ ਵਾਲੇ ਦੰਦ ਕੱਢਣ ਦੇ ਹੁੰਦੇ ਆ, ਠੀਕ ਹੈ, ਤੇ ਜੇ ਜੇ ਹਿੰਦੂ ਕਮਿਊਨਿਟੀ ਦਾ ਮਰ ਜਾਵੇ ਤੇ ਥੱਲੇ ਮੁਸਲਿਮ ਕਮਿਊਨਿਟੀ ਵਾਲੇ ਦੰਦ ਕੱਢਣ ਦੇ ਜਾਂਦੇ। ਇੰਨੀ ਆਪਣੀ ਮਾਨਸਿਕਤਾ ਵੀ ਖਤਮ ਹੋ ਗਈ ਹੈ, ਗੇਰੀ ਗਈ ਹੈ। ਇੱਥੇ ਆਪਣੀ ਕੁਇਨਸਲੈਂਡ ਦੇ ਵਿੱਚ 12 ਸਾਲ ਦਾ ਆਪਣਾ ਸਰਦਾਰ ਬੱਚਾ ਸੀ, ਉਹਦਾ ਐਕਸੀਡੈਂਟ ਹੋ ਗਿਆ ਸੀ ਨਾ, ਬੱਸ ਦੇ ਨਾਲ ਟੱਕਰ ਹੋ ਕੇ ਤੇ ਡੈਥ ਹੋ ਗਈ। ਮੈਂ ਨੋਟਿਸ ਕੀਤਾ ਭਾਜੀ ਇੰਨੇ ਕੰਡੋਲੈਂਸਿਸ ਦੇ ਮੈਸੇਜ ਨੋਨ ਇੰਡੀਅਨ ਕਮਿਊਨਿਟੀ ਤੋਂ, ਇੱਕ ਵੀ ਜਿਹੜਾ ਮੋਜੀ ਆ ਉਹ ਕੋਈ ਲਾਫ ਵਾਲਾ ਨਹੀਂ, ਕੋਈ ਹਾਸੇ ਵਾਲਾ ਨਹੀਂ। 10,000 ਦੇ ਉੱਤੇ ਮੋਜੀ ਸੀ, ਮੈਂ ਉਹ ਤੁਹਾਨੂੰ ਉੱਥੇ ਦੇਖ ਜਾਂਦੇ ਨੇ, ਤੁਸੀਂ ਕਲਿੱਕ ਕਰਕੇ ਦੇਖੋ। ਸਾਡੀ ਸੁਸਾਇਟੀ ਭਾਜੀ ਗਰਕ ਚੁੱਕੀ ਆ। ਇੱਕ ਰੇਪ ਹੋਇਆ, ਰੇਪ ਜੇ ਉਹ ਕੁੜੀ ਦਾ ਰੇਪ ਹੁੰਦਾ ਨਾ ਬਚ ਜਾਂਦੀ ਤਾਂ ਵੀ ਇੰਨਾ ਰੌਣਾ ਨੀ ਸੀ ਪੈਣਾ, ਉਹਨੂੰ ਮਾਰਿਆ ਗਿਆ ਤਾਂ ਰੌਲਾ ਪਿਆ। ਹੁਣ 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 ਮਰਨ ਤੇ ਗੱਲ ਆ ਗਈ ਹੈ, ਪਹਿਲਾਂ ਰੇਪ ਹੁੰਦੇ ਸੀ, ਹੁਣ ਮਰਨ ਤੇ ਗੱਲ ਆ ਗਈ ਹੈ ਵੀ ਤੁਸੀਂ ਮਰੋਗੇ ਤੇ ਤਾਂ ਅਸੀਂ ਬੋਲਣਾ। ਜਦੋਂ ਪਹਿਲਾਂ ਰੇਪ ਹੋ ਰਹੇ ਨੇ, ਤੁਸੀਂ ਅੱਜ ਤੱਕ ਕਿਸੇ ਨੇ ਮੰਗ ਕੀਤੀ ਆ ਵੀ ਥਾਣਿਆਂ ਦੇ ਵਿੱਚ ਇੱਕ ਸੈਪਰੇਟ ਤੁਸੀਂ ਸੈਕਸ਼ਨ ਬਣਾਓ ਜਿੱਥੇ ਮਹਿਲਾ ਕਾਂਸਟੇਬਲ ਹੋਵੇ, ਮਹਿਲਾ ਇੰਸਪੈਕਟਰ ਹੋਵੇ ਤੇ ਮਹਿਲਾ ਹੀ ਸਿਪਾਹੀ ਹੋਵੇ, ਜਿੱਥੇ ਜਾ ਕੇ ਜਿਹਦੇ ਨਾਲ ਰੇਪ ਹੋਇਆ ਉਹ ਬੰਦ ਕਮਰੇ 'ਚ ਆਪਣੀ ਰਿਪੋਰਟ ਲਿਖਾ ਸਕੇ, ਇੱਕ ਮਹਿਲਾ ਹੀ ਦੂਜੇ ਨੂੰ। ਠੀਕ ਹੈ
ਗੁਰਪ੍ਰੀਤ, ਉਹ ਤਾਂ ਮੈਂ ਉਹ ਤੁਹਾਡੀ ਤੁਹਾਡੀ ਗੱਲ ਸਮਝਦਾ, ਪਰ ਜਿਹੜਾ ਰੇਪ ਦਾ ਤੇ ਡੋਰੀ ਦਾ ਜਿਹੜਾ ਮਿਸਯੂਜ਼ ਹੋਇਆ ਉੱਥੇ ਇੰਡੀਆ ਦੇ ਵਿੱਚ, ਮਤਲਬ ਉਹ ਵੀ ਇੱਕ ਕਾਰਨ ਹੈ ਨਾ ਵੀ ਤੁਸੀਂ ਮਤਲਬ ਇਮੋਸ਼ਨਲ ਕਰਕੇ ਸਿਸਟਮ ਨੂੰ, ਇਮੋਸ਼ਨਲ ਕਰਕੇ ਸਰਕਾਰਾਂ ਡਿੱਗਣ ਤੱਕ, ਮਤਲਬ ਤੁਸੀਂ ਉਹਨੂੰ ਫਿਰ ਪੋਲੀਟੀਕਲ ਲੋਕ ਉਹਨੂੰ ਵਰਤਦੇ ਨੇ, ਸ਼ਰੀਕਾ ਵਰਤਦਾ ਆ, ਭਾਈਚਾਰਾ, ਮਤਲਬ ਉਹ ਉਹ ਵੀ ਇੱਕ ਬਹੁਤ ਵੱਡਾ ਮਿਸਯੂਜ਼ ਹੈ ਨਾ ਹੋਇਆ ਆ। ਪ੍ਰੋਬਲਮ ਇੱਕ ਥੋੜ੍ਹਾ
ਨਹੀਂ ਉਹ, ਪਰ ਭਾਈ ਦੇਖੋ ਉਹ ਨਾ ਉਸ ਹਰੇਕ ਚੀਜ਼ ਦਾ ਸਲੂਸ਼ਨ ਹੈਗਾ। ਅਸੀਂ ਅਸੀਂ ਇੱਥੇ ਦੇਖਿਆ ਹੋਇਆ, ਮੈਂ ਆਸਟ੍ਰੇਲੀਆ ਦੀ ਪੋਲੀਟਿਕਸ ਨੂੰ ਬਹੁਤ ਨੇੜਿਓਂ ਦੇਖਦਾ ਹਾਂ, ਅਸੀਂ ਦੇਖਿਆ ਹੋਇਆ ਇੱਥੇ। ਹੁਣ ਤੁਸੀਂ ਦੇਖੋ 1987 ਦੇ ਵਿੱਚ ਨਿਊ ਸਾਊਥ ਪੁਲਿਸ ਕੋ ਆਪਣਾ ਕਮਿਸ਼ਨਰ ਹੈ ਨਹੀਂ ਸੀ ਲਾਉਣ ਲਈ ਆਪਣੀ ਫੋਰਸ ਵਿੱਚੋਂ, ਇਹਨਾਂ ਨੇ ਸਕੋਟਲੈਂਡ ਤੋਂ ਲਿਆਂਦਾ ਸੀ। ਇਹਨਾਂ ਦੀ ਪੁਲਿਸ ਫੋਰਸ ਇੰਨੀ ਜ਼ਿਆਦਾ ਕਰਪਟ ਹੋ ਗਈ ਸੀ 1987 ਦੇ ਵਿੱਚ, ਇਹਨਾਂ ਕੋਲ ਬੰਦਾ ਹੈ ਨਹੀਂ ਸੀ ਕੋਈ ਲਾਉਣ ਲਈ। ਇਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਵੀ ਸਾਡੇ ਕੋਲ ਬੰਦਾ ਹੈ ਨੀਗਾ ਉਸ ਜੋ ਕ੍ਰੈਡੀਬਿਲਿਟੀ ਵਾਲਾ, ਅਸੀਂ ਹੋਰ ਕਿਤੋਂ ਲੈ ਆਉਂਦੇ ਹਾਂ। ਉਹਨਾਂ ਨੇ ਲਿਆਂਦਾ ਫਿਰ ਇਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਵੀ ਜਿਹੜੇ ਸਾਡੇ ਜਿਹੜੇ ਕਾਂਸਟੇਬਲ ਨੇ ਔਨ ਦਾ ਰੋਡ ਜਿਹੜੇ ਕੰਮ ਕਰਦੇ ਨੇ ਉਹ ਰਿਸ਼ਵਤ ਕਿਉਂ ਲੈ ਰਹੇ ਨੇ। ਉਹਨਾਂ ਨੇ ਦੇਖਿਆ ਵੀ ਜਿਹੜੀ ਜਿਹੜੀ ਇਹਨਾਂ ਦੀ ਪੇ ਆ ਦੂਜੀ ਡਿਪਾਰਟਮੈਂਟ ਦੇ ਕੰਪੇਅਰ ਜਿਹੜੇ ਸਰਕਾਰੀ ਡਿਪਾਰਟਮੈਂਟ ਸੀ ਘੱਟ ਆ, ਇਹਨਾਂ ਨੇ ਉਹਨਾਂ ਦੀ ਪੇ ਡਬਲ ਕਰਤੀ ਤੇ ਵਿਦ ਇਨ 3 to 6 ਮੰਥਸ ਉਹ ਇਹਨਾਂ ਦੀ ਕਰਪਸ਼ਨ ਥੱਲੇ ਨੂੰ ਆ ਗਈ। ਗੱਲ ਇਹ ਵੀ ਅਸੀਂ ਉੱਥੇ ਸਿਰ ਨਹੀਂ ਜੋੜਦੇ, ਅਸੀਂ ਸਿਰ ਜੋੜ ਕੇ ਉਸ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਕੱਢਦੇ। ਅਸੀਂ ਕਹਿੰਦੇ ਤੇਰੇ ਵੇਲੇ ਨਹੀਂ ਹੁੰਦਾ ਸੀ, ਤੂੰ ਨਹੀਂ ਸੀ ਓਨ ਕੀਤਾ, ਆਪਣੇ ਘਰਾਂ ਚ ਇਹ ਪ੍ਰੋਬਲਮ ਹੈ, ਤੁਸੀਂ ਇਕੱਠੇ ਹੋ ਕੇ ਬਹਿ ਜਾਓ।
ਇਹੀ ਫਾਰਮੂਲਾ
15 ਸਾਲ ਪੁਰਾਣੀ ਗੱਲ ਕਰ ਲੈਂਦੇ ਵੀ ਮੇਰੀ ਮੈਨੂੰ ਤੁਸੀਂ ਉਦੋਂ ਮੁੰਦੀ ਨਹੀਂ ਪਾਈ, ਮੈਨੂੰ ਕੰਬਲ ਮਾੜਾ, ਇਹ ਗੱਲ ਹੀ ਨਹੀਂ ਛੱਡਦੇ।
ਨਹੀਂ ਇਹੀ ਫਾਰਮੂਲਾ ਸੁਖਬੀਰ ਬਾਦਲ ਨੇ ਅਪਣਾਇਆ ਸੀ ਨਾ, ਉਹਨਾਂ ਵੀ ਬਹੁਤ ਟੀਚਰਾਂ ਦੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਤੀਆਂ ਸੀ ਵੀ ਕਰਪਸ਼ਨ ਘਟੂਗੀ, ਉਹ ਹੋਰ ਵੱਧ ਗਈ ਅੱਗੇ ਨਾਲੋਂ ਵੀ,
ਹੈਨਾ। ਉਹਨਾਂ ਦੇ ਚਲੋ ਕੀ ਕਰਪਸ਼ਨ ਕਰਨੀ ਹੁੰਦੀ, ਉਹਨੇ ਵੀ ਫਿਰ ਗਲਤ ਕੀਤਾ ਨਾ, ਟੀਚਰਾਂ ਦੀ ਤਨਖਾਹ ਵਧਾ ਕੇ ਕਰਪਸ਼ਨ ਕਿੱਥੋਂ, ਕਿਹੜੀ ਕਰਪਸ਼ਨ ਘਟਾ ਰਿਹਾ ਤੂੰ, ਕਰਪਸ਼ਨ ਤੂੰ ਘਟਾਉਣੀ ਹੈ, ਤੂੰ ਤੂੰ ਪੁਲਿਸ ਵਾਲਿਆਂ ਨੂੰ ਕਰਨਾ ਰਿਫੋਰਮ ਲੈ ਕੇ ਆ ਉਹਨਾਂ ਦੇ।
ਦੇਖੋ ਉੱਥੇ ਹੋਇਆ ਕੀ ਆ ਕਿ ਟੀਚਰਾਂ ਦੀ ਜਿੱਦਾਂ ਹੁਣ ਮੈਂ ਜਾਣਦਾ ਟੀਚਰ 80-90 ਹਜ਼ਾਰ ਮਤਲਬ ਪ੍ਰਾਇਮਰੀ ਸਕੂਲ ਦੇ ਟੀਚਰਾਂ ਦੀ ਤਨਖਾਹ ਆ, ਤੇ ਉਹਦੇ ਬਜਾਏ ਪ੍ਰਾਈਵੇਟ ਸੈਕਟਰ ਜਿਹੜਾ 15-20 ਹਜ਼ਾਰ ਚੱਲ ਰਿਹਾ, ਠੀਕ ਹੈ
ਹਾਂਜੀ,
ਤੇ ਡਿਲੀਵਰੀ ਜਿਹੜੀ ਆ ਪ੍ਰਾਈਵੇਟ ਦੀ ਮਤਲਬ ਕਹਿ ਲਓ ਕਿ 100% ਜ਼ਿਆਦਾ ਆ, ਠੀਕ ਹੈ
ਉਹ ਤਾਂ ਹੈਗੀ।
ਤੇ ਉੱਧਰ ਕੀ ਹੋ ਰਿਹਾ ਸਰਕਾਰੀ ਟੀਚਰ ਸਾਰੇ ਪ੍ਰਾਇਮਰੀ 'ਚ 3 ਹੈ, 6 ਕਲਾਸਾਂ ਹੈ ਤੇ 3 ਟੀਚਰ ਹੈ, ਠੀਕ ਹੈ ਹੋ ਕੀ ਰਿਹਾ ਹੈ ਉੱਥੇ, ਉੱਥੇ ਅਸਲ ਦੇ ਵਿੱਚ 10 ਟੀਚਰ ਚਾਹੀਦੇ ਆ, ਪਰ ਉਹ ਤਨਖਾਹਾਂ ਹੀ ਇੰਨੀਆਂ ਆ ਕਿ ਮਤਲਬ ਉਹ 3 ਟੀਚਰਾਂ ਦੇ ਲੋਡ ਵੀ ਉਹ ਪੜ੍ਹਾਉਂਦੇ ਵੀ ਹੈ ਨਹੀਂ, ਮਤਲਬ ਓਵਰਆਲ ਤਨਖਾਹਾਂ ਵਧਾਉਣ ਦੇ ਨਾਲ ਸਿਸਟਮ ਦਾ ਨੁਕਸਾਨ ਹੋਇਆ। 49-45 ਹਜ਼ਾਰ ਮਤਲਬ 90 ਹਜ਼ਾਰ ਰੁਪਏ ਦੇ ਵਿੱਚ 3 ਟੀਚਰਾਂ ਦੀ ਤਨਖਾਹ ਬੜੇ ਆਰਾਮ ਨਾਲ ਸੈੱਟ ਹੋ ਸਕਦੀ, ਔਰ ਉਹ ਹੈਪੀਲੀ ਐਕਸੈਪਟੇਬਲ ਵੀ ਆ 30-30 ਹਜ਼ਾਰ ਰੁਪਇਆ, ਹੈ ਨਾ। ਪਰ ਉਹ ਇੱਕਦਮ ਜਾ ਕੇ 90 ਤੱਕ ਪਹੁੰਚ ਜਾਣਾ ਤੇ ਉਹ ਅਗਲੇ ਅਪੁਆਇੰਟਮੈਂਟ ਨਹੀਂ ਕਰਦੇ, ਫਿਰ ਮਤਲਬ ਖਾਲੀ ਪਏ ਆ ਨਾ, ਉਹ ਤਾਂ ਸਿਸਟਮ ਨੂੰ ਯੂਨੀਅਨ ਉਹਨਾਂ ਉੱਥੇ ਵੀ ਯੂਨੀਅਨਾਂ ਨੇ ਵਧਾਏ ਆ, ਯੂਨੀਅਨਾਂ ਨੇ ਕਰ ਕਰਕੇ ਵਧਾਏ ਆ ਵੋਟਾਂ।
ਭਾਜੀ ਇਸੇ ਕਰਕੇ ਮੈਂ ਚਾਈਨਾ ਦਾ ਫੈਨ ਆ, ਚਾਈਨਾ ਵਾਲੇ ਕਹਿੰਦੇ ਆਹ ਕੰਮ ਕਰਨਾ ਤੇ ਕਰਨਾ, ਜਿਹਨੂੰ ਪ੍ਰੋਬਲਮ ਸਾਈਡ ਤੇ ਹੋ ਜਾਵੇ, ਸਿੱਧੀ ਜੀ ਗੱਲ ਆ। ਉੱਥੇ ਪਤਾ ਨੀ ਕਿੰਨਾ ਕੁਛ ਲੱਗਾ ਰਹਿੰਦਾ, ਹਜੇ ਤੱਕ ਸਾਡੇ ਕੋਲ ਗਲੀਆਂ ਨਾਲੀਆਂ ਦਾ ਸੋਲੂਸ਼ਨ ਨਹੀਂ ਹੋਇਆ। ਬਾਦਲ ਵੀ ਵਿਚਾਰਾ ਕਹਿੰਦਾ ਕਹਿੰਦਾ ਮਰ ਗਿਆ ਯਾਰ, ਤੁਸੀਂ ਕਹਿੰਦਾ ਜਦੋਂ ਵੀ ਮੇਰੇ ਕੋਲ ਆਉਂਦੇ ਹੋ ਗਲੀਆਂ ਨਾਲੀਆਂ ਦੇ ਸਿਆਪਾ ਲੈ ਕੇ ਆਉਂਦੇ, ਸਾਡੇ ਕੋਲ ਹੋਰ ਕੋਈ ਮੁੱਦਾ ਹੀ।
ਇਹ ਸਾਰਿਆਂ ਨਾਲੋਂ ਸੌਖਾ ਤਰੀਕਾ ਹੈ ਪੈਸੇ ਪੂਸੇ ਖਾਣ ਦਾ, ਮਤਲਬ ਸਮਝਦੇ ਨਾ, ਤਾਂ ਕਰਕੇ ਇਹ ਪ੍ਰਚਲਿਤ ਹੈ। ਪਰ ਜਿਹੜੀ ਹੁਣ ਆਪਾਂ ਕੱਲ ਗੱਲ ਕਰ ਰਹੇ ਸੀਗੇ, ਹੈ ਨਾ, ਇਸ ਦੇ ਬਾਰੇ ਰੇਪ ਦੀ ਗੱਲ ਚੱਲ ਰਹੀ ਹੈ, ਕਲਕੱਤਾ ਦੀ ਚੱਲ ਰਹੀ ਹੈ, ਠੀਕ ਹੈ, ਮਤਲਬ ਇਹ ਉਹਦੇ ਵਿੱਚੋਂ ਇਹ ਗੱਲ ਸਾਡੀ ਵੀ ਆਪਣੀ ਡਿਸਕਸ਼ਨ ਦੇ ਵਿੱਚੋਂ ਨਿਕਲ ਕੇ ਆਈ ਹੈ ਕਿ ਮੇਰੀ ਵਾਈਫ ਕਹਿੰਦੀ ਸੀ, ਕਹਿੰਦੀ ਵੀ ਇਹ ਇਹਨਾਂ ਸਟੇਟਾਂ ਦੇ ਵਿੱਚ ਕਿਉਂ ਆ, ਮੈਟਰੋਪੋਲੀਟਨਾਂ ਦੇ ਵਿੱਚ, ਪੰਜਾਬ ਦੇ ਵਿੱਚ ਇਹ ਕਿਉਂ ਨਹੀਂ ਹੈਗੀ ਇੰਨੀ, ਇਹਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਆ, ਠੀਕ ਹੈ। ਉਹਦਾ ਕਾਰਨ ਜਿਹੜਾ ਅਸੀਂ ਕੱਢਿਆ ਸੀਗਾ ਉਹ ਇਹ ਆ, ਹੋ ਸਕਦਾ ਲੋਕ ਸਹਿਮਤ ਨਾ ਵੀ ਹੋਣ, ਕਿ ਪੰਜਾਬ ਦੇ ਵਿੱਚ ਜਿਹੜਾ ਫੈਮਿਲੀ ਸਟਰਕਚਰ ਹੈ ਨਾ, ਪੇਂਡੂ ਲੈਵਲ ਹੈ, ਅਣਖ ਦਾ ਲੈਵਲ ਹੈ, ਧਰਮ ਦਾ ਅੰਸ਼ ਹੈ, ਉਹ ਬਹੁਤ ਜ਼ਿਆਦਾ ਪ੍ਰਬਲ ਹੈ, ਠੀਕ ਹੈ। ਉਹਦੇ ਵਿੱਚ ਕੀ ਹੈ ਕਿ ਅਮਰੀਕ ਸਿੰਘ ਫਲੋਰਾ ਭਾਜੀ ਦਾ ਇੱਕ ਵਿਚਾਰ ਹੁੰਦਾ ਹੈ, ਕਹਿੰਦੇ ਜੇ ਤੁਸੀਂ ਤੁਹਾਡੀ ਭੇਡ ਗੁਆਚ ਗਈ ਹੈ ਨਾ, ਤਾਂ ਤੁਸੀਂ ਉਹ ਕਾਨੂੰਨ ਦੀ ਮਦਦ ਲੈਣ ਜਾਂਦੇ ਹੋ, ਤਾਂ ਹੋ ਸਕਦਾ ਤੁਹਾਡੀ ਗਾਂ ਵੀ ਨਾ ਮੁੜੇ, ਗਾਂ ਵੀ ਵਿਕ ਜਾਵੇ ਤੁਹਾਡੀ, ਵੀ ਉਹ ਇੱਕ ਨਾ ਪੈਰਲਲ ਪਿੰਡਾਂ ਦਾ ਵੀ ਕਾਨੂੰਨ ਹੈ, ਸਮਾਜ ਦਾ ਵੀ ਕਾਨੂੰਨ ਹੈ, ਅਣਖ ਦਾ ਵੀ ਕਾਨੂੰਨ ਹੈ, ਧਰਮ ਦਾ ਵੀ ਕਾਨੂੰਨ ਹੈ। ਉਹ ਅਗਲੇ ਕਹਿੰਦੇ ਆ ਅਸੀਂ 20 ਸਾਲ ਇਹਦੇ ਡਿੱਕੀ ਜਾਣੇ ਆ, ਇਹਦਾ ਪਹਿਲਾਂ ਹੀ ਕੰਡਾ ਕੱਢੋ, ਮੈਂ ਹੀ 20 ਸਾਲ ਜੇਲ੍ਹ ਕੱਟਿਆ ਨਾ ਇਹਦੇ ਨਾਲ, ਤਾਂ ਠੀਕ ਹੈ ਨਾ।
ਉਹ ਦੇਖੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਭਾਜੀ, ਤੁਹਾਨੂੰ ਸ਼ਾਇਦ ਯਾਦ ਹੋਣਾ ਮਹਿਲ ਕਲਾਂ ਦੇ ਵਿੱਚ ਨਾ 1997 ਦੇ ਵਿੱਚ ਰੇਪ ਹੋਇਆ ਸੀ, ਉਹ ਪੰਜਾਬ ਦੇ ਵਿੱਚ ਵੀ ਮੇਰੀ ਯਾਦ ਵਿੱਚ ਜਿਹੜਾ ਗੈਂਗ ਰੇਪ ਹੋਇਆ ਨਾ ਹਜੇ ਤੱਕ, ਤੇ ਉੱਥੇ ਉਹ ਕੁੜੀ ਨੂੰ ਮਾਰ ਦਿੱਤਾ ਸੀ, 4 ਜਣੇ ਨੇ ਰੇਪ ਕੀਤਾ ਸੀ, ਤੇ ਕੁੜੀ 16-17 ਸਾਲ ਦੀ ਸੀ ਮੇਰੇ ਖਿਆਲ ਨਾਲ, ਉਹਦਾ ਨਾਂ ਕਮਲਜੀਤ ਕੌਰ ਸੀਗਾ, ਕਿਰਨਦੀਪ ਕੌਰ ਸੀ, ਹਾਂ। ਉਹ ਤੁਸੀਂ ਦੇਖ ਲਓ, ਮੈਂ ਸੋਮਵਾਰ ਦੇ ਪ੍ਰੋਗਰਾਮ ਚ ਐਗਜ਼ਾਮਪਲ ਦਿੱਤੀ ਆ, ਮੈਂ ਕਿਹਾ ਸਾਨੂੰ ਮੈਨੂੰ ਇਸ ਗੱਲ ਤੇ ਪੰਜਾਬ ਚਲੋ ਬਹੁਤ ਘੱਟ ਗੱਲਾਂ ਨੇ ਮਾਣ ਕਰਨ ਵਾਲੀਆਂ, ਪਰ ਇਸ ਗੱਲ ਤੇ ਮਾਣ ਹੈਗਾ ਆ ਵੀ ਅਸੀਂ ਇਸ ਚੀਜ਼ ਤੇ ਲਕੀਰ ਖਿੱਚੀ ਹੋਈ ਹੈ ਵੀ ਇਹ ਮਾੜੀ ਗੱਲ ਆ, ਠੀਕ ਹੈ। ਉਸ ਬੰਦਿਆਂ ਨੇ ਰੇਪ ਕੀਤਾ ਸੀ, 4 ਜਣੇ ਨੇ, ਅੱਜ ਤੱਕ ਉਹ ਚਾਰੇ ਫੈਮਿਲੀਆਂ ਦਾ ਬਾਈਕ ਸਮਾਜਿਕ ਬਾਈਕਾਟ ਚੱਲ ਰਿਹਾ ਜੀ ਉੱਥੇ।
ਨਹੀਂ
ਤੁਸੀਂ ਦੇਖੋ ਵੀ ਇੰਨੀ ਇੰਬੈਰੇਸਮੈਂਟ ਤੁਹਾਨੂੰ ਖੱਟਣੀ ਪੈ ਰਹੀ, ਉਸ ਤੋਂ ਬਾਅਦ ਇਹ ਜਿਹੜਾ ਸੋਸ਼ਲ ਸਟਰਕਚਰ ਪੰਜਾਬ ਦਾ ਨਾ, ਜਿਹੜੇ ਲੋਕ ਅਸੀਂ ਕਹਿੰਦੇ ਹਾਂ ਕਈ ਵਾਰੀ ਵੀ ਅਸੀਂ ਡਿਫਰੈਂਟ ਆ ਬਾਕੀਆਂ ਨਾਲੋਂ, ਉਹ ਸੋਸ਼ਲ ਸਟਰਕਚਰ ਕਰਕੇ ਹੀ ਡਿਫਰੈਂਟ ਆ।
ਇੱਥੇ ਵੀ ਇਦਾਂ ਹੀ ਆ, ਇੱਥੇ ਇੱਥੇ ਵੀ ਇਦਾਂ ਹੀ ਆ। ਪੰਜਾਬ ਦੇ ਵਿੱਚ ਵੀ ਪਿੰਡਾਂ ਦਾ ਜਿਹੜਾ ਵਾਈਕਾਟ, ਪਿੰਡਾਂ ਦੇ ਲੋਕ ਉਹਨਾਂ ਨੂੰ ਪਿੰਡ ਛੱਡ ਕੇ ਜਾਣੇ ਪੈ ਜਾਂਦੇ, ਜਿਹੜੇ ਪੁੱਠੇ ਕੰਮ ਜਿਹਨਾਂ ਨੇ ਕਰਨੇ ਆ। ਠੀਕ ਹੈ, ਉਹ ਇਹ ਸਟਰਕਚਰ ਜਿਹੜਾ ਸਾਨੂੰ ਸਰਕਾਰਾਂ, ਵੈਸੇ ਤਾਂ ਫੈਮਿਲੀਆਂ ਤੋੜ ਰਹੀਆਂ ਟੈਕਸ ਦੇ ਪਰਪਸ ਦੇ ਲਈ, ਪਰ ਜਿਹੜਾ ਆਹ ਸਮਾਜਿਕ ਅਲਾਮਤਾਂ ਨਾਲ ਆਉਣੀਆਂ, ਇਹਦੇ ਬਾਰੇ ਫਿਰ ਸਰਕਾਰਾਂ ਡਿੱਗਦੀਆਂ। ਇਹ ਫੈਮਿਲੀ ਸਟਰਕਚਰ ਦੇ ਵਿੱਚ ਸਪੋਰਟ, ਫੈਮਿਲੀ ਸਪੋਰਟ, ਓਲਡ ਏਜ ਸਪੋਰਟ, ਚਾਈਲਡ ਸਪੋਰਟ, ਇਹਨਾਂ ਦੀਆਂ ਲੋੜਾਂ ਬਹੁਤ ਘੱਟ ਜਾਂਦੀਆਂ ਜਦੋਂ ਫੈਮਿਲੀਆਂ ਸਟਰੋਂਗ ਹੋਣ। ਅਤੇ ਇਹ ਜਿਹੜੇ ਰੇਪਸ ਵਗੈਰਾ ਵੀ ਆ ਵੀ ਮਿਨੀਮਾਈਜ਼ ਹੁੰਦੇ ਆ, ਮਤਲਬ ਨਾਮੋ ਨਿਸ਼ਾਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ, ਹੈ ਨਾ। ਜਦੋਂ ਪਰ ਅਸੀਂ ਇੱਥੇ ਇਹੀ ਤੱਤ ਕੱਢਿਆ ਕਿ ਜਦੋਂ ਸ਼ਹਿਰਾਂ 'ਚ ਬੰਦੇ ਰਹਿੰਦੇ ਨੇ ਤਾਂ ਆਂਢੀ ਗੁਆਂਢੀ ਨੂੰ ਨਹੀਂ ਜਾਣ ਦਿੰਦੇ, ਕੋਈ ਉਹਨਾਂ ਦਾ ਬੌਂਡ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਹੈ ਨਾ। ਸੋ ਐਵਰੀਬਡੀ ਇਜ਼ ਫੋਰ ਐਵਰੀਬਡੀ। ਉਹ
ਜਿਹੜੀ ਜਾਣ ਕੇ ਤੋੜਿਆ ਜਾ ਰਿਹਾ ਭਾਜੀ, ਆਪਣੇ ਪਿੰਡਾਂ ਦਾ ਸਟਰਕਚਰ ਜਾਣ ਕੇ ਇਸ ਕਰਕੇ ਤੋੜਿਆ ਜਾ ਰਿਹਾ ਵੀ ਹੁਣ ਜਿਹੜੇ, ਮੈਨੂੰ ਦੱਸੋ ਪੰਜਾਬ 'ਚ ਅਪਾਰਟਮੈਂਟਾਂ ਦੀ ਕਿਹੜੀ ਲੋੜ ਪੈ ਗਈ? ਮੋਹਾਲੀ 'ਚ ਏਡੇ ਤਗੜੇ ਅਪਾਰਟਮੈਂਟ ਬਣ ਗਏ ਆ, ਜਲੰਧਰ ਕੋਲ ਏਡੇ ਤਗੜੇ ਅਪਾਰਟਮੈਂਟ ਬਣ ਗਏ, ਹੈ ਨਾ। ਉਹ ਤਾਂ ਲੋੜ ਪੈ ਰਹੀ ਵੀ ਉਹ ਕੰਜ਼ਿਊਮਰ ਗ੍ਰੇਡ ਕੀਤੇ ਜਾ ਰਹੇ ਆ। ਉਹ ਬੰਦਿਆਂ ਨੇ ਘਰੇ ਥੋੜੀ ਸਬਜ਼ੀ ਉਗਾ ਲੈਣੀ ਆ, ਉਹਨਾਂ ਨੇ ਘਰੇ ਮੱਝ ਰੱਖ ਕੇ, ਜਗਾ ਰੱਖ ਕੇ, ਨਾਲ ਦੇ ਚਾਰ ਪੰਜ ਘਰਾਂ ਨੂੰ ਦੁੱਧ ਥੋੜੀ ਦੇ ਦੇਣਾ, ਨਾਲ ਆਪਣਾ ਥੋੜੀ ਕੰਜ਼ੂਮ ਕਰ ਲੈਣਾ। ਉਹ ਇਹਨਾਂ ਦੇ ਕਸਟਮਰ ਬਣ ਰਹੇ ਨੇ ਉੱਥੇ। ਉਹਨਾਂ ਨੇ ਮਾਲਸ ਵਿੱਚ ਜਾ ਕੇ ਸ਼ੋਪਿੰਗ ਕਰਨੀ, ਉਹਨਾਂ ਨੇ ਕਿਹੜਾ ਕਰਿਆਨੇ ਦੀ ਦੁਕਾਨਾਂ, ਲੋਕਲ ਆਪਣੇ ਲਾਲੇ ਦੀ ਦੁਕਾਨ ਤੋਂ ਉਹਨਾਂ ਨੇ ਚੀਜ਼ਾਂ ਖਰੀਦ ਲੈਣੀਆਂ, ਠੀਕ ਹੈ ਨਾ। ਉਹ ਸਾਰਾ ਸਟਰਕਚਰ ਇਹ ਆ, ਜਾਣ ਬੁੱਝ ਕੇ ਤੋੜਿਆ ਜਾ ਰਿਹਾ। ਹੁਣ ਤੁਸੀਂ ਅੱਗੇ ਦੇਖ ਵੀ ਲਿਓ, ਰੱਬ ਨਾ ਕਰੇ, ਪਰ ਗੱਲ ਇਹੀ ਹੋਣੀ ਆ ਵੀ ਮੋਹਾਲੀ ਵਰਗੇ ਜਾਂ ਜ਼ੀਰਕਪੁਰ ਵਰਗੇ ਕਿ ਜਿਹੜੇ ਚੰਡੀਗੜ੍ਹ ਦੇ ਨੇੜੇ ਤੇੜੇ ਹੈਗੇ ਨੇ, ਹੁਣ ਉੱਥੇ ਬਹੁਤ ਭਾਂਤ ਭਾਂਤ ਦੀ ਲੱਕੜ ਇਕੱਠੀ ਹੋ ਰਹੀ ਆ। ਵੀ ਹਿਮਾਚਲੀ ਵੀ ਬਹੁਤ ਆ ਰਹੇ ਨੇ, ਬਿਹਾਰੀ ਵੀ ਬਹੁਤ ਇਕੱਠੇ ਹੋ ਰਹੇ। ਹੁਣ ਇਨ ਫਿਊਚਰ ਏਦਾਂ ਦੇ ਕੇਸ ਉੱਥੋਂ ਵੀ ਆ ਸਕਦੇ ਆ, ਸਾਡੇ ਬਰਾਮ ਤੱਕ ਪਤਾ ਲੱਗ ਜਾਂਦਾ ਵੀ ਆਹ ਕਾਂਡ ਹੋ ਗਿਆ, ਆਹ ਬੰਦੇ ਨੇ ਕੀਤਾ
ਕਾਂਡ। ਸਾਡੇ ਪਿੰਡ ਹੋਇਆ ਕਾਂਡ ਪਿਛਲੇ ਹਫ਼ਤੇ, ਤੁਹਾਨੂੰ ਦੱਸਦਾ। ਉਹ ਮੈਨੂੰ ਫੋਨ ਆਇਆ ਹੈ ਨਾ ਸਾਡੇ ਗੁਆਂਢੀਆਂ ਦੇ ਰਾਜੂ ਹੁਣਾਂ ਦਾ, ਉਹ ਕਹਿੰਦੇ ਮੈਡਮ ਆਏ ਆ ਸਕੂਲ ਵਾਲੇ ਵੀ ਉਹ ਨਾ ਚੋਰੀ ਹੋ ਗਈ ਆ, ਵੀ ਪਲੀਜ਼ ਆਪਣਾ ਕੈਮਰਾ ਦੇਖਿਓ, ਆਸਟ੍ਰੇਲੀਅਨ ਫੋਨ ਆਇਆ। ਉਹ ਮੇਰੀ ਗੱਲਬਾਤ ਹੋਈ ਤੇ ਮੈਂ ਕਿਹਾ ਕੀ ਚੋਰੀ ਹੋਇਆ? ਕਹਿੰਦੇ ਸਾਈਕਲ ਚੱਕ ਕੇ ਲੈ ਗਿਆ ਕੋਈ, ਤੇ ਮੈਂ ਕਿਹਾ ਸਕੂਲ ਦੇ ਸਾਈਕਲ ਲੈ ਗਿਆ, ਗੱਡੀ ਦੇਖਿਓ। ਮੈਂ ਕਿਹਾ ਬੰਦਾ ਏਦਾਂ ਕਿੱਦਾਂ ਹੋ ਸਕਦਾ ਗੱਡੀ 'ਚ ਆ ਕੇ ਸਾਈਕਲ ਚੋਰੀ ਕਰਕੇ ਲੈ ਗਿਆ, ਮਤਲਬ ਕਮਾਲ ਹੋ ਗਏ। ਮਤਲਬ ਸਾਈਕਲ 'ਤੇ ਆ ਕੇ ਗੱਡੀ ਚੋਰੀ ਤਾਂ ਹੋ ਸਕਦੀ ਹੈ, ਵੀ ਗੱਡੀ 'ਚ ਆ ਕੇ ਸਾਈਕਲ ਚੋਰੀ ਕਿੱਦਾਂ ਹੋ ਗਿਆ, ਹੈ ਨਾ। ਅਤੇ ਉਹ ਕਹਿੰਦੇ ਨਹੀਂ ਅਸੀਂ ਨਾ ਕੈਮਰਾ ਦੇਖਿਆ ਅਤੇ ਉਹ ਸਾਈਕਲ ਹੈ ਨਹੀਂ ਸੀਗਾ, ਵੀ ਇੰਨੇ ਅਸੀਂ ਉਹ ਨਾ ਦੂਰ ਸੀਗਾ ਬਹੁਤ ਜਿੱਥੇ ਸਾਈਕਲ ਖੜ੍ਹੇ ਸੀ, ਹੈ ਨਾ। ਅਤੇ ਉਹ ਨਾ ਲੱਤਾਂ ਹੀ ਦਿਸਦੀਆਂ ਬੰਦੇ ਦੀ, ਪਰ ਇੱਕ ਗੱਡੀ ਲੰਘੀ ਸੀਗੀ ਅਤੇ ਟੈਂਪੂ ਜਿਹਾ, ਅਤੇ ਉਹਦੇ ਵਿੱਚ ਉਹ ਲੈ ਕੇ ਗਏ ਆ ਮੈਨੂੰ ਲੱਗਦਾ ਰੱਖ ਕੇ। ਚਲੋ ਮੈਂ ਕੱਢ ਲਿਆ, ਹੈ ਨਾ। ਉਹ ਕੱਢ ਕੇ ਤਾਂ ਕੁਦਰਤੀ ਉਹ ਰੋਡ ਵੱਲੋਂ ਆਪਣਾ ਕੈਮਰਾ ਸੀਗਾ, ਅਤੇ ਉਹ ਮਤਲਬ ਗੱਡੀ ਦੀ ਨੰਬਰ ਪਲੇਟ ਵੀ, ਗੱਡੀ ਵੀ, ਵਿੱਚ ਸਾਈਕਲ ਪਿਆ ਵੀ। ਉਹ ਜਿਹੜਾ ਹੁਣ ਉਹ ਚਲੇ ਗਈ ਫੋਟੋ, ਉਹਨਾਂ ਨੂੰ ਵੀਡੀਓ ਚਲੇ ਗਿਆ, ਹੁਣ ਉੱਥੇ ਤੜਤਲੀ ਮਚੀ ਪਈ ਆ ਵੀ ਉਹ ਪੱਠੇ ਰਹਿੰਦੇ ਉਹ ਗੱਡੀ ਦੇ ਵਿੱਚ, ਕੈਂਟਰ ਦੇ ਵਿੱਚ ਪਿੱਛੇ ਪੱਠੇ ਕੋਲ ਵੱਢ ਕੇ ਆ ਰਿਹਾ, ਹੈ
ਨਾ,
ਪੱਠੇ ਵੱਢ ਕੇ ਆ ਰਿਹਾ। ਪੰਡਾਂ ਦੋ ਰੱਖੀਆਂ ਹੋਈਆਂ ਨਾਲ, ਅਗਲੇ ਨੇ ਉੱਥੇ ਗੱਡੀ ਰੋਕ ਕੇ ਸਾਈਕਲ ਰੋਕਿਆ, ਮਤਲਬ ਗੱਡੀ ਰੋਕੀ, ਸਾਈਕਲ ਚੱਕਿਆ, ਵਿੱਚ ਰੱਖ ਕੇ ਭੱਜ ਗਏ, ਹੈ ਨਾ। ਅਤੇ ਹੁਣ ਉਹ ਬੰਦੇ ਜਿਹਨਾਂ ਨੇ ਫੜਿਆ ਉਹਦੇ ਫੜ ਹੋ ਜਾਣੇ 10 ਮਿੰਟਾਂ 'ਚ, ਗੱਡੀ ਦਾ ਨੰਬਰ ਪਲੇਟ ਵੀ ਆ ਗਈ, ਸਭ ਕੁਛ ਆ ਗਿਆ। ਮੈਨੂੰ ਲੱਗਦਾ ਟੈਂਪੂ ਵਾਲੇ ਦੇ ਵੀ ਹੁਣ ਪ੍ਰਿੰਟਰ ਲੱਗੂਗਾ, ਹੈ ਨਾ, ਜਿਹੜਾ ਬੰਦਾ ਆਊਗਾ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਮਤਲਬ ਉਹ ਬੜਾ ਸਟਰੋਂਗ ਸਟਰਕਚਰ ਹੈ ਉੱਥੇ ਸਾਡਾ, ਅਤੇ ਤਾਂ ਨਹੀਂ ਹੁੰਦੀ। ਅਤੇ ਇੱਧਰ ਸਾਡੇ ਨਾਲ ਵਿਚਾਰ ਵੀ ਸਾਂਝੇ ਕਰ ਰਹੇ ਨੇ, ਗੁਰਿੰਦਰ ਭਾਅ ਜੀ ਵੀ ਕਹਿੰਦੇ ਨੇ ਕਿ ਹੁਣ ਜਿਹੜਾ ਵਰਤਾਰਾ ਹੋ ਰਿਹਾ ਨਾ ਬੰਗਾਲ ਦੇ ਵਿੱਚ, ਉਹ ਸਾਰਾ ਹੀ ਹੁਣ ਪੋਲੀਟੀਕਲ ਹੋ ਰਿਹਾ, ਬਸ ਹੁਣ ਉਹਦੀ ਪੋਲੀਟੀਕਲ ਮਾਈਲੇਜ ਜਿਹੜੀ ਆ ਉਹ ਲਈ ਜਾ ਰਹੀ ਆ, ਅਤੇ ਬਾਕੀ ਜੋ ਫੜਨੇ ਫੜਾਉਣੇ ਸੀ ਉਹ ਤਾਂ ਹੋ ਚੁੱਕਾ ਹੈ ਸਾਰਾ ਕੰਮ।
ਉਹ ਭਾਅ ਜੀ ਮੈਂ ਤੁਹਾਨੂੰ ਨਾ ਆਪਣੇ ਲੋਕਾਂ ਨੂੰ ਬੇਨਤੀ ਕਰਦਾ, ਸਪੈਸ਼ਲੀ ਆਪਣੇ ਖਿੱਤੇ ਦੇ ਲੋਕਾਂ ਨੂੰ, ਤੁਸੀਂ ਨਾ ਵੀ ਬਗਾਨੀ ਸ਼ਾਦੀ ਚ ਅਬਦੁੱਲਾ ਨਾ ਬਣਿਆ ਕਰੋ, ਕਿਉਂਕਿ ਫਿਰ ਤੁਹਾਡੇ ਤੇ ਸਾਰਾ ਕੁਛ ਪੈ ਜਾਂਦਾ ਹੁੰਦਾ। ਉਹ ਜਿੱਦਾਂ ਹੁੰਦਾ ਨੀ ਵੀ ਬੰਦਾ ਗਿਆ ਹੋਵੇ ਕਿਤੇ ਉੱਥੇ ਉੱਥੇ ਖਲਾਰਾ ਪੈ ਜਾਵੇ, ਫਿਰ ਤੁਹਾਨੂੰ ਭੱਜਣ ਨੂੰ ਰਾਹ ਨੀ ਲੱਭੇ, ਬਾਅਦ ਚ ਲੋਕਾਂ ਨੇ ਕਹਿਣਾ ਇਹੀ ਸੀ ਜਿਹਨੇ ਸਾਰਾ ਕੰਮ। ਤੁਸੀਂ ਨਾ ਤੁਸੀਂ ਆਪਣੇ ਆਪਣੇ ਬੱਚਿਆਂ ਨਾਲ ਤੁਸੀਂ ਦੇਖੋ, ਮੈਂ ਤੁਹਾਨੂੰ ਇਹ ਵੀ ਇਹ ਸੱਚਾਈ ਹੈ, ਇਹ ਜਿਹੜੇ ਫੇਸਬੁੱਕ ਤੇ ਗਿਆਨ ਝਾੜਦੇ ਨੇ, ਮੇਰਾ ਬੜਾ ਦਿਲ ਦੁਖੀ ਹੋਇਆ, ਇੱਥੇ ਰੇਪ ਹੋ ਗਿਆ, ਉਹਨਾਂ ਨੇ ਕਦੀ ਆਪਣੀ ਬੇਟੀ ਨਾਲ 5 ਮਿੰਟ ਬਹਿ ਕੇ ਗੱਲ ਨੀ ਕੀਤੀ ਹੁੰਦੀ ਵੀ ਸਮਾਜ ਕਿਵੇਂ ਚੱਲਦਾ ਆ, ਤੂੰ ਸਮਾਜ ਦੇ ਵਿੱਚ ਤੂੰ ਕਿਵੇਂ ਵਿਚਰਨਾ। ਆਪਣੇ ਬੱਚਿਆਂ ਨੇ ਤੁਹਾਡੇ ਕੋਲ ਟਾਈਮ ਨੀ ਦੇ ਹੁੰਦਾ ਤੁਸੀਂ ਉਹ ਪਤਾ ਨੀ ਕੋਲਕਾਤਾ ਤੁਸੀਂ ਸਾਰੀ ਉਮਰ ਜਾਣਾ ਕਿ ਨਹੀਂ, ਸਾਰਿਆਂ ਨੂੰ ਦੁੱਖ ਹੈ ਭਾਜੀ, ਇੱਕ ਇੱਕ ਬੜੀ ਟੈਲੈਂਟਡ ਕੁੜੀ ਦਾ ਕਤਲ ਹੋਇਆ, ਇੰਨੀ ਵਹਿਸ਼ੀ ਤਰੀਕੇ ਨਾਲ ਕਤਲ ਹੋਇਆ, ਸਾਰਿਆਂ ਨੂੰ ਦੁੱਖ ਹੈ ਇਸ ਗੱਲ ਦਾ, ਪਰ ਗੱਲ ਆ ਵੀ ਉੱਚੀ ਉੱਚੀ ਧਾਹਾਂ ਮਾਰਨਾ ਕੋਈ ਸਲੂਸ਼ਨ ਨਹੀਂ ਹੋਣਾ ਇਸ ਚੀਜ਼ ਦਾ, ਤੁਹਾਡੇ ਹੱਥ ਕੋਈ ਪਾਵਰ ਨਹੀਂ ਹੈਗੀ। ਤੁਹਾਡੀ ਕੌਣ ਵੀ ਤੁਹਾਡੀ ਉਹ ਪੋਸਟਾਂ ਪੜ੍ਹ ਰਹੀ ਹੈ ਆਪਣੀ ਮਮਤਾ ਬੈਨਰਜੀ ਬਹਿ ਕੇ? ਕੋਈ ਨੀ ਪੜ੍ਹ ਰਿਹਾ ਕੋਈ। ਇਹ ਮੈਂ ਕਹਿੰਦਾ ਇੰਨਾ, ਜਦੋਂ ਅਸੀਂ ਇੰਡੀਆ ਛੱਡ ਕੇ ਆਉਂਦੇ ਨਾ, ਪੰਜਾਬ ਛੱਡ ਕੇ ਆਉਂਦੇ ਹਾਂ, ਉਦੋਂ ਅਸੀਂ ਇੱਕ ਟਰਮ ਯੂਜ਼ ਕਰਦੇ ਵੀ ਇਸ ਕੰਟਰੀ 'ਚ ਫਿਊਚਰ ਹੈ ਨੀਗਾ। ਜਿੱਥੋਂ ਦਾ ਯੂਥ ਇਹ ਟਰਮ ਯੂਜ਼ ਕਰਦਾ ਹੋਵੇ ਵੀ ਇੱਥੇ ਕੋਈ ਫਿਊਚਰ ਹੈ ਨੀਗਾ, ਇਹਦਾ ਮਤਲਬ ਉਸ ਕੰਟਰੀ ਦਾ ਫਿਊਚਰ ਹੈ ਨੀਗਾ। ਜੇ ਯੂਥ ਦਾ ਫਿਊਚਰ ਹੈ ਨੀ ਤਾਂ ਕੰਟਰੀ ਦਾ ਫਿਊਚਰ ਕਿੱਥੋਂ ਹੋਜੂਗਾ? ਉਹ ਫਿਊਚਰ ਦੀਆਂ ਗੱਲਾਂ ਕਰਕੇ ਹੀ ਇੱਥੇ ਅਸੀਂ ਆਏ ਹਾਂ। ਹੁਣ ਇੱਥੇ ਵੀ ਆਪਣੀਆਂ ਕੁੜੀਆਂ ਦੇਖੋ, ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਰਾਤ ਨੂੰ ਉਹ ਕੰਮ ਕਰਦੇ ਨੇ ਹੌਸਪੀਟਲਾਂ ਦੇ ਵਿੱਚ, ਇੰਨੇ ਕੌਨਫੀਡੈਂਸ ਨਾਲ ਕੰਮ ਕਰਦੇ ਨੇ, ਉਹਨਾਂ ਨੂੰ ਕਦੀ ਇਸ ਚੀਜ਼ ਦਾ ਕੀਤਾ ਹੀ ਨਹੀਂ ਹੈਗਾ ਵੀ ਅਸੀਂ ਸਾਨੂੰ ਕਿਤੇ ਡਰ ਲੱਗਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੋਲ ਵਿਦ ਇਹਨਾਂ ਦੇ ਹੌਸਪੀਟਲ ਦੇ ਵਿੱਚ ਇਹਨਾਂ ਨੂੰ ਕੋਈ ਵੀ ਚੀਜ਼ ਐਮਰਜੈਂਸੀ ਪਵੇ, ਹਰੇਕ ਰੂਮ 'ਚ ਇਹਨਾਂ ਦੇ ਬਟਨ ਲੱਗੇ ਹੁੰਦੇ ਨੇ, ਨਾਲੋ ਨਾਲ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਕੋਡ ਬਲੂ ਆ, ਕੋਡ ਰੈੱਡ ਆ, ਕੋਡ ਔਰੇਂਜ ਆ, ਅਗਰ ਇੱਦਾਂ ਦੇ ਸਿਸਟਮ ਕ੍ਰੀਏਟ ਕੀਤੇ ਹੋਏ ਆ। ਉੱਥੇ ਤਾਂ ਕੋਈ ਕੁਛ ਹੈ ਹੀ ਨੀਗਾ। ਉਹ ਜਿਹੜਾ ਬੰਦਾ ਜਿਹੜਾ ਰੇਪ ਕਰਕੇ ਆ, ਉਹ ਪੁਲਿਸ ਦਾ ਵਲੰਟੀਅਰ ਸੀ, ਰੇਪ ਕਰਕੇ ਪੁਲਿਸ ਦੀ ਬੈਰਕ 'ਚ ਜਾ ਕੇ ਸੁੱਤਾ, ਕੀ ਉੱਥੇ ਕਰ ਲੂੰਗੇ?
ਚਲੋ ਉਹ ਹੁਣ ਇਹੀ ਆ ਵੀ ਜਦੋਂ ਕਹਿੰਦੇ ਕਿ ਖੇਤ ਦੀ ਵਾੜ ਜਿਹੜੀ ਆ ਉਹਨੂੰ ਖੇਤ ਨੂੰ ਹੀ ਖਾਣ ਲੱਗ ਜਾਏ ਤਾਂ ਫਿਰ ਇੱਦਾਂ ਹੀ ਹੁੰਦਾ। ਅਤੇ ਆਪਣਾ ਦੋ ਕੁ ਮਿੰਟ ਹੈਗੇ ਨੇ ਆਪਣੇ ਕੋਲ, ਆਪਾਂ ਉਹ ਟਰੰਪ ਦੀ ਵੀ ਗੱਲ ਕਰ ਲਈਏ। ਹੁਣ ਰੋਬਰਟ ਐਫ ਕੈਨੇਡੀ ਆ, ਉਹਨੇ ਜੁਆਇਨ ਕਰ ਲਿਆ ਟਰੰਪ ਨੂੰ, ਅੰਡੋਰਸ ਕਰ ਦਿੱਤਾ ਆ, ਇਹਦਾ ਮਤਲਬ ਪੋਜ਼ਿਟਿਵ ਨਿਕਲੂਗਾ ਜਾਂ ਨੈਗੇਟਿਵ?
ਦੇਖੋ ਜੀ, ਉਹਨਾਂ ਕੋਲ 5% ਜਦੋਂ ਉਹਨੇ ਕੈਂਪੇਨ ਆਪਣਾ ਐਲਾਨ ਕੀਤਾ ਸੀ, ਉਦੋਂ ਕੋਲ 15-20% ਸਪੋਰਟ ਹੈਗੀ ਸੀ।
ਅੱਛਾ,
ਉਹਦੇ ਪੁਆਇੰਟਸ ਇੰਨੇ ਹੈਗੇ ਸੀ, ਹੁਣ ਉਹ ਕੋਲ 5% ਦੇ ਨੇੜੇ ਸੀ। ਜੇ ਉਹ ਇਸੇ ਚੀਜ਼ ਨੂੰ ਕੰਟੀਨਿਊ ਕਰਦਾ, ਜੇ ਇਲੈਕਸ਼ਨ ਲੜ ਲੈਂਦਾ, ਤੇ ਉਹਦਾ ਇਹ ਹੋਣਾ ਸੀ ਵੀ ਉਹ ਤੀਜਾ ਬਦਲ ਬਣ ਜਾਣਾ ਸੀ, ਤੇ ਤੀਜਾ ਬਦਲ ਬਣਨ ਦੇ ਚੱਕਰ 'ਚ ਉਹਨੂੰ $13 million ਦੇ ਨੇੜੇ ਤੇੜੇ ਗੌਰਮੈਂਟ ਵੱਲੋਂ ਫੰਡਿੰਗ ਮਿਲਣੀ ਸੀ ਵੀ ਤੁਸੀਂ ਆਪਣੀ ਪਾਰਟੀ ਸ਼ੁਰੂ ਕਰੋ।
ਅੱਛਾ,
ਪਰ ਹੁਣ ਉਹ ਨਾ ਇੱਕ ਅਨਸਟੇਬਲ ਜੀ ਉਹ ਹੈਗੀ ਆ, ਉਹਦਾ ਸੁਖਬੀਰ ਬਾਦਲ ਵਰਗਾ ਹਾਲ ਹੋਇਆ ਪਿਆ ਇਸ ਵੇਲੇ, ਤੇ ਉਹ ਕਰੈਕਟਰ ਅਨਸਟੇਬਲ ਜਿਹਾ ਆ, ਤੇ ਉਹ ਇਸ ਵੇਲੇ ਫਿਰ ਉਹਨੇ ਗਿਵ ਅਪ ਹੀ ਕਰਤਾ ਵੀ ਨਹੀਂ ਮੇਰੇ ਕੋਲ ਅੱਗੇ ਹੋਣਾ ਨੀ। ਉਹ ਜੇ ਟਰੰਪ ਜਿੱਤ ਗਿਆ, ਉਹਨੂੰ ਉਹ ਟਰੰਪ ਦੇ ਜਿਹੜਾ, ਕਿਉਂਕਿ ਉਹ ਐਂਟੀ ਵੈਕਸੀਨਰ ਆ ਐਂਡ ਬਲਾ ਬਲਾ ਹੋਰ ਜਿਹੜੀਆਂ ਕੰਸਪੀਰੇਸੀ ਥਿਊਰੀਆਂ ਵਾਲੇ ਬੰਦੇ ਨੇ, ਉਹਨੂੰ ਸ਼ਾਇਦ ਉੱਥੇ ਉਹਦੇ ਸਰਕਾਰ 'ਚ ਕੋਈ ਨੌਕਰੀ ਮਿਲ ਜਾਵੇ। ਪਰ ਇਹ ਚੰਗਾ ਆਪਸ਼ਨ ਹੈਗਾ ਸੀ, ਪਰ ਉਹ ਚੱਕਰ ਆ ਵੀ ਉਹ ਕੈਨੇਡੀ ਫੈਮਿਲੀ ਦੀ ਜਿਹੜੀ ਲੈਗਸੀ ਆ ਉਹਨੂੰ ਕੈਸ਼ ਕਰਨਾ ਚਾਹੁੰਦਾ ਸੀ, ਪਰ ਉਹਦੇ ਵਿੱਚ ਆਪਣੇ 'ਚ ਕੋਈ ਕੈਪੇਬਿਲਿਟੀ ਇੰਨੀ ਤਗੜੀ ਹੈ ਨਹੀਂ ਸੀ ਵੀ ਕੋਈ ਵੱਡੀ ਕੋਈ
ਫੀਲਡ ਵਰਕ ਬਹੁਤ ਘੱਟ ਕੀਤਾ ਉਹਨਾਂ ਨੇ। ਵੀ ਇੱਦਾਂ ਜਿੱਦਾਂ ਹੁਣ ਸੁਖਬੀਰ ਬਾਦਲ ਦਾ ਹੁਣ ਫੀਲਡ ਵਰਕ ਹੈ ਨਹੀਂ, ਹੈ ਨਾ, ਤੇ ਉੱਦਾਂ ਰੂਲਿੰਗ ਹੈਗਾ ਵੀ ਜੀਨ ਦੇ ਵਿੱਚ ਹੈਗੀ ਆ, ਪਰ ਉਹ ਫੀਲਡ ਵਰਕ ਹੈ ਨਹੀਂ। ਇਸੇ ਇੱਦਾਂ ਹੀ ਕੈਨੇਡੀ ਦਾ ਸੀ, ਪਰ ਜਿਹੜੀ ਵੀ ਉਹਦੀ 5-7% ਇੰਡੋਰਸਮੈਂਟ ਹੋਊਗੀ ਉਹ ਟਰੰਪ ਨੂੰ ਤਾਂ ਉਹਦਾ ਫਾਇਦਾ ਹੋਏਗਾ ਹੀ ਹੋਏਗਾ, ਤੇ
ਸ਼ਾਇਦ ਭਾਜੀ ਹੋਊਗਾ, ਕਿਉਂਕਿ ਪਤਾ ਕਿ ਉਹਦੇ ਵਿੱਚ ਨਾ ਕਈ ਜਿਹੜੇ ਦੋਨੇ ਪਾਰਟੀਆਂ ਦੇ ਦੁਖੀ ਲੋਕ ਸੀ ਉਹਨਾਂ ਦੇ ਵੀ ਨੰਬਰ ਹੈਗੇ ਨੇ।
ਅੱਛਾ,
ਉਹ ਹੁਣ ਹਾਂ ਉਹ ਇੰਡੀਪੈਂਡੈਂਟ, ਉੱਥੇ ਬੜਾ ਚੱਕਰ ਚੱਲਦਾ ਆ, ਉੱਥੇ ਇੱਕ ਤਾਂ ਰਜਿਸਟ੍ਰੇਸ਼ਨ, ਮੈਂ ਰਜਿਸਟਰਡ ਡੈਮੋਕ੍ਰੈਟ ਆ, ਮੈਂ ਰਜਿਸਟਰਡ ਰਿਪਬਲਿਕਨ ਆ, ਇਸੇ ਕਰਕੇ ਉੱਥੇ ਜਿਹੜੇ ਸਟੇਟ ਪੱਕੇ ਦੇ ਪੱਕੇ ਦੋਨੇ ਪਾਰਟੀਆਂ ਨੂੰ ਹੈਗੇ ਨੇ, ਉਹਦੇ ਵਿੱਚੋਂ ਸਵਿੰਗ, ਹਾਂ ਉਹਦੇ ਵਿੱਚੋਂ ਸਵਿੰਗ ਸਟੇਟਸ ਆਉਂਦੇ ਨੇ ਥੋੜੇ ਜਿਹੇ, ਉਹੀ ਇਲੈਕਸ਼ਨ ਡਿਸਾਈਡ ਕਰਦੇ ਨੇ। ਮੈਂ ਕਿਤੇ ਦੇਖਿਆ ਸੀ ਪਿਛਲੀ ਇਲੈਕਸ਼ਨ ਸਿਰਫ 60,000 ਲੋਕਾਂ ਨੇ ਡਿਸਾਈਡ ਕੀਤੀ ਸੀ, ਕੋਈ ਏਡਾ ਜ਼ਿਆਦਾ ਫਰਕ
ਨਹੀਂ
ਸੀ। ਤੇ ਹਾਂ ਉਹ ਇਹਦੇ ਤੇ ਵੀ ਅਨਾਲਿਸਿਸ ਕਿਸੇ ਨੇ ਕੀਤਾ ਸੀ, ਕਹਿੰਦੇ ਵੀ ਪਰ ਇਸ ਵੇਲੇ ਜਿਹੜੀ ਕਾਮਲਾ ਹੈਰਿਸ ਆ ਉਹ, ਉਹੀ ਗੱਲ ਵੀ ਲੋਕ ਇਮੋਸ਼ਨਲ ਜ਼ਿਆਦਾ ਹੋ ਜਾਂਦੇ ਆ ਵੀ ਇਹ ਲੇਡੀ ਆਫ ਕਲਰ ਐਂਡ ਬਲਾ ਬਲਾ ਬਲਾ, ਹਨਾ, ਇਹਦੇ ਚ ਤਾਂ ਕੋਈ ਮੈਟਰ ਨਹੀਂ ਕਰਦਾ, ਕੋਈ ਵੀ ਕਰ ਸਕਦਾ, ਤੇ ਪਰ ਰੌਲਾ ਇਹ ਆ ਵੀ ਤੁਹਾਡੀਆਂ ਪੋਲਿਸੀਜ਼ ਕੀ ਮੈਟਰ ਕਰਦੀਆਂ ਨੇ ਨਾ, ਤੁਸੀਂ ਕੀ ਲੈ ਕੇ ਆ ਰਹੇ ਹੋ ਲੋਕਾਂ ਲਈ। ਤੇ ਉਹ ਇਸ ਵੇਲੇ ਪੋਲਸ ਆਫ ਪੋਲਸ ਆ ਜਿਹੜੀ ਉੱਥੇ ਦੀ ਚੱਲਦੀ, ਉਹਦੇ ਵਿੱਚ 5% ਜਾਂ 4% ਅੱਗੇ ਚੱਲ ਰਹੀ ਆ, ਪਰ ਉਹੀ ਗੱਲ ਆਪਣਾ ਕਹਿਣ ਵਾਲੋਂ ਵੀ ਠੀਕ ਹੈ, ਅਮਰੀਕਾ ਦੀ ਪਾਵਰ ਚੱਲਦੀ ਆ, ਪਰ ਟਰੰਪ ਦਾ ਆਪਣਾ ਰਿਕਾਰਡ ਬੋਲਦਾ ਜਦੋਂ ਟਰੰਪ ਹੈਗਾ ਸੀ, ਪਰ ਪ੍ਰੋਬਲਮ ਇਹ ਆਉਣੀ ਟਰੰਪ ਦੇ ਆਉਣ ਨਾਲ ਆਪਣੇ ਭਾਈਚਾਰੇ ਨੂੰ, ਸਪੈਸ਼ਲੀ ਜਿਹੜੇ ਮੋਦੀ ਪਲੱਸ ਟਰੰਪ ਦੇ ਫੈਨ ਸੀ ਉਹਨਾਂ ਨੂੰ ਬਹੁਤ ਉੱਥੇ ਕੰਮ ਔਖਾ ਹੋ ਜਾਣਾ, ਕਿਉਂਕਿ ਇਹਨਾਂ ਨੇ ਜਿਹੜੇ ਡੌਂਕੀਆਂ ਲਾ ਕੇ ਗਏ ਨੇ, ਸਪੈਸ਼ਲੀ ਗੁਜਰਾਤੀ ਬਹੁਤ ਜਾਂਦੇ ਨੇ ਡੌਂਕੀਆਂ ਲਾ ਕੇ, ਇਹਨਾਂ ਨੇ ਫਿਰ ਡਿਪੋਰਟ ਕਰਨੇ ਨੇ, ਇਹਨਾਂ ਨੇ ਉਹਨਾਂ ਨੂੰ ਕੇਸ ਲਾਉਣ ਦੀ ਵੀ ਇਜਾਜ਼ਤ ਨਹੀਂ ਦੇਣੀ, ਜਿਨ੍ਹਾਂ ਦੇ ਕੇਸ ਲੱਗੇ ਹੋਏ ਨੇ ਉਹਨਾਂ ਦਾ ਡਾਟਾ ਚੱਕ ਕੇ ਫਿਰ ਉਹਨਾਂ ਨੂੰ ਰਿਪੋਰਟ ਕਰਨਾ ਸ਼ੁਰੂ ਕਰਨਾ।
ਚਲੋ ਆਪਣੀ ਗੱਲਬਾਤ ਹੁਣ ਕੰਕਲੂਡ ਕਰਦੇ ਹਾਂ, ਟਾਈਮ ਹੋ ਗਿਆ, ਇੱਕ ਦੋ ਮੈਸੇਜ ਪੜ੍ਹਨੇ। ਥੈਂਕ ਯੂ ਗੁਰਪ੍ਰੀਤ, ਬਹੁਤ ਬਹੁਤ ਤੁਹਾਡਾ।
ਓਕੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ, ਕੁਲਦੀਪ ਸਿੰਘ ਬਲ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਕੁਲਦੀਪ ਜੀ? ਕੋਬਰਮ ਵਾਲਿਓ, ਕੀ ਹਾਲ ਚਾਲ ਹੈ? ਸੁਖਦੇਵ ਰਿਆੜ, ਪਾਲਾ ਬੈਂਸ ਅਤੇ ਚਾਲ ਸਾਹਿਬ, ਤੁਹਾਡਾ ਵੀ ਧੰਨਵਾਦ। ਅਤੇ ਬੜੀਆਂ ਸੁੰਦਰ ਤਸਵੀਰਾਂ ਭੇਜੀਆਂ ਨੇ ਵਰਜੀਨੀਆ ਵਾਲਿਆਂ ਨੇ ਵੀ, ਇਹ ਵੀ ਮੈਂ ਸ਼ੇਅਰ ਕਰੂੰਗਾ। ਗਰੁੱਪ ਦੇ ਵਿੱਚ ਹੀ ਨੇ ਅਤੇ ਸਾਡੇ ਨਾਲ ਜੁੜੇ ਸੀ ਸਾਡੇ ਵਰਿੰਦਰ ਹੋਣੀ ਮੈਲਬਨ ਤੋਂ, ਅਮਰੀਕਾ ਕੈਨੇਡਾ ਦੀਆਂ ਤਸਵੀਰਾਂ ਵੀਡੀਓ ਸ਼ੇਅਰ ਕੀਤੇ ਸੀ, ਉਹ ਵੀ ਮੈਂ ਕੋਸ਼ਿਸ਼ ਕਰਾਂਗਾ ਸ਼ੇਅਰ ਕਰਨ ਦੀ ਫੇਸਬੁੱਕ 'ਤੇ। ਥੋੜ੍ਹਾ ਸਿਸਟਮ ਸਲੋਅ ਹੋ ਰਿਹਾ ਅਤੇ ਕੱਲ੍ਹ ਦੇ ਪ੍ਰੋਗਰਾਮ ਦੀ ਆਪਾਂ ਗੱਲਬਾਤ ਕਰ ਲਈ ਹੈ। ਅਮਰੀਕ ਸਿੰਘ ਫਲੋਰਾ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਤੁਸੀਂ ਵੀ ਸ਼ਾਮਿਲ ਹੋਵੋਗੇ ਅਤੇ ਰੰਗ ਲੱਗਣਗੇ, ਦਿਲ ਵਾਲੀਆਂ ਗੱਲਾਂ ਹੋਣਗੀਆਂ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਹੋਣਗੇ। ਪੋਡਕਾਸਟ 'ਤੇ ਬੜੀ ਛੇਤੀ ਪ੍ਰੋਗਰਾਮ ਚੜ੍ਹਾ ਦਿੱਤਾ ਜਾਂਦਾ ਅਤੇ ਤੁਸੀਂ ਉੱਥੋਂ ਵੀ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ। ਬੜੀ ਡਿਵੈਲਪਮੈਂਟ ਹੁਣ ਚੱਲ ਰਹੀ ਹੈ ਬਿਹਾਇੰਡ ਦਾ ਸੀਨਸ, ਗੀਤ ਜਿਹੜੇ ਚੱਲ ਰਹੇ ਨੇ ਹਰਮਨ ਰੇਡੀ 'ਤੇ ਬੜੇ ਫਿਲਟਰ ਕੀਤੇ ਚੱਲ ਰਹੇ ਨੇ ਹੁਣ, ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਵਧੀਆ ਵਧੀਆ ਗੀਤ, ਵਧੀਆ ਵਧੀਆ ਕੌਮੇਡੀ ਆਵਰ ਸ਼ੁਰੂ ਕੀਤਾ ਹੈ ਦੁਪਹਿਰੇ 1 ਤੋਂ 2 ਵਜੇ ਤੱਕ ਅਤੇ ਸ਼ਾਮ ਨੂੰ 7 ਤੋਂ 8। ਸੋ ਉਹਦੇ ਵਿੱਚ ਇੱਕ ਗੀਤ ਅਤੇ ਇੱਕ ਕੌਮੇਡੀ, ਸੋ ਇਹ ਚੱਲਦੀ ਆ। ਸਫ਼ਰ ਦੇ ਸਾਥੀ ਬਣਾ ਕੇ ਰੱਖੋ ਹਰਮਨ ਰੇਡੀ ਨੂੰ, ਇਸ ਤੋਂ ਬਾਅਦ ਬੜੇ ਸੋਹਣੇ ਸੋਹਣੇ ਗੀਤ ਆਉਣਗੇ। ਸੋ ਸੁਣਦੇ ਰਹੋ ਹਰਮਨ ਰੇਡੀਓ, ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ। ਤਦ ਤੱਕ ਦੇ ਲਈ ਰੱਬ ਰਾਖਾ ਜੀ।